ਸਾਧਨਾ ਦਾ ਪਹਿਲਾ ਦਿਨ ਪੂਰਾ ਹੋਇਆ, ਪਹਿਲਾ ਦਿਨ ਪੂਰਾ ਹੋਇਆ, ਹੁਣ ਕੰਮ ਕਰਨ ਲਈ 9 ਦਿਨ ਹੋਰ ਰਹਿ ਗਏ ਨੇ, ਕੰਮ ਹੀ ਕਰਨਾ ਹੈ। ਤੜਕੇ 4:30 ਤੋਂ ਰਾਤੀ 9-9:30 ਵਜੇ ਤੱਕ ਮਿਹਨਤ ਹੀ ਮਿਹਨਤ ਕਰਨੀ ਹੈ, ਪੁਰਸ਼ਾਰਥ ਹੀ ਪੁਰਸ਼ਾਰਥ ਕਰਨਾ ਹੈ। ਪਰ ਹਰ ਸ਼ਾਮ ਨੂੰ ਘੰਟੇ 1.5 ਘੰਟੇ ਲਈ ਧਰਮ ਚਰਚਾ ਹੋਇਆ ਕਰੇਗੀ। ਇਹ ਧਰਮ ਚਰਚਾ ਲੱਛੇਦਾਰ ਗੱਲਾਂ ਲਈ ਨਹੀਂ, ਦਿਮਾਗੀ ਕਸਰਤ ਲਈ ਨਹੀਂ, ਕਿਸੇ ਖਾਸ ਸੰਪਰਦਾਇ ਦੀ ਮਾਨਤਾ ਜਿਤਾਉਣ ਲਈ ਨਹੀਂ, ਕਿਸੇ ਦਰਸ਼ਨ ਦੀ ਵਡਿਆਈ ਕਾਇਮ ਕਰਨ ਲਈ ਨਹੀਂ। ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਇਹ ਧਰਮ ਚਰਚਾ ਇਹ ਸਾਧਨਾ ਦੇ ਤਰੀਕੇ ਦਾ ਖੁਲਾਸਾ ਕਰਨ ਲਈ ਹੋਇਆ ਕਰੇਗੀ। ਖੁਲਾਸਾ ਕਰਨਾ ਬਹੁਤ ਜ਼ਰੂਰੀ ਹੈ। ਭਾਰਤ ਇੱਕ ਬਹੁਤ ਪੁਰਾਣਾ ਦੇਸ਼ ਹੈ, ਜਿੱਥੇ ਕਹਿ ਨਹੀਂ ਸਕਦੇ ਕਿੰਨੀ ਤਰ੍ਹਾਂ ਦੀ ਸਾਧਨਾ, ਕਿੰਨੇ ਤਰ੍ਹਾਂ ਦੇ ਧਿਆਨ ਦੇ ਤਰੀਕੇ ਜੰਮੇ, ਪਨਪੇ, ਵਿਗੜੇ, ਨਸ਼ਟ ਹੋਏ, ਲੁਪਤ ਹੋਏ। ਹਾਲੀ ਵੀ ਕਈ ਤਰ੍ਹਾਂ ਦੇ ਧਿਆਨ ਦੇ ਤਰੀਕੇ ਚੱਲਦੇ ਨੇ। ਹਰ ਧਿਆਨ ਦੇ ਤਰੀਕੇ ਦੀ ਆਪਣੀ ਕੋਈ ਵਿਸ਼ੇਸ਼ਤਾ ਹੁੰਦੀ ਹੈ, ਆਪਣੀ ਕੋਈ ਖਾਸੀਅਤ ਹੁੰਦੀ ਹੈ। ਇਹ ਸਾਧਨਾ ਦੇ ਤਰੀਕੇ ਦੀ ਆਪਣੀ ਖਾਸੀਅਤ ਵੇ, ਇਹਨੂੰ ਚੰਗੀ ਤਰ੍ਹਾਂ ਨਹੀਂ ਸਮਝੋਗੇ ਤਾਂ ਜਿੱਦਾਂ ਕੰਮ ਕਰਨਾ ਚਾਹੀਦਾ ਹੈ ਉੱਦਾਂ ਕੰਮ ਨਹੀਂ ਕਰ ਸਕੋਗੇ, ਔਰ ਜਿਹੋ ਜਿਹਾ ਕੰਮ ਕਰਨਾ ਚਾਹੀਦਾ ਹੈ ਉਹ ਜਿਹਾ ਕੰਮ ਨਹੀਂ ਕਰ ਸਕੋਗੇ, ਅਤੇ ਜਿਹੜੇ ਨਤੀਜੇ ਆਉਣੇ ਚਾਹੀਦੇ ਹੈ ਉਹ ਨਤੀਜੇ ਨਹੀਂ ਆਉਣਗੇ। ਇਸ ਲਈ ਖੁਲਾਸਾ ਕਰਨਾ ਬਹੁਤ ਜ਼ਰੂਰੀ ਹੈ। ਭਾਰਤ ਦੀ ਬਹੁਤ ਪ੍ਰਾਚੀਨ ਵਿਧੀ, ਸਦੀਆਂ ਪੁਰਾਣੀ ਵਿਧੀ, ਪਤਾ ਨਹੀਂ ਇਹ ਵਿਧੀ ਕਿੰਨੀ ਵਾਰ ਜੰਮੀ। 2-4-500 ਸਾਲ ਤੱਕ ਭਾਰਤ ਦਾ ਅਤੇ ਦੁਨੀਆ ਦਾ ਕਲਿਆਣ ਕਰਦੀ ਰਹੀ, ਫਿਰ ਗਾਇਬ ਹੋ ਗਈ। ਫਿਰ ਕਿਸੇ ਮਹਾਂਪੁਰਸ਼ ਨੂੰ ਪਰਮ ਗਿਆਨ ਮਿਲਿਆ ਅਤੇ ਮੁੜ ਕੇ ਜਾਗੀ। ਫਿਰ 2-5 ਸਦੀਆਂ ਤੱਕ ਲੋਕਾਂ ਦਾ ਕਲਿਆਣ ਕਰਦੀ ਰਹੀ, ਫਿਰ ਗਾਇਬ ਹੋ ਗਈ। ਅਤੇ ਭਾਰਤ ਵਿੱਚ ਪਿਛਲੇ 2000 ਸਾਲਾਂ ਤੋਂ ਜਿਹੜੀ ਵਿਧੀ ਗਾਇਬ ਹੋ ਚੁੱਕੀ ਸੀ, ਹੁਣ ਦੁਬਾਰਾ ਆਈ ਹੈ, ਮੁੜ ਕੇ ਇੱਕ ਵਾਰ ਆਈ ਹੈ। ਅਤੇ ਇਹਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ, ਵਰਨਾ ਦੂਜੇ ਧਿਆਨ ਦੇ ਤਰੀਕਿਆਂ ਦੇ ਨਾਲ ਇਹਦਾ ਜੋੜ ਤੋੜ ਕਰਕੇ ਇਹਦੇ 'ਚ ਕੋਈ ਵਿਗਾੜ ਪੈਦਾ ਕਰ ਲਓਗੇ, ਅਤੇ ਇਹਦੇ ਜਿਹੜੇ ਨਤੀਜੇ ਆਉਂਦੇ ਨੇ ਉਹ ਨਹੀਂ ਮਿਲ ਸਕਣੇ। ਹਰ ਸ਼ਾਮ ਨੂੰ ਧਰਮ ਚਰਚਾ ਇਸ ਲਈ ਹੋਏਗੀ ਕਿ ਸਮਝੋ ਇਸ ਵਿਧੀ ਨੂੰ, ਖੂਬ ਚੰਗੀ ਤਰ੍ਹਾਂ ਸਮਝੋ ਔਰ ਸਮਝ ਕੇ ਕੰਮ ਕਰੋ। ਗਿਆਨ ਦਾ ਰਸਤਾ ਵੇ, ਬੋਧੀ ਦਾ ਰਸਤਾ ਵੇ, ਕਿਸੇ ਗੱਲ ਨੂੰ ਅੱਖਾਂ ਮੀਟ ਕੇ ਨਹੀਂ ਮੰਨ ਲੈਣਾ। ਸਮਝ ਲਓਗੇ ਚੰਗੀ ਤਰ੍ਹਾਂ ਨਾਲ, ਤਦ ਉਹਨੂੰ ਮੰਨ ਕੇ ਉਹਦਾ ਅਭਿਆਸ ਕਰੋਗੇ ਅਤੇ ਠੀਕ ਤਰ੍ਹਾਂ ਅਭਿਆਸ ਕਰ ਸਕੋਗੇ। ਅੱਜ ਸਮਝੋ ਇਹ ਜਿਹੜਾ ਦਿਨ ਭਰ ਕੰਮ ਕਰਦੇ ਰਹੇ ਉਹ ਕੀ ਕਰਦੇ ਰਹੇ, ਔਰ ਕਿਉਂ ਇੱਦਾਂ ਹੀ ਕਰਦੇ ਰਹੇ, ਕੀ ਕਰਦੇ ਰਹੇ। ਸਾਹ ਨੂੰ ਜਾਣਨ ਦਾ ਕੰਮ ਕਰਦੇ ਰਹੇ, ਸਾਹ ਦੀ ਕਸਰਤ ਨਹੀਂ ਕੀਤੀ, ਪ੍ਰਾਣਾਯਾਮ ਨਹੀਂ ਕੀਤਾ, ਸਾਹ 'ਤੇ ਕੋਈ ਰੋਕ ਨਹੀਂ ਲਗਾਈ। ਸਾਹ ਆਪੋ ਆਪ ਜਿੱਦਾਂ ਆਵੇ ਉੱਦਾਂ ਆਵੇ, ਜਿੱਦਾਂ ਜਾਵੇ ਉੱਦਾਂ ਜਾਵੇ। ਅਸੀਂ ਤਾਂ ਮੈਂ ਜਾਣਨ ਦਾ ਅਭਿਆਸ ਕੀਤਾ ਹੈ, ਸਿਰਫ ਜਾਣਨਾ ਹੈ ਔਰ ਸ਼ੁੱਧ ਸਾਹ ਨੂੰ ਜਾਣਨਾ ਹੈ। ਦੂਜੀ ਜ਼ਰੂਰਤ ਇਹਦੇ ਨਾਲ ਹੋਰ ਕੁਝ ਨਾ ਜੁੜ ਜਾਵੇ, ਕੋਈ ਸ਼ਬਦ ਨਾ ਜੁੜ ਜਾਵੇ, ਕੋਈ ਨਾਂ ਨਾ ਜੁੜ ਜਾਵੇ, ਕੋਈ ਮੰਤਰ ਨਾ ਜੁੜ ਜਾਵੇ, ਇਹਦੇ ਨਾਲ ਕੋਈ ਰੂਪ, ਕੋਈ ਸ਼ਕਲ, ਕੋਈ ਕਲਪਨਾ ਨਾ ਜੁੜ ਜਾਵੇ। ਸਿਰਫ ਸਾਹ ਜਿਹੋ ਜਿਹਾ ਆ ਰਿਹਾ ਹੈ, ਜਿਹੋ ਜਿਹਾ ਜਾ ਰਿਹਾ ਹੈ, ਉਹਨੂੰ ਸਾਕਸ਼ੀ ਭਾਵ ਨਾਲ ਜਾਣਨਾ ਹੈ, ਤਟਸਥ ਭਾਵ ਨਾਲ ਜਾਣਨਾ ਹੈ, ਦ੍ਰਿਸ਼ਟਾ ਭਾਵ ਨਾਲ ਜਾਣਨਾ ਹੈ। ਜਾਣਨਾ ਵਾਂ ਮੈਂ ਆਪਣੇ ਤਜਰਬੇ ਨਾਲ ਜਾਣਨਾ ਵਾਂ, ਹੋਰ ਬਥੇਰੇ ਸਾਧਕਾਂ ਦੇ ਤਜਰਬਿਆਂ ਤੋਂ ਵੀ ਜਾਣਨਾ ਵਾਂ ਕਿ ਅਗਰ ਇਹ ਸਾਹ ਦੀ ਜਾਣਕਾਰੀ ਦੇ ਨਾਲ ਨਾਲ ਕੋਈ ਸ਼ਬਦ ਜੋੜ ਦਿੱਤਾ ਜਾਂਦਾ, ਕੋਈ ਨਾਂ ਜੋੜ ਦਿੱਤਾ ਜਾਂਦਾ, ਕੋਈ ਮੰਤਰ ਜੋੜ ਦਿੱਤਾ ਜਾਂਦਾ ਤਾਂ ਕੰਮ ਬੜਾ ਆਸਾਨ ਹੋ ਜਾਂਦਾ, ਚਿੱਤ ਬੜੀ ਛੇਤੀ ਟਿਕਣ ਲੱਗਦਾ। ਜਾਂ ਇਸੇ ਤਰ੍ਹਾਂ ਸਾਹ ਦੀ ਜਾਣਕਾਰੀ ਦੇ ਨਾਲ ਨਾਲ ਕੋਈ ਕਲਪਨਾ ਜੋੜ ਦਿੱਤੀ ਜਾਂਦੀ, ਕੋਈ ਰੂਪ, ਕੋਈ ਸ਼ਕਲ, ਕੋਈ ਰੰਗ, ਅਤੇ ਕੰਮ ਆਸਾਨ ਹੋ ਜਾਂਦਾ, ਮਨ ਬੜੀ ਛੇਤੀ ਟਿਕ ਜਾਂਦਾ। ਪਰ ਇਹ ਜਾਣਦੇ ਹੋਏ ਵੀ ਕਹਿੰਦੇ ਹਾਂ ਕਿ ਇਹਦੇ ਨਾਲ ਕੋਈ ਸ਼ਬਦ ਨਾ ਜੁੜ ਜਾਵੇ, ਇਹਦੇ ਨਾਲ ਕੋਈ ਰੂਪ ਨਾ ਜੁੜ ਜਾਵੇ, ਮੁਸ਼ਕਲਾਂ ਆਉਂਦੀਆਂ ਨੇ। ਜਿਸ ਤਰ੍ਹਾਂ ਸਾਰੇ ਸ਼ਿਵਰਾਂ 'ਚ ਹੁੰਦਾ ਹੈ, ਅੱਜ ਵੀ ਸ਼ਿਵਰ ਦੇ ਪਹਿਲੇ ਦਿਨ ਕਈ ਸਾਧਕਾਂ ਨੇ ਆਪਣੀ ਮੁਸ਼ਕਲਾਂ ਦੱਸੀਆਂ, ਕੁਝ ਲੋਕਾਂ ਨੇ ਨਹੀਂ ਵੀ ਦੱਸੀਆਂ, ਤਾਂ ਵੀ ਜਾਣਦੇ ਹਾਂ ਕਿ ਮੁਸ਼ਕਲਾਂ ਤਾਂ ਆਈਆਂ ਹੀ ਨੇ। ਕਿਸੇ ਦਾ ਪੈਰ ਦੁਖਦਾ ਹੈ, ਕਿਸੇ ਦੀ ਕਮਰ ਫਟਦੀ ਹੈ, ਕਿਸੇ ਦਾ ਸਿਰ ਫਟਦਾ ਹੈ, ਕਿਸੇ ਦਾ ਜੀ ਘਬਰਾਉਂਦਾ ਹੈ, ਉਲਟੀ ਆਉਣ ਦਾ ਜੀ ਕਰਦਾ ਹੈ, ਕਿਸੇ ਦਾ ਨੱਠ ਜਾਣ ਦਾ ਜੀ ਕਰਦਾ ਹੈ, ਕਿੱਥੇ ਫਸ ਗਏ, ਇੱਥੇ ਤਾਂ ਜ਼ਰਾ ਵੀ ਸ਼ਾਂਤੀ ਨਹੀਂ ਮਿਲੀ, ਜ਼ਰਾ ਵੀ ਮਨ ਨਹੀਂ ਲੱਗਿਆ, ਕਿਸੇ ਨੂੰ ਹੋਰ ਕੁਝ ਨਹੀਂ ਤਾਂ ਉਘਾਈ ਆਉਂਦੀ ਹੈ। ਇਹ ਸਾਰੀ ਦਿੱਕਤਾਂ ਆਉਂਦੀਆਂ ਨੇ। ਇਹ ਸਾਧਨਾ ਵਿਧੀ ਦੀ ਵਜ੍ਹਾ ਤੋਂ ਆਉਂਦੀਆਂ ਨੇ। ਜਿਸ ਤਰ੍ਹਾਂ ਕਿਹਾ ਹੈ ਕਿ ਇਹਦੇ ਨਾਲ ਕੋਈ ਨਾਂ ਜੋੜ ਦਿੰਦੇ, ਇਹਦੇ ਨਾਲ ਕੋਈ ਰੂਪ ਜੋੜ ਦਿੰਦੇ, ਸ਼ਕਲ ਜੋੜ ਦਿੰਦੇ, ਅਤੇ ਇਹ ਦਿੱਕਤਾਂ ਨਾ ਆਉਂਦੀਆਂ, ਔਰ ਆਉਂਦੀਆਂ ਵੀ ਤਾਂ ਬਹੁਤ ਘੱਟ ਆਉਂਦੀਆਂ ਔਰ ਛੇਤੀ ਦੂਰ ਹੋ ਜਾਂਦੀਆਂ। ਮਨ ਬਹੁਤ ਜਲਦੀ ਟਿਕਣ ਲੱਗਦਾ, ਅਤੇ ਕਿਉਂ ਸਿਰਫ ਸ਼ੁੱਧ ਸਾਧ ਆਈ ਐਸੇ ਦਾ ਕਿਉਂ ਧਿਆਨ ਕਰੀਏ? ਇਹਨੂੰ ਸਮਝਣ ਤੋਂ ਪਹਿਲੇ ਇੱਕ ਗੱਲ ਇਹ ਸਮਝਣੀ ਹੋਏਗੀ ਕਿ ਸਾਡੀ ਸਾਧਨਾ ਦਾ ਆਖਰੀ ਮਕਸਦ ਕੀ ਵੇ। ਅਗਰ ਇਸ ਸਾਧਨਾ ਦਾ ਆਖਰੀ ਲਕਸ਼ ਇਹ ਹੋਵੇ ਕਿ ਕਿਸੇ ਵੀ ਤਰ੍ਹਾਂ ਮਨ ਨੂੰ ਟਿਕਾਣਾ ਵੇ, ਵਿਚਾਰਾਂ ਤੋਂ ਪਰੇ ਕਰ ਲੈਣਾ ਹੈ, ਅਗਰ ਇਹ ਵਾਈ ਆਖਰੀ ਲਕਸ਼ ਵੇ, ਤਾਂ ਜ਼ਰੂਰ ਇਹਦੇ ਨਾਲ ਕੋਈ ਸ਼ਬਦ ਕੋਈ ਰੂਪ ਜੋੜ ਹੀ ਦੇਣਾ ਚਾਹੀਦਾ ਸੀ, ਕੰਮ ਹਲਕਾ ਹੋ ਜਾਂਦਾ, ਛੇਤੀ ਆਖਰੀ ਅਵਸਥਾ ਤੱਕ ਪਹੁੰਚ ਜਾਂਦੇ। ਪਰ ਜਿੱਥੋਂ ਤੱਕ ਇਹ ਸਾਧਨਾ ਵਿਧੀ ਦਾ ਸਵਾਲ ਹੈ, ਇਹ ਆਖਰੀ ਲਕਸ਼ ਨਹੀਂ। ਬਿਨਾਂ ਵਿਚਾਰ ਹੋ ਜਾਣਾ, ਬਿਨਾਂ ਵਿਕਲਪ ਹੋ ਜਾਣਾ, ਇਹਦਾ ਆਖਰੀ ਲਕਸ਼ ਨਹੀਂ ਹੈ। ਚਿੱਤ ਨੂੰ ਟਿਕਾਣਾ ਸਾਡੇ ਲਈ ਕੰਮ ਦੀ ਗੱਲ ਹੈ, ਇਹ ਮਦਦ ਕਰੇਗਾ, ਪਰ ਇਹ ਆਖਰੀ ਲਕਸ਼ ਨਹੀਂ। ਆਖਰੀ ਲਕਸ਼ ਵੇ ਚਿੱਤ ਨੂੰ ਵਿਕਾਰਾਂ ਤੋਂ ਪਰੇ ਕਰ ਲੈਣਾ, ਚਿੱਤ ਦੀ ਸਾਰੀਆਂ ਗੰਢਾਂ ਖੋਲ੍ਹ ਲੈਣਾ। ਚਿੱਤ ਅਗਰ ਟਿਕ ਵੀ ਰਿਹਾ ਹੈ ਤਾਂ ਉਸ ਦੇ ਨਾਲ ਨਾਲ ਨਿਰਮਲਤਾ ਆਉਣੀ ਚਾਹੀਦੀ ਹੈ, ਚਿੱਤ ਦੇ ਵਿਕਾਰ ਹੋਣੇ ਚਾਹੀਦੇ ਨੇ, ਵਰਨਾ ਚਿੱਤ ਟਿਕਾਇਆ ਜਾ ਸਕਦਾ ਹੈ ਕਿਸੇ ਇਹੋ ਜਿਹੇ ਆਲੰਬਨ 'ਤੇ ਚਿੱਤ ਨੂੰ ਟਿਕਾਇਆ ਜਾ ਸਕਦਾ ਹੈ ਜਿਹੜਾ ਰਾਗ ਦਾ ਆਧਾਰ ਹੋਵੇ। ਚਿੱਤ ਇੱਕਦਮ ਟਿਕ ਜਾਏਗਾ, ਕਿਸੇ ਇਹੋ ਜਿਹੇ ਆਲੰਬਨ 'ਤੇ ਚਿੱਤ ਨੂੰ ਟਿਕਾਇਆ ਜਾ ਸਕਦਾ ਹੈ ਜਿਹੜਾ ਦੁਸ਼ ਦਾ ਆਧਾਰ ਹੋਵੇ। ਕਿਸੇ ਇਹੋ ਜਿਹੇ ਆਲੰਬਨ 'ਤੇ ਚਿੱਤ ਨੂੰ ਟਿਕਾਇਆ ਜਾ ਸਕਦਾ ਹੈ ਜਿਹੜਾ ਮੋਹ ਮੂੜਤਾ ਦਾ ਕਲਪਨਾਵਾਂ ਦਾ ਆਧਾਰ ਹੋਵੇ। ਸੱਚ ਤੋਂ ਪਰੇ ਚਿੱਤ ਟਿਕ ਗਿਆ, ਪਰ ਰਾਗ ਨਿਕਲਣ ਦੀ ਥਾਂ 'ਤੇ ਵਧਿਆ, ਦੁਸ਼ ਨਿਕਲਣ ਦੀ ਥਾਂ 'ਤੇ ਵਧਿਆ, ਮੋਹ ਨਿਕਲਣ ਦੀ ਥਾਂ 'ਤੇ ਵਧਿਆ, ਅਤੇ ਕੰਮ ਦੀ ਗੱਲ ਨਹੀਂ ਹੋਈ। ਜਦ ਤੱਕ ਚਿੱਤ ਵਿਚਾਰਾਂ 'ਚ ਉਲਝਿਆ ਰਹੇਗਾ ਤਦ ਤੱਕ ਦੁੱਖ ਹੀ ਦੁੱਖ ਹੈ, ਇਸ ਜੀਵਨ ਵਿੱਚ ਵੀ ਦੁੱਖ, ਆਉਣ ਵਾਲੇ ਜੀਵਨ ਵਿੱਚ ਵੀ ਦੁੱਖ। ਆਉਣ ਵਾਲੇ ਜੀਵਨ ਦੀ ਗੱਲ ਅਗਰ ਨਾ ਕਰੀਏ ਤਾਂ ਇਹ ਜੀਵਨ ਦੀ ਗੱਲ ਦੇਖੋ, ਜਦ ਜਦ ਚਿੱਤ ਵਿਕਾਰਾਂ 'ਚ ਉਲਝ ਜਾਂਦਾ ਹੈ, ਇਹਦੇ 'ਚ ਰਾਗ ਜਾਗਦਾ ਹੈ ਕਿ ਦੁਸ਼ ਜਾਗਦਾ ਹੈ, ਕਿ ਈਰਸ਼ਾ ਜਾਗਦੀ ਹੈ, ਕਿ ਡਰ ਜਾਗਦਾ ਹੈ, ਕਿ ਵਾਸਨਾ ਜਾਗਦੀ ਹੈ, ਕਿ ਵੈਰ ਜਾਗਦਾ ਹੈ, ਜਿਹੜਾ ਵਿਕਾਰ ਚਿੱਤ ਵਿੱਚ ਜਾਗਦਾ ਹੈ ਚਿੱਤ ਨੂੰ ਬੇਚੈਨ ਬਣਾ ਦਿੰਦਾ ਹੈ। ਇੰਝ ਹੋ ਨਹੀਂ ਸਕਦਾ ਕਿ ਸਾਡਾ ਮਨ ਵਿਕਾਰਾਂ 'ਚ ਉਲਝ ਜਾਵੇ ਔਰ ਅਸੀਂ ਬੜੇ ਆਨੰਦ 'ਚ ਹੋਈਏ, ਬੜੇ ਪ੍ਰਸੰਨ ਹੋਈਏ, ਹੋ ਨਹੀਂ ਸਕਦਾ। ਬਹੁਤ ਬੇਚੈਨ ਹੋਵਾਂਗੇ ਅੰਦਰ ਹੀ ਅੰਦਰ। ਜਰਾ ਅੰਦਰ ਝਾਤੀ ਪਾ ਕੇ ਦੇਖਾਂਗੇ ਕਿ ਅੰਦਰ ਬੇਚੈਨੀ ਪੈਦਾ ਕਰ ਲਈ ਔਰ ਚਿੱਤ ਨੂੰ ਵਿਕਾਰਾਂ ਨਾਲ ਭਰ ਕੇ ਜਦ ਅਸੀਂ ਬੇਚੈਨ ਹੁੰਦੇ ਹਾਂ ਤਦ ਆਪਣੀ ਇਹ ਬੇਚੈਨੀ ਆਪਣੇ ਤੱਕ ਹੀ ਨਹੀਂ ਰੱਖਦੇ, ਵੰਡਦੇ ਹਾਂ, ਸਭ ਲੋਕਾਂ ਨੂੰ ਵੰਡਦੇ ਹਾਂ, ਆਪਣਾ ਦੁੱਖ ਵੰਡਦੇ ਹਾਂ, ਆਪਣੀ ਬੇਚੈਨੀ ਵੰਡਦੇ ਹਾਂ, ਸਾਰੇ ਵਾਤਾਵਰਣ ਨੂੰ ਬੇਚੈਨ ਬਣਾ ਦਿੰਦੇ ਹਾਂ, ਜਿਹੜਾ ਸਾਡੇ ਨੇੜੇ ਆਉਂਦਾ ਹੈ ਉਹਨੂੰ ਵੀ ਬੇਚੈਨ ਬਣਾ ਦਿੰਦੇ ਹਾਂ। ਗੁੱਸਾ ਆ ਗਿਆ ਕਿ ਹੋਏ ਬੇਚੈਨ, ਆਪ ਹੀ ਬੇਚੈਨ ਹੋ ਕੇ ਨਹੀਂ ਰਹਿ ਗਏ, ਹੋਰਾਂ ਨੂੰ ਵੀ ਬੇਚੈਨ ਬਣਾਇਆ, ਅਤੇ ਜੀਣਾ ਨਹੀਂ ਆਇਆ, ਠੀਕ ਤਰ੍ਹਾਂ ਜੀਣਾ ਨਹੀਂ ਆਇਆ। ਔਰ ਜਿਹੜੀ ਸਾਧਨਾ ਲਈ ਆਏ ਹਾਂ, ਧਰਮ ਧਾਰਨ ਕਰਨ ਲਈ ਆਏ ਹਾਂ, ਅਤੇ ਜੀਣ ਦਾ ਹੁਰਨ ਸਿੱਖਣ ਆਏ ਹਾਂ, ਧਰਮ ਹੋਰ ਕੁਝ ਨਹੀਂ ਹੁੰਦਾ। ਧਰਮ ਕਦੇ ਹਿੰਦੂ ਨਹੀਂ ਹੁੰਦਾ, ਧਰਮ ਕਦੇ ਜੈਨ ਨਹੀਂ ਹੁੰਦਾ, ਕਦੇ ਬੁੱਧ ਨਹੀਂ ਹੁੰਦਾ, ਧਰਮ ਕਦੇ ਮੁਸਲਮਾਨ ਨਹੀਂ ਹੁੰਦਾ, ਈਸਾਈ ਨਹੀਂ ਹੁੰਦਾ। ਇਹ ਸੰਪਰਦਾਇ ਹੁੰਦੇ ਨੇ, ਇਹ ਸਮਾਜ ਹੁੰਦੇ ਨੇ, ਯਾਨੀ ਕਿ ਸਭ ਇਹ ਹੁੰਦੇ ਨੇ, ਧਰਮ ਨਹੀਂ ਹੁੰਦੇ ਨੇ। ਧਰਮ ਤਾਂ ਸਭ ਬੰਦਿਆਂ ਲਈ ਹੁੰਦਾ ਹੈ, ਸਭ ਥਾਵਾਂ ਲਈ ਹੁੰਦਾ ਹੈ, ਸਭ ਵੇਲਿਆਂ ਲਈ ਹੁੰਦਾ ਹੈ। ਧਰਮ ਦੇ ਮਾਪਣ ਦਾ ਕਾਨੂੰਨ ਹੈ, ਰੀਤ ਵੇ ਵਿਧਾਨ ਹੈ, ਇਹ ਦੁਨੀਆ ਦਾ ਵਿਧਾਨ ਹੈ, ਇਹ ਸਾਰਿਆਂ 'ਤੇ ਇੱਕੋ ਜਿਹਾ ਲਾਗੂ ਹੁੰਦਾ ਹੈ। ਜਦ ਕਿਸੇ ਨੂੰ ਗੁੱਸਾ ਆਉਂਦਾ ਹੈ ਔਰ ਉਸ ਗੁੱਸੇ ਦੇ ਮਾਰੇ ਉਹ ਬੇਚੈਨ ਹੋ ਜਾਂਦਾ ਹੈ, ਤਾਂ ਕਿੱਥੇ ਉਹਦਾ ਨਾਮਕਰਨ ਵਾਸਤੇ ਜਾਵਾਂਗੇ, ਕਿਹੜਾ ਉਹਦੇ 'ਤੇ ਲੇਬਲ ਲਗਾਵਾਂਗੇ ਕਿ ਹਿੰਦੂ ਗੁੱਸਾ ਆਇਆ, ਕਿ ਮੁਸਲਮਾਨ ਗੁੱਸਾ ਆਇਆ, ਕਿ ਬੁੱਧ ਗੁੱਸਾ ਆਇਆ, ਕਿ ਈਸਾਈ ਗੁੱਸਾ ਆਇਆ, ਔਰ ਜਿਹੜੀ ਬੇਚੈਨੀ ਆਈ ਉਹ ਹਿੰਦੂ ਬੇਚੈਨੀ ਆਈ, ਕਿ ਬੁੱਧ ਬੇਚੈਨੀ ਆਈ, ਕਿ ਜੈਨ ਬੇਚੈਨੀ ਆਈ। ਗੁੱਸਾ ਆਇਆ ਤਾਂ ਬੇਚੈਨੀ ਆਏਗੀ ਹੀ, ਔਰ ਗੁੱਸਾ ਦੂਰ ਹੋਇਆ, ਵਿਕਾਰ ਦੂਰ ਹੋਇਆ, ਔਰ ਇਹਦੀ ਵਜ੍ਹਾ ਨਾਲ ਚਿੱਤ ਦੇ ਵਿਕਾਰ ਦੂਰ ਹੋ ਜਾਣ ਅਤੇ ਅੰਦਰ ਸ਼ਾਂਤੀ ਆਈ। ਜਿਹੜਾ ਸੁੱਖ ਆਇਆ ਕਿੱਥੋਂ ਤੱਕ ਲੇਬਲ ਲਗਾਉਂਦੇ ਜਾਵਾਂਗੇ, ਇਹ ਬਹੁਤ ਸੁੱਖ ਆਇਆ, ਬਹੁਤ ਸ਼ਾਂਤੀ ਆਈ। ਕੁਦਰਤ ਦਾ ਕਾਨੂੰਨ ਵੇ, ਵਿਸ਼ਵ ਦਾ ਵਿਧਾਨ ਵੇ, ਚਿੱਤ ਜਦ ਜਦ ਵਿਕਾਰਾਂ ਨਾਲ ਭਰੇਗਾ ਜਿਸ ਕਿਸੇ ਦਾ ਹੋਏਗਾ ਉਹ ਆਪਣੇ ਆਪ ਨੂੰ ਬੁੱਧ ਕਹਿੰਦਾ ਫਿਰੇ, ਜੈਨ ਕਹਿੰਦਾ ਫਿਰੇ, ਮੁਸਲਮਾਨ ਕਹਿੰਦਾ ਫਿਰੇ, ਈਸਾਈ ਕਹਿੰਦਾ ਫਿਰੇ, ਕੋਈ ਫਰਕ ਨਹੀਂ ਪੈਂਦਾ। ਕੁਦਰਤ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਤਰਫਦਾਰੀ ਨਹੀਂ ਕਰਦੀ। ਜਿਵੇਂ ਹੀ ਵਿਕਾਰ ਪੈਦਾ ਕਰੇਗਾ ਬੇਚੈਨ ਹੋ ਜਾਏਗਾ, ਜਿਵੇਂ ਹੀ ਵਿਕਾਰਾਂ ਤੋਂ ਛੁੱਟਿਆ ਤਿਵੇਂ ਹੀ ਦੁੱਖਾਂ ਤੋਂ ਛੁੱਟ ਜਾਏਗਾ, ਬੰਧਨਾਂ ਤੋਂ ਮੁਕਤ ਹੋ ਜਾਏਗਾ। ਇੱਕ ਮੋਟਾ ਕਾਰਨ ਇਹ ਵੇ ਕਿ ਜਿਹਦੀ ਵਜ੍ਹਾ ਤੋਂ ਸਾਹ ਦੇ ਨਾਲ ਨਾਂ ਨਹੀਂ ਜੁੜਨ ਦਿੰਦੇ, ਕੋਈ ਰੂਪ ਨਹੀਂ ਜੁੜਨ ਦਿੰਦੇ। ਜਦ ਸਾਡਾ ਰੋਗ ਸਭ ਜਣਿਆਂ ਦਾ ਵੇ, ਸਾਰੀ ਥਾਵਾਂ ਦਾ ਵੇ, ਤਾਂ ਇਹਦਾ ਇਲਾਜ ਵੀ ਇੱਕੋ ਜਿਹਾ ਹੀ ਹੋ ਸਕਦਾ ਹੈ, ਸੰਪਰਦਾਇਕ ਇਲਾਜ ਨਹੀਂ ਹੋ ਸਕਦਾ। ਗੁੱਸਾ ਆਇਆ ਔਰ ਗੁੱਸੇ ਦੀ ਵਜ੍ਹਾ ਨਾਲ ਬੇਚੈਨ ਹੋ ਜਾਣਾ, ਵਿਕਾਰ ਆਉਣਾ ਔਰ ਵਿਕਾਰ ਦੀ ਵਜ੍ਹਾ ਨਾਲ ਬੇਚੈਨ ਹੋ ਜਾਣਾ, ਇਹ ਕਿਸੇ ਖਾਸ ਸੰਪਰਦਾਇ ਦੀ ਗੱਲ ਨਹੀਂ ਹੈ, ਕਿਸੇ ਖਾਸ ਤਬਕੇ ਦੀ ਗੱਲ ਨਹੀਂ ਹੈ, ਇਹ ਸਭ ਦੀ ਗੱਲ ਹੈ, ਸਾਰਵਜਨੀਨ ਗੱਲ ਹੈ। ਇਹ ਬਿਮਾਰੀ ਸਾਰਵਜਨੀਨ ਬਿਮਾਰੀ ਹੈ, ਸਾਰਵਜਨੀਨ ਬਿਮਾਰੀ ਦਾ ਇਲਾਜ ਸਾਰਵਜਨੀਨ ਹੀ ਹੋਏਗਾ। ਅਗਰ ਇਹਦੇ ਨਾਲ ਕੋਈ ਸ਼ਬਦ ਜੋੜ ਦਿੰਦੇ ਤਾਂ ਸ਼ਬਦ ਕਿਸੇ ਨਾਂ ਦਾ ਸ਼ਬਦ, ਐਸ ਦੇਵੀ, ਐਸ ਦੇਵਤਾ, ਐਸ ਈਸ਼ਵਰ, ਐਸ ਬ੍ਰਹਮ, ਐਸ ਸੰਤ, ਐਸ ਮਹਾਂਪੁਰਸ਼ ਦਾ ਵੱਖਰੀ ਵੱਖਰੀ ਪਰੰਪਰਾ ਦੇ ਆਪਣੇ ਆਪਣੇ ਦੇਵ, ਆਪਣੇ ਆਪਣੇ ਈਸ਼ਵਰ, ਆਪਣੇ ਆਪਣੇ ਸੰਤ, ਔਰ ਜਿੱਥੇ ਕਿਸੇ ਇੱਕ ਪਰੰਪਰਾ ਦੇ ਕਿਸੇ ਵਿਅਕਤੀ ਦਾ ਨਾਂ ਜੋੜ ਦਿੱਤਾ ਤਾਂ ਦੂਜੀ ਪਰੰਪਰਾ ਵਾਲਿਆਂ ਨੂੰ, ਦੂਜੇ ਸੰਪਰਦਾਇ ਵਾਲਿਆਂ ਨੂੰ ਦਿੱਕਤ ਹੋ ਗਈ ਨਾ, ਉਹ ਕਿੱਦਾਂ ਇਸ ਨਾਂ ਦਾ ਇਸਤੇਮਾਲ ਕਰਨਗੇ। ਠੀਕ ਇਸੇ ਤਰ੍ਹਾਂ ਰੂਪ ਜੋੜ ਦਿੱਤਾ ਕਿਸੇ ਦੇਵੀ ਦਾ, ਦੇਵਤਾ ਦਾ, ਈਸ਼ਵਰ ਦਾ, ਬ੍ਰਹਮ ਦਾ, ਸੰਤ ਦਾ, ਮਹਾਂਪੁਰਸ਼ ਦਾ, ਉਹ ਇਸ ਪਰੰਪਰਾ ਦਾ ਹੋਏਗਾ ਜਾਂ ਉਸ ਪਰੰਪਰਾ ਦਾ ਹੋਏਗਾ, ਮੁਸ਼ਕਿਲ ਖੜੀ ਹੋ ਗਈ। ਦੂਜੀ ਪਰੰਪਰਾ ਵਾਲੇ ਉਸ ਰੂਪ ਦਾ, ਉਸ ਸ਼ਕਲ ਦਾ ਧਿਆਨ ਨਹੀਂ ਕਰ ਸਕਦੇ, ਸੰਪਰਦਾਇਕ ਗੱਲ ਹੋ ਗਈ, ਸਾਰਵਜਨੀਨ ਗੱਲ ਨਹੀਂ ਹੋਈ। ਇਹ ਵਾਈ ਇੱਕ ਵਜ੍ਹਾ ਹੈ ਜਿਸ ਕਰਕੇ ਸ਼ੁੱਧ ਸਾਹ 'ਤੇ ਕੰਮ ਕਰਨ ਨੂੰ ਕਹਿੰਦੇ ਹਾਂ। ਸਾਹ ਦਾ ਧਿਆਨ ਕਰਨਾ ਹੈ, ਆਪਣੇ ਸਾਹ ਦੇ ਬਾਰੇ 'ਚ ਜਾਣਨਾ ਹੈ। ਹਿੰਦੂ ਵੀ ਉਸੇ ਤਰ੍ਹਾਂ ਜਾਣ ਸਕਦਾ ਹੈ, ਬੌਧ ਵੀ ਉਸੇ ਤਰ੍ਹਾਂ ਜਾਣ ਸਕਦਾ ਹੈ, ਮੁਸਲਮਾਨ ਵੀ ਉਸੇ ਤਰ੍ਹਾਂ ਜਾਣ ਸਕਦਾ ਹੈ, ਈਸਾਈ ਵੀ ਉਸੇ ਤਰ੍ਹਾਂ ਜਾਣ ਸਕਦਾ ਹੈ, ਸਿੱਖ ਵੀ ਉਸੇ ਤਰ੍ਹਾਂ ਜਾਣ ਸਕਦਾ ਹੈ, ਕਿਸੇ ਨੂੰ ਕੋਈ ਦਿੱਕਤ ਨਹੀਂ। ਸਾਹ ਵੇ ਕੁਦਰਤੀ ਗੱਲ ਵੇ, ਇਹ ਤਾਂ ਬਹੁਤ ਮੋਟੀ ਮੋਟੀ ਵਜ੍ਹਾ ਹੈ, ਪਰ ਮੁੱਖ ਕਾਰਨ ਜਿਸ ਕਰਕੇ ਸਾਹ ਦੇ ਵੇਖਣ ਦਾ ਕੰਮ ਸ਼ੁਰੂ ਕੀਤਾ ਹੈ ਉਹ ਇਹ ਵੇ ਕਿ ਇਹ ਸਾਰੀ ਵਿਧੀ ਸਾਧਨਾ ਦੀ, ਸੱਚਾਈ ਦੀ ਖੋਜ ਕਰਨ ਦੀ ਵਿਧੀ ਹੈ। ਸੱਚ ਨੂੰ ਪਾਉਣ ਦਾ ਤਰੀਕਾ ਵੇ, ਸੱਚ ਨੂੰ ਵੇਖਣ ਦਾ ਤਰੀਕਾ ਵੇ, ਸੱਤ ਦੇ ਦਰਸ਼ਨ ਦੀ ਵਿਧੀ ਵੇ, ਆਤਮ ਦਰਸ਼ਨ ਦੀ ਵਿਧੀ ਵੇ, ਮਾਨੇ ਆਪਣੇ ਬਾਰੇ 'ਚ ਜਿਹੜੀ ਸੱਚਾਈ ਹੈ ਉਹਨੂੰ ਜਾਣਨ ਦੀ ਵਿਧੀ ਵੇ। ਆਪਣੇ ਬਾਰੇ 'ਚ ਜਿਹੜੀ ਸੱਚਾਈ ਹੈ, ਸੁਣੀ ਸੁਣਾਈ ਗੱਲ ਨਹੀਂ, ਪੜ੍ਹੀ ਪੜ੍ਹਾਈ ਗੱਲ ਨਹੀਂ, ਕਿਸੇ ਪਰੰਪਰਾ ਦੀ ਮੰਨੀ ਹੋਈ ਗੱਲ ਨਹੀਂ, ਆਪਣੀ ਅਨੁਭੂਤੀਆਂ ਤੋਂ ਜਾਣਦੇ ਹੋਏ ਆਪਣੇ ਬਾਰੇ 'ਚ ਜਿਹੜੀ ਸੱਚਾਈ ਮਲੂਮ ਹੁੰਦੀ ਹੈ ਉਹਨੂੰ ਜਾਣਨ ਦਾ ਕੰਮ ਵੇ। ਉਹਨੂੰ ਜਾਣਨਾ ਕੋਈ ਕੁਤੂਹਲ ਪੂਰਾ ਕਰਨ ਲਈ ਨਹੀਂ ਹੈ, ਆਪਣੇ ਬਾਰੇ 'ਚ ਜਾਣਨ ਦਾ ਕੰਮ ਜਿਵੇਂ ਹੀ ਸਾਧਕ ਸ਼ੁਰੂ ਕਰਦਾ ਹੈ ਅਤੇ ਜਿਸ ਤਰ੍ਹਾਂ ਇੱਕ ਇੱਕ ਕਦਮ ਅੱਗੇ ਵੱਧਦਾ ਜਾਂਦਾ ਹੈ, ਦੇਖਦਾ ਹੈ ਕਿ ਜਿਵੇਂ ਜਿਵੇਂ ਮਨ ਦੇ ਵਿਕਾਰ ਲੈ ਰਹੇ ਨੇ, ਲਕਸ਼ ਅਤੇ ਮਨ ਤੋਂ ਵਿਕਾਰ ਲਾਹੁਣ ਦਾ ਹੈ, ਮਨ ਨੂੰ ਵਿਕਾਰ ਤੋਂ ਛੁਟਕਾਰਾ ਦਿਲਾਉਣ ਦਾ ਹੈ, ਰਾਗ ਤੋਂ ਬਗੈਰ, ਦੁਏਸ਼ ਤੋਂ ਬਗੈਰ, ਮੋਹ ਤੋਂ ਬਗੈਰ ਬਣਾਉਣ ਦਾ ਲਕਸ਼ ਵੇ, ਆਪਣੇ ਆਪ ਨੂੰ ਦੇਖਣ ਦਾ ਕੰਮ, ਆਪਣੇ ਆਪ ਇਹ ਕੰਮ ਕਰਨ ਲੱਗਦਾ ਹੈ, ਵਿਕਾਰਾਂ ਨੂੰ ਦੂਰ ਕਰਨ ਦਾ ਕੰਮ ਕਰਨ ਲੱਗਦਾ ਹੈ। ਆਪਣੇ ਬਾਰੇ 'ਚ ਜਾਣਕਾਰੀ ਠੀਕ ਨਹੀਂ ਹੈ ਤਦੇ ਹੀ ਦਿੱਕਤਾਂ ਪੈਦਾ ਹੁੰਦੀਆਂ ਨੇ। ਬੁੱਧੀ ਦੇ ਬਲ 'ਤੇ ਜਾਣਕਾਰੀਆਂ ਖੂਬ ਹੋਣਗੀਆਂ ਕਿਉਂਕਿ ਕਿਤਾਬਾਂ ਬਹੁਤ ਪੜ੍ਹੀਆਂ ਨੇ, ਲੱਛੇਦਾਰ ਗੱਲਾਂ ਬਥੇਰੀਆਂ ਕੀਤੀਆਂ ਨੇ, ਦਰਸ਼ਨ ਸ਼ਾਸਤਰ ਦੀ ਬਹੁਤ ਗੱਲਾਂ ਕੀਤੀਆਂ ਨੇ, ਉਸ ਤੋਂ ਕੁਝ ਮਿਲਦਾ ਮਿਲਾਉਂਦਾ ਨਹੀਂ, ਨਿਕੰਮਾ ਕੰਮ ਹੈ। ਅਨੁਭੂਤੀ ਦੇ ਸਤਰ 'ਤੇ ਕਿੱਥੇ ਜਾਣ ਪਾਏ, ਕੁਛ ਨਹੀਂ ਜਾਣ ਪਾਏ, ਨਹੀਂ ਜਾਣ ਪਾਏ ਅਤੇ ਐਸੇ ਲਈ ਇਹ ਸਰੀਰ ਦੇ ਢਾਂਚੇ ਨੂੰ ਮੈਂ ਮੇਰਾ ਮੇਰਾ ਕਿੰਨਾ ਗਹਿਰਾ ਚਿਪਕਾਅ ਇਹਦੇ ਨਾਲ ਕਰ ਲੈਂਦੇ ਹਾਂ, ਔਰ ਇਹ ਚਿਪਕਾਅ ਕਰਕੇ ਜਿਹੜੀ ਆਸਕਤੀ ਪੈਦਾ ਕਰਦੇ ਹਾਂ ਉਹਦੀ ਵਜ੍ਹਾ ਨਾਲ ਕਿੰਨਾ ਤਣਾਅ ਪੈਦਾ ਕਰਦੇ ਹਾਂ, ਕਿੰਨਾ ਖਿਚਾਓ ਪੈਦਾ ਕਰਨੇ ਹਾਂ, ਕਿੰਨੀ ਬੇਚੈਨੀ ਪੈਦਾ ਕਰਨੇ ਹਾਂ। ਬੁੱਧੀ ਦੇ ਸਤਰ 'ਤੇ ਕਹੇ ਵੀ ਇਹ ਸਰੀਰ ਮੈਂ ਨਹੀਂ ਹਾਂ, ਸਰੀਰ ਮੇਰਾ ਨਹੀਂ ਹੈ, ਸਰੀਰ ਨਾਲ ਮੇਰਾ ਕੀ ਰਿਸ਼ਤਾ ਹੈ, ਇਹ ਤਾਂ ਨਸ਼ਵਰ ਹੈ ਅਤੇ ਭੰਗੁਰ ਹੈ। ਲੇਕਿਨ ਜਦ ਅਸੀਂ ਅੰਦਰ ਝਾਤੀ ਪਾ ਕੇ ਇਹਨੂੰ ਦੇਖਣਾ ਸ਼ੁਰੂ ਕਰਾਂਗੇ ਸੱਚਾਈ ਨੂੰ, ਔਰ ਇਹਨਾਂ 10 ਦਿਨਾਂ 'ਚ ਖੂਬ ਦੇਖਾਂਗੇ ਸੱਚਾਈ ਨੂੰ, ਅਤੇ ਪਤਾ ਲੱਗੇਗਾ ਕਿੰਨਾ ਗਹਿਰਾ ਚਿਪਕਾਓ ਮੈਂ ਪੈਦਾ ਕਰ ਰੱਖਿਆ ਹੈ ਆਪਣੇ ਸਰੀਰ ਦੇ ਨਾਲ, ਕਿੰਨਾ ਮੈਂ ਮੇਰੇ ਦਾ ਭਾਵ ਪੈਦਾ ਕਰ ਰੱਖਿਆ ਹੈ ਸਰੀਰ ਦੇ ਵੱਲ। ਇਹ ਜਦੋਂ ਜਾਣਾਂਗੇ ਤਾਂ ਨਿਕਲਣਾ ਆਸਾਨ ਹੋ ਜਾਣਾ ਹੈ। ਅਨੁਭੂਤੀਆਂ ਦੇ ਸਤਰ 'ਤੇ ਜਾਣੋਗੇ ਤਾਂ ਨਿਕਲਣਾ ਆਸਾਨ ਹੋ ਜਾਣਾ ਹੈ। ਸਿਰਫ ਬੁੱਧੀ ਦੇ ਸਤਰ 'ਤੇ ਮੰਨ ਲੈਣਾ ਜਾਂ ਭਾਵਾਵੇਸ਼ ਭਗਤੀ ਦੇ ਸਤਰ 'ਤੇ ਮੰਨ ਲੈਣਾ ਛੁਟਕਾਰਾ ਨਹੀਂ ਹੁੰਦਾ। ਅਨੁਭੂਤੀਆਂ ਦੇ ਸਤਰ 'ਤੇ ਜਾਣਨਾ ਵੇ, ਆਪਣੇ ਬਾਰੇ 'ਚ ਜਿਹੜੀ ਸੱਚਾਈ ਹੈ ਉਹਨੂੰ ਜਾਣਨਾ ਵੇ। ਇਹ ਸਰੀਰ ਦੇ ਢਾਂਚੇ ਦੇ ਬਾਰੇ 'ਚ ਕੀ ਸੱਚਾਈ ਹੈ, ਜਿਹਨੂੰ ਮੈਂ ਮੇਰਾ ਮੇਰਾ ਕਰਦਾ ਜਾ ਰਿਹਾ, ਔਰ ਇਸੇ ਤਰ੍ਹਾਂ ਚਿੱਤ ਦੇ ਬਾਰੇ 'ਚ ਕੀ ਸੱਚਾਈ ਹੈ, ਜਿਹਨੂੰ ਮੈਂ ਮੇਰਾ ਮੇਰਾ ਕਰਦਾ ਜਾ ਰਿਹਾ, ਔਰ ਜਿਹਦੇ ਲਈ ਇੰਨਾ ਗਹਿਰਾ ਚਿਪਕਾਓ ਪੈਦਾ ਕਰ ਲਿਆ ਹੈ, ਔਰ ਇਹਨਾਂ ਦੋਨਾਂ ਤੋਂ ਪਰੇ, ਸਰੀਰ ਔਰ ਚਿੱਤ ਤੋਂ ਪਰੇ ਅਗਰ ਕੋਈ ਗੱਲ ਹੈ, ਕੋਈ ਅਵਸਥਾ ਹੈ, ਕੋਈ ਸਥਿਤੀ ਹੈ, ਕੋਈ ਵਸਤੂ ਹੈ, ਉਹ ਕੀ ਹੈ, ਉਹਦੇ ਬਾਰੇ 'ਚ ਕੀ ਸੱਚਾਈ ਹੈ, ਉਹਨੂੰ ਵੀ ਅਨੁਭੂਤੀਆਂ ਤੋਂ ਜਾਣਨਾ ਹੈ। ਪੜ੍ਹੀ ਪੜ੍ਹਾਈ ਗੱਲ ਕੰਮ ਨਹੀਂ ਆਉਣੀ, ਸੁਣੀ ਸੁਣਾਈ ਗੱਲ ਕੰਮ ਨਹੀਂ ਆਉਣੀ। ਜਿਸ ਦਿਨ ਆਪਣੀ ਅਨੁਭੂਤੀ ਹੋ ਜਾਣੀ ਹੈ, ਉਸ ਦਿਨ ਬਹੁਤ ਵੱਡਾ ਕਲਿਆਣ ਹੋ ਜਾਣਾ ਹੈ। ਚਿੱਤ ਸੱਚਮੁੱਚ ਵਿਕਾਰ ਵਹੀਨ ਹੋ ਜਾਣਾ ਹੈ, ਵਿਕਾਰਾਂ ਤੋਂ ਛੁਟਕਾਰਾ ਮਿਲ ਜਾਣਾ ਹੈ। ਇਸ ਲਈ ਸਾਰਾ ਕੰਮ ਕਰ ਰਹੇ ਹਾਂ, ਸਾਹ ਦਾ ਸਹਾਰਾ ਇਸ ਕੰਮ ਲਈ ਬਹੁਤ ਲਾਭਦਾਇਕ ਹੋਏਗਾ, ਬਹੁਤ ਜ਼ਰੂਰੀ ਹੋਏਗਾ। ਆਪਣੇ ਬਾਰੇ 'ਚ ਪੂਰੀ ਜਾਣਕਾਰੀ ਕਰਨੀ ਹੈ, ਇਹ ਸਰੀਰ ਦੇ ਬਾਰੇ 'ਚ ਪੂਰੀ ਜਾਣਕਾਰੀ ਕਰਨੀ ਹੈ, ਅਤੇ ਕਿੱਧਰੋਂ ਤਾਂ ਕੰਮ ਸ਼ੁਰੂ ਕਰਨਾ ਹੋਏਗਾ ਹੀ। ਸਾਹ ਤੋਂ ਕੰਮ ਸ਼ੁਰੂ ਕੀਤਾ, ਚਿੱਤ ਦੇ ਬਾਰੇ ਜਾਣਕਾਰੀ ਕਰਨੀ ਹੈ, ਅਤੇ ਕਿੱਧਰੋਂ ਤਾਂ ਕੰਮ ਸ਼ੁਰੂ ਕਰਨਾ ਹੋਏਗਾ ਹੀ। ਸਾਹ ਤੋਂ ਕੰਮ ਸ਼ੁਰੂ ਕੀਤਾ, ਸਾਹ ਦਾ ਸਰੀਰ ਔਰ ਮਨ ਦੋਨਾਂ ਨਾਲ ਗੂੜਾ ਜੋੜ ਵੇ। ਕੀ ਜਾਣਦੇ ਹੋ ਤੁਸੀਂ ਆਪਣੇ ਸਰੀਰ ਦੇ ਬਾਰੇ 'ਚ, ਅਨੁਭੂਤੀਆਂ ਦੇ ਸਤਰ 'ਤੇ ਕੀ ਜਾਣਦੇ ਹੋ? ਸਰੀਰ ਸ਼ਾਸਤਰ ਦੀ ਪੋਥੀਆਂ ਬਹੁਤ ਪੜ੍ਹੀਆਂ ਹੋਈਆਂ ਨੇ, ਉਹਦੇ ਕਈ ਲੈਕਚਰ ਸੁਣੇ ਹੋਣੇ ਨੇ, ਉਸ ਤੋਂ ਕੁਝ ਬਣਦਾ ਬਣਾਉਂਦਾ ਨਹੀਂ। ਅਨੁਭੂਤੀਆਂ ਦੇ ਸਤਰ 'ਤੇ ਕੀ ਜਾਣਦੇ ਹੋ? ਬਹੁਤ ਥੋੜ੍ਹਾ ਜਾਣਦੇ ਹੋ। ਇਹ ਜਿਹੜੇ ਸਰੀਰ ਦੇ ਬਾਹਰ ਬਾਹਰ ਦੇ ਅੰਗ ਨੇ, ਅੱਖਾਂ ਹੈ, ਹੱਥ ਹੈ, ਪੈਰ ਨੇ, ਜੀਭ ਹੈ, ਕਿੱਦਾਂ ਕੰਮ ਕਰਦੇ ਨੇ, ਇਹਦੇ ਬਾਰੇ 'ਚ ਕੁਝ ਜਾਣਦੇ ਹੋ? ਕਿਸ ਤਰ੍ਹਾਂ ਕੰਮ ਕਰਦੇ ਨੇ? ਸਾਡੀ ਮਰਜ਼ੀ ਦੇ ਨਾਲ ਕੰਮ ਕਰਦੇ ਨੇ, ਸਾਡੇ ਹੁਕਮ ਦੇ ਮੁਤਾਬਕ ਕੰਮ ਕਰਦੇ ਨੇ, ਅਸੀਂ ਜਿਸ ਤਰ੍ਹਾਂ ਚਾਹੁੰਦੇ ਹਾਂ ਉਸ ਤਰ੍ਹਾਂ ਕੰਮ ਕਰਦੇ ਨੇ। ਇਹ ਅੰਗ, ਹੱਥ ਨੂੰ ਕਹੀਏ ਉੱਠ ਤਾਂ ਉੱਠਦਾ ਹੈ, ਡਿੱਗ ਤਾਂ ਡਿੱਗਦਾ ਹੈ, ਪੈਰ ਨੂੰ ਕਹੋ ਖੜ੍ਹਾ ਹੋ ਤਾਂ ਖੜ੍ਹਾ ਹੁੰਦਾ ਹੈ, ਚੱਲ ਤਾਂ ਚੱਲ, ਰੁੱਕ ਤਾਂ ਰੁੱਕ, ਬੈਠ ਤਾਂ ਬੈਠ, ਅੱਖ ਨੂੰ ਕਹੋ ਖੁੱਲ੍ਹ ਤਾਂ ਖੁੱਲ੍ਹ, ਬੰਦ ਤਾਂ ਬੰਦ, ਜਿਸ ਤਰ੍ਹਾਂ ਅਸੀਂ ਚਾਹੀਏ ਉਸ ਤਰ੍ਹਾਂ ਇਹ ਕੰਮ ਕਰਦੇ ਨੇ। ਲੇਕਿਨ ਸਰੀਰ ਦੇ ਇਹਨਾਂ ਬਾਹਰ ਦੇ ਅੰਗਾਂ ਦੀ ਕੀ ਗੱਲ ਕਰੀਏ, ਅੰਦਰ ਦੇ ਕਿੰਨੇ ਅੰਗ ਨੇ, ਦਿਲ ਵੇ, ਫੇਫੜੇ ਨੇ, ਜਿਗਰ ਵੇ ਵਗੈਰਾ, ਉਹ ਸਾਡੇ ਹੁਕਮ ਦਾ ਇੰਤਜ਼ਾਰ ਨਹੀਂ ਕਰਦੇ, ਉਹ ਸਾਡੀ ਮਰਜ਼ੀ ਨਾਲ ਨਹੀਂ ਚੱਲਦੇ, ਉਹ ਆਪਣੇ ਸੁਭਾਅ ਨਾਲ ਆਪਣਾ ਕੰਮ ਕਰਦੇ ਜਾ ਰਹੇ ਨੇ। ਅਸੀਂ ਚਾਹੀਏ ਰੁਕ ਜਾਣ, ਰੁਕਦੇ ਨਹੀਂ, ਅਸੀਂ ਚਾਹੀਏ ਤੇਜ਼ ਹੋ ਜਾਣ, ਤੇਜ਼ ਹੁੰਦੇ ਨਹੀਂ, ਆਹਿਸਤਾ ਹੋ ਜਾਣ, ਆਹਿਸਤਾ ਹੁੰਦੇ ਨਹੀਂ, ਆਪਣੇ ਸੁਭਾਅ ਨਾਲ ਆਪਣਾ ਕੰਮ ਕਰਦੇ ਜਾ ਰਹੇ ਨੇ। ਇਹਨਾਂ ਦੇ ਬਾਰੇ 'ਚ ਕੀ ਜਾਣਦੇ ਹੋ? ਕੁਝ ਨਹੀਂ ਜਾਣਦੇ। ਅਨੁਭੂਤੀਆਂ ਦੇ ਸਤਰ 'ਤੇ ਕੁਛ ਨਹੀਂ ਜਾਣਦੇ। ਸਰੀਰ ਦੇ ਅੰਦਰ ਦੇ ਇਹਨਾਂ ਮੋਟੇ ਮੋਟੇ ਅੰਗਾਂ ਦੀ ਕੀ ਗੱਲ ਕਰੀਏ, ਸਾਰਾ ਸਰੀਰ ਇਹੋ ਜਿਹੇ ਨੰਨੇ ਨੰਨੇ ਜੀਵ ਕੋਸ਼ਾਂ ਨਾਲ ਬਣਿਆ ਹੋਇਆ, ਔਰ ਉਹਨਾਂ ਜੀਵ ਕੋਸ਼ਾਂ ਤੋਂ ਵੀ ਸੂਖਮ ਨੰਨੇ ਨੰਨੇ ਪਰਮਾਣੂਆਂ ਤੋਂ ਬਣਿਆ ਹੋਇਆ ਸਾਰਾ ਸਰੀਰ। ਹਰ ਘੜੀ ਨੰਨੇ ਤੋਂ ਨੰਨੇ ਪਰਮਾਣੂ ਕਣ ਵਿੱਚ ਕੋਈ ਘਟਨਾ ਘਟ ਰਹੀ ਹੈ, ਉਤਪਾਦ ਹੁੰਦਾ ਹੈ, ਵਿਅਯ ਹੁੰਦਾ ਹੈ, ਉਦੈ ਹੁੰਦਾ ਹੈ, ਅਸਤ ਹੁੰਦਾ ਹੈ, ਕੁਝ ਨਾ ਕੁਝ ਹੋ ਰਿਹਾ ਹੈ, ਆਪਣੇ ਸੁਭਾਅ ਨਾਲ ਹੋ ਰਿਹਾ ਹੈ, ਸਾਡੇ ਕੀਤੇ ਨਹੀਂ ਹੋ ਰਿਹਾ, ਸਾਡੇ ਚਾਹੇ ਨਹੀਂ ਹੋ ਰਿਹਾ। ਅਸੀਂ ਚਾਹੀਏ ਰੁੱਕ ਜਾ, ਰੁਕਦਾ ਨਹੀਂ, ਅਸੀਂ ਚਾਹੀਏ ਇੰਜ ਹੋਣ ਲੱਗੇ ਅਤੇ ਇੰਜ ਹੁੰਦਾ ਨਹੀਂ, ਉਹਦੇ 'ਤੇ ਸਾਡਾ ਕੋਈ ਜ਼ੋਰ ਨਹੀਂ। ਕੀ ਜਾਣਦੇ ਉਹਦੇ ਬਾਰੇ? ਕੁਝ ਵੀ ਤਾਂ ਨਹੀਂ ਜਾਣਦੇ। ਇਹ ਸਾਧਨਾ ਇਸ ਲਈ ਕਰ ਰਹੇ ਹਾਂ ਕਿ ਨੰਨੇ ਤੋਂ ਨੰਨੇ ਪਰਮਾਣੂ ਕਣ ਦੀ ਵੀ ਸੱਚਾਈ ਨੂੰ ਅਨੁਭੂਤੀਆਂ ਦੇ ਸਤਰ 'ਤੇ ਜਾਣ ਲਈਏ, ਉਸ ਤਰ੍ਹਾਂ ਜਾਣ ਲਈਏ। ਸਾਹ ਦਾ ਸਹਾਰਾ ਬਹੁਤ ਜ਼ਰੂਰੀ ਹੈ, ਬਹੁਤ ਆਵਸ਼ਕ ਹੈ। ਨਦੀ ਦੇ ਇਹ ਕਿਨਾਰੇ 'ਤੇ ਰਹਿਣ ਵਾਲਾ ਕੋਈ ਆਦਮੀ ਨਦੀ ਦੇ ਇਹ ਕਿਨਾਰੇ ਦੀ ਸੱਚਾਈਆਂ ਨੂੰ ਖੂਬ ਜਾਣਦਾ ਹੈ, ਕਿਉਂਕਿ ਇੱਥੇ ਰਹਿੰਦਾ ਹੈ, ਇਹ ਸੱਚਾਈ ਦਾ ਅਨੁਭਵ ਕਰਦਾ ਹੈ। ਕੋਈ ਦੂਜਾ ਆਦਮੀ ਨਦੀ ਪਾਰ ਕਰਕੇ ਦੂਜੇ ਕਿਨਾਰੇ 'ਤੇ ਚਲਾ ਜਾਏ ਔਰ ਉੱਥੋਂ ਵਾਪਸ ਆਵੇ ਔਰ ਉਸ ਕਿਨਾਰੇ ਦਾ ਬਖਾਨ ਕਰੇ, ਉਹ ਨਦੀ ਦਾ ਉਹ ਕਿਨਾਰਾ ਕਿੰਨਾ ਸੁਹਾਵਣਾ ਹੈ, ਕਿੰਨਾ ਲੁਭਾਵਣਾ ਹੈ, ਇਹੋ ਜਿਹਾ ਹੈ, ਅਤੇ ਮੂੰਹ 'ਚ ਪਾਣੀ ਆ ਜਾਏ ਕਿ ਉਹ ਜਿਹਾ, ਅਤੇ ਅਸੀਂ ਵੀ ਦੇਖੀਏ ऐसा अनुभव तो असी भी करिए, पर करदा की है, ऐ किनारे ते बैठ के हाथ जोड़ के डबडबाई हुई अखां नाल गिड़गिड़ांदे हुए बार बार कवे कि ऐ नदी दे किनारे तू इत्थे आ जा, मैं तेरा दर्शन करना चाहना। नदी दे ओ किनारे तू इत्थे आ जा, तेरे दर्शन करना चाहना। सारा जीवन रोंदा रहिंदा है, नदी दा ओ किनारा इत्थे आण वाला नहीं, आ ही नहीं सकदा। सचमुच नदी दे ओ किनारे दा दर्शन करना है ते सारे तक उस परम सत और साडे विच है। राग दी नदी बह रही है, ऐ द्वेष दी नदी बह रही है, मोह दी नदी बह रही है, विकारां दी नदी बह रही है, और असी सिर्फ रोंदे रहिए, मंगदे रहिए, प्रार्थना करदे रहिए, ऐ नदी दे ओ किनारे तो आ जा, तेरा दर्शन कर लां, तेरा दर्शन कर लां, तेरा दर्शन कर लां। ऐस तों वध के बावलापन कोई हुंदा नहीं, और ऐ बावलेपन दे विच सारा जीवन गुजार देने हैं। पार करना है इन्हां विकारां दी नदी नूं, पार करना है उस अवस्था ते पहुँचना है जिथे विकारां दा नामो निशान नहीं है। नदी नूं पार करन लई कोई पुल चाहिदा है जिहदे सारे सारे नदी दे ओह किनारे ते पहुँच जाइए, जिहड़ा ऐ किनारे नूं ओह किनारे नाल जोड़दा होए, जिहड़ा जाणे होए किनारे नूं अणजाण किनारे नाल जोड़दा होए, ऐसा ऐ कम करेगा बहुत दूर तक लै जाएगा, अनजाणियां अवस्थावां नूं जाणी हुई अवस्था तक पहुँचा देगा, उहदी जानकारी करा देगा। शरीर विच जो कुछ हो रहा है उहदे च सा एक इहो जिहा वे कि उहनूं अगर असी अपनी मर्जी दे मुताबक चलाना चाहिए तो मर्जी दे मुताबक चलेगा, उहदे ते साडा हुक्म चल सकदा है। असी कहीए डूंगा तो डूंगा सा आएगा, असी कहीए छिछला तो छिछला सा आएगा। चाहे थोड़ी देर लई इहनूं असी कहीए रुक जा तो बेचारा रुक भी जाएगा, और अगर असी इहदे ते हुक्म चलाना बंद कर दईए तो अपनी कुदरती चाल नाल आएगा जाएगा आएगा जाएगा। तो यह वही एक ऐसी प्रक्रिया वे जिहड़ी दोनों तरह काम करती है, अनायास भी सायास भी, जतन पूर्वक भी बिना जतन पूर्वक भी। तो कुछ शरीर के बारे च जतन पूर्वक हो रहा है उहदी ते सानू जानकारी है अनुभूतियां दे स्तर ते, जो आपो आप अनायास हो रहा है, कुदरतन हो रहा है, नसर्गिक तौर ते हो रहा है, उहदी सानू जानकारी नहीं। तो समझदार लोगों ने उहदा सहारा लिता, ऐ एक ऐसी प्रक्रिया है जिहड़ी दोनों तरह काम करती है। कुछ देर जतन पूर्वक काम कर लिया, साधक कहिंदा है मैनू कुछ पता ही नहीं लगा कि कद सा आया कद गया, इन्ना धीमा सा आया। चंगा भाई, जरा जतन पूर्वक लै लै, जरा जोर नाल लै लै। जतन पूर्वक लै रहा है तद तो जाणेगा, लेकिन जाणदे जाणदे एक इहो जिही हालत आ जाएगी कि जिथे बगैर जतन कीते अपने आप सा आ रहा है जा रहा है आ रहा है जा रहा है। हुण इहदा सहारा जो लवेगा तो एक एक कदम अगे वधदे होए अपने शरीर के बारे च स्थूल तो स्थूल अवस्थावां तो शुरू करके सूखम तो सूखम अवस्था की जानकारी तक पहुँच जाएगा, पहुँच ही जाएगा। अज जिहड़ा काम शुरू किया देखांगे कल उस तो ज़्यादा सूखम सत अपने बारे च, अपने शरीर के बारे च, अपने चित्त के बारे च उस तो ज़्यादा सत मालूम होण लगा, परसों उस तो ज़्यादा सूखम सत। इस तरह एक एक दिन सूखम सत सूखम सत ज़्यादा सूखम सब तो सूखम। शरीर के बारे च सूखम तो सूखम सच्चाई की है इहनूं जाण जाओगे साह दे सहारे अगे वधदे होए। इसे तरह चित्त दी स्थूल तो स्थूल सच्चाइयां तो शुरू करदे होए सूखम सूखम ज़्यादा सूखम ज़्यादा सूखम सब तो सूखम सच्चाई तक जा पहुँचोगे। ऐ शरीर और मन इन्हां दोनों दी सूखम तो सूखम सच्चाई तक पहुँचण दे बाद इहदा अतिक्रमण होएगा, तो उस तो परे दी जिहड़ी सच्चाई है जिहदा शरीर नाल कोई मेल नहीं, जिहदा चित्त नाल कोई मेल नहीं, उहदे परे दी सच्चाई आपो आप मालूम हो जाणी है। उहदे लई कुछ करना नहीं पैंदा, ऐ सारे दा सारा रस्ता तय करना पएगा। ਆਪਣੇ ਬਾਰੇ 'ਚ, ਯਾਨੀ ਆਪਣੇ ਸਰੀਰ ਦੇ ਬਾਰੇ 'ਚ, ਜਿਹਨੂੰ ਮੈਂ ਕਹਿੰਦਾ ਵਾਂ ਔਰ ਮੇਰਾ ਮੇਰਾ ਕਹਿੰਦਾ ਵਾਂ, ਜਿਹਦੇ ਲਈ ਗਹਿਰਾ ਚਿਪਕਾਓ ਪੈਦਾ ਕਰ ਰੱਖਿਆ ਹੈ, ਉਸ ਚਿੱਤ ਦੇ ਬਾਰੇ 'ਚ ਜਿਹਨੂੰ ਮੈਂ ਮੇਰਾ ਕਹਿ ਕੇ ਗਹਿਰਾ ਚਿਪਕਾਓ ਪੈਦਾ ਕਰ ਰੱਖਿਆ ਹੈ, ਉਹਦੇ ਬਾਰੇ 'ਚ ਪੂਰੀ ਜਾਣਕਾਰੀ ਕਰਨੀ ਹੈ। ਜਾਣਕਾਰੀ ਕਰਦੇ 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 ਵਿਕਾਰਾਂ ਤੋਂ ਛੁਟਕਾਰਾ ਹੁੰਦਾ ਚਲਾ ਜਾਏਗਾ, ਵਿਕਾਰਾਂ ਤੋਂ ਛੁਟਕਾਰਾ ਹੋਏਗਾ ਅਤੇ ਉਸ ਤੋਂ ਪਰੇ ਦੀ ਅਵਸਥਾ ਜਿਹੜੀ ਨਿੱਤ ਵੇ, ਸ਼ਾਸ਼ਵਤ ਵੇ, ਧਰੁਵ ਵੇ, ਇੱਕ ਰਸ ਵੇ, ਕੋਈ ਉਹਨੂੰ ਇਹ ਨਾਂ ਤੋਂ ਪੁਕਾਰੇ, ਕੋਈ ਉਹ ਨਾਂ ਤੋਂ ਪੁਕਾਰੇ, ਨਾਵਾਂ ਨਾਲ ਕੁਝ ਨਹੀਂ ਹੁੰਦਾ, ਉਹ ਅਨੁਭੂਤੀ ਕਰਨ ਲਾਇਕ ਅਵਸਥਾ ਹੈ। ਬੁੱਧੀ ਵਿਲਾਸ ਦੀ ਅਵਸਥਾ ਨਹੀਂ ਹੈ, ਅਨੁਭੂਤੀਆਂ 'ਤੇ ਉਤਾਰਨ ਦੀ ਗੱਲ ਹੈ। ਇਸ ਲਈ ਉਹਦਾ ਸਾਕਸ਼ਾਤਕਾਰ ਕਰਨਾ ਕਿਹਾ ਹੈ, ਅਨੁਭੂਤੀ 'ਤੇ ਉਤਾਰੋ। ਸਰੀਰ ਦੀ ਇਹ ਸਾਰੀ ਸੱਚਾਈਆਂ ਐਸਾ ਦੇ ਸਾਰੇ ਮਲੂਮ ਹੋਣਗੀਆਂ। ਇਸੇ ਤਰ੍ਹਾਂ ਮਨ ਦੇ ਬਾਰੇ 'ਚ, ਚਿੱਤ ਦੇ ਬਾਰੇ 'ਚ ਸਾਰੀ ਸੱਚਾਈਆਂ ਪਤਾ ਲੱਗਣਗੀਆਂ। ਸਾਰੇ ਦਾ ਸਾਰਾ ਰਸਤਾ ਸਥੂਲ ਤੋਂ ਸੂਖਮਤਾ ਵੱਲ ਵੱਧਦੇ ਚਲੇ ਜਾਣ ਦਾ ਰਸਤਾ ਹੈ। ਸਾਰੇ ਦਾ ਸਾਰਾ ਰਸਤਾ ਜਾਣੀਆਂ ਤੋਂ ਅਣਜਾਣੀਆਂ ਅਵਸਥਾ ਵੱਲ, ਉਹਨਾਂ ਨੂੰ ਜਾਣੀਆਂ ਹੋਈਆਂ ਬਣਾਉਂਦੇ ਹੋਏ ਅਣਜਾਣ ਅਵਸਥਾਵਾਂ ਵੱਲ ਵੱਧਦੇ ਚਲੇ ਜਾਣ ਦਾ ਰਸਤਾ ਹੈ। ਅੱਜ ਕੰਮ ਸ਼ੁਰੂ ਕੀਤਾ, ਤੇਜ਼ ਸਾਹ ਲੈਂਦੇ ਲੈਂਦੇ ਧੀਮੇ ਸਾਹ ਨੂੰ ਵੀ ਜਾਣੇ, ਜਰਾ ਜ਼ੋਰ ਨਾਲ ਸਾਹ ਲੈਣਾ ਸਿੱਖਿਆ, ਫਿਰ ਇਹਦੇ ਬਾਅਦ ਕੁਦਰਤੀ ਸਾਹ 'ਤੇ ਆ ਗਏ। ਇਹ ਵੀ ਜਾਣਦੇ ਰਹੇ ਕਿ ਸਾਹ ਖੱਬੀ ਨਾਸ 'ਚੋਂ ਗੁਜ਼ਰਦਾ ਹੈ ਕਿ ਸੱਜੀ ਨਾਸ 'ਚੋਂ ਗੁਜ਼ਰਦਾ ਹੈ। ਉਹਦੇ 'ਚ ਅਸੀਂ ਕਰ ਕੁਝ ਨਹੀਂ ਰਹੇ, ਕੁਦਰਤਨ ਹੋ ਰਿਹਾ ਹੈ। ਸਾਹ ਖੱਬੇ 'ਚੋਂ ਆਉਂਦਾ ਹੈ ਅਤੇ ਕੁਦਰਤਨ ਆਉਂਦਾ ਹੈ, ਸੱਜੇ 'ਚੋਂ ਆਉਂਦਾ ਹੈ ਅਤੇ ਕੁਦਰਤਨ ਆਉਂਦਾ ਹੈ। ਅਸੀਂ ਤਾਂ ਸਿਰਫ ਸਾਕਸ਼ੀ ਭਾਵ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਕਿ ਆਪਣੇ ਬਾਰੇ 'ਚ ਜਿਹੜੀ ਸੱਚਾਈ ਹੈ ਉਹਨੂੰ ਜਾਣਦੇ ਚਲੇ ਜਾਈਏ। ਬਦਲਣ ਦੀ ਕੋਸ਼ਿਸ਼ ਨਹੀਂ, ਜ਼ਰਾ ਜਿਹੀ ਵੀ ਨਹੀਂ। ਹੁਣ ਅੱਜ ਸ਼ਾਮ ਨੂੰ, ਅੱਜ ਰਾਤ ਔਰ ਕੱਲ੍ਹ ਦਿਨ ਭਰ ਇਸ ਤੋਂ ਵੀ ਜ਼ਿਆਦਾ ਸੂਖਮ ਸੱਚਾਈ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਹ ਦੇ ਸਾਰੇ ਹੀ, ਇਹ ਜਿਹੜਾ ਸਾਹ ਅੰਦਰ ਆ ਰਿਹਾ ਹੈ ਕਿ ਬਾਹਰ ਜਾ ਰਿਹਾ ਹੈ, ਉਹ ਛੂ ਕਿੱਥੇ ਰਿਹਾ ਹੈ। ਇੱਕ ਗੱਲ ਹੋਰ ਸਮਝ ਲੈਣੀ ਹੈ ਕਿ ਆਪਣੇ ਬਾਰੇ 'ਚ ਜਿਹੜਾ ਖੋਜ ਕਰਨ ਦਾ ਕੰਮ ਸ਼ੁਰੂ ਕੀਤਾ, ਉਹਦੇ ਲਈ ਅਸੀਂ ਇੱਕ ਥਾਂ ਚੁਣ ਲਈ। ਇਹ ਉੱਪਰ ਵਾਲੇ ਹੋਠ ਤੋਂ ਲੈ ਕੇ ਨੱਕ ਤੱਕ ਦਾ ਸਾਰਾ ਹਿੱਸਾ, ਇਹ ਤਿਕੋਨਾ ਹਿੱਸਾ, ਨੱਕ ਦੇ ਅੰਦਰ, ਨੱਕ ਦੇ ਬਾਹਰ, ਨੱਕ ਦੇ ਹੇਠਾਂ, ਇੰਨੀ ਜਿਹੀ ਦੂਰੀ 'ਚ ਜਿਹੜੀ ਸੱਚਾਈ ਪਤਾ ਲੱਗੇਗੀ ਉਹਨੂੰ ਮਨਜ਼ੂਰ ਕਰਕੇ ਚੱਲਾਂਗੇ। ਉਹ ਐਸਾ ਜਿਹੜਾ ਅੰਦਰ ਆਇਆ ਕਿ ਬਾਹਰ ਗਿਆ, ਉਹ ਛੂ ਕਿੱਥੇ ਗਿਆ, ਇੰਨੀ ਜਿਹੀ ਦੂਰੀ 'ਚ ਕਿੱਥੇ ਛੂ ਗਿਆ। ਅੱਗੇ ਜਾ ਕੇ ਛੂੰਹਦਾ ਹੋਵੇ ਉਹਦੇ ਨਾਲ ਸਾਡਾ ਕੋਈ ਮਤਲਬ ਨਹੀਂ, ਇੰਨੀ ਜਿਹੀ ਦੂਰੀ 'ਚ ਕਿੱਥੇ ਛੂੰਹਦਾ ਹੈ, ਨੱਕ ਦੀ ਅੰਦਰੂਨੀ ਦੀਵਾਰਾਂ ਨੂੰ ਕਿਧਰੇ ਛੂੰਹਦਾ ਹੈ, ਕਿ ਨੱਕ ਦੇ ਬਾਹਰੀ ਛੱਲਿਆਂ ਨੂੰ ਕਿਧਰੇ ਛੂੰਹਦਾ ਹੈ, ਕਿ ਨੱਕ ਦੇ ਹੇਠਾਂ ਉੱਪਰ ਵਾਲੇ ਹੋਠ ਦੀ ਜਿਹੜੀ ਥਾਂ ਹੈ ਉਹਨੂੰ ਕਿਧਰੇ ਛੂੰਹਦਾ ਹੈ। ਇੰਨੀ ਜਿਹੀ ਦੂਰੀ 'ਚ ਕਿਧਰੇ ਵੀ ਛੂੰਹਦਾ ਹੋਵੇ, ਨੱਕ ਦੀ ਅੰਦਰੂਨੀ ਦੀਵਾਰਾਂ ਨੂੰ ਛੂੰਹਦਾ ਹੋਵੇ, ਬਾਹਰੀ ਛੱਲਿਆਂ ਨੂੰ ਛੂੰਹਦਾ ਹੋਵੇ, ਜਾਂ ਹੇਠਾਂ ਦੀ ਥਾਂ ਨੂੰ ਛੂੰਹਦਾ ਹੋਵੇ, ਜਿੱਥੇ ਕਿੱਥੇ ਵੀ ਛੂੰਹਦਾ ਹੋਵੇ, ਬੜੇ ਧਿਆਨ ਨਾਲ ਉਹਨੂੰ ਜਾਣੋਗੇ। ਛੂਹ ਤਾਂ ਰਿਹਾ ਹੀ ਸੀ, ਪਹਿਲੇ ਵੀ ਛੂੰਹਦਾ ਸੀ, ਅੱਜ ਵੀ ਛੂੰਹਦਾ ਹੈ, ਅੱਗੇ ਵੀ ਛੂਏਗਾ, ਕਦੀ ਧਿਆਨ ਨਹੀਂ ਦਿੱਤਾ। ਹੁਣ ਆਪਣੇ ਆਪ ਨੂੰ ਜਾਗਰੂਕ ਬਣਾਉਣ ਦੀ ਜਿਹੜੀ ਤਾਕਤ ਹੈ ਉਹਨੂੰ ਜਗਾਉਣ ਦਾ ਕੰਮ ਕਰ ਰਹੇ ਹਾਂ। ਅਤੇ ਸਾਹ ਕਿੱਥੇ ਛੂ ਰਿਹਾ ਹੈ, ਕਿੱਥੇ ਛੂ ਰਿਹਾ ਹੈ, ਦਿਨ ਭਰ ਉਹਦਾ ਕੰਮ ਕਰਾਂਗੇ। ਔਰ ਕੱਲ੍ਹ ਰਾਤ ਤੋਂ ਔਰ ਪਰਸੋਂ ਦਿਨ ਭਰ, ਇਸ ਤੋਂ ਜ਼ਿਆਦਾ ਸੂਖਮ ਸੱਚਾਈ ਕੀ ਹੈ? ਇੰਨੀ ਜਿਹੀ ਦੂਰੀ 'ਚ ਜੋ ਸੱਚਾਈ ਮਾਲੂਮ ਹੋਏਗੀ ਉਸੇ ਨੂੰ ਜਾਣਾਂਗੇ। ਇੰਜ ਇੱਕ ਇੱਕ ਦਿਨ ਉਸ ਤੋਂ ਸੂਖਮ ਸਰੀਰ ਦੇ ਬਾਰੇ 'ਚ ਔਰ ਇਸੇ ਤਰ੍ਹਾਂ ਚਿੱਤ ਦੇ ਬਾਰੇ 'ਚ ਵੀ ਜਾਣਦੇ ਚਲੇ ਜਾਵਾਂਗੇ। ਅਨੁਸੰਧਾਨ ਕਰਨਾ ਹੈ, ਆਪਣੇ ਬਾਰੇ 'ਚ ਖੋਜ ਕਰਨੀ ਹੈ। ਸੁਣੀ ਸੁਣਾਈ ਗੱਲ ਦੇ ਆਧਾਰ 'ਤੇ ਨਹੀਂ, ਕਈ ਘਾਈ ਗੱਲ ਦੇ ਆਧਾਰ 'ਤੇ ਨਹੀਂ, ਅਨੁਭੂਤੀਆਂ ਦੇ ਸਤਰ 'ਤੇ ਜਿਹੜੀ ਸੱਚਾਈ ਆਉਂਦੀ ਚਲੀ ਜਾਏਗੀ ਉਸੇ ਨੂੰ ਮਨਜ਼ੂਰ ਕਰਾਂਗੇ। ਜਿਹੜੀ ਗੱਲਾਂ ਧਰਮ ਸ਼ਾਸਤਰ ਕਹਿੰਦੇ ਨੇ ਜਾਂ ਇਹ ਮਹਾਂਪੁਰਸ਼ ਨੇ ਕਹੀ, ਉਹ ਮਹਾਂਪੁਰਸ਼ ਨੇ ਕਹੀ, ਉਹਦੀ ਨਿੰਦਾ ਨਹੀਂ, ਉਹਦੀ ਬੁਰਾਈ ਨਹੀਂ, ਉਹ ਆਪਣੀ ਜਗ੍ਹਾ, ਲੇਕਿਨ ਉਹਨੂੰ ਅੱਖਾਂ ਮੀਟ ਕੇ ਮੰਨਣਾ ਨਹੀਂ। ਅਸੀਂ ਤਾਂ ਅਨੁਭੂਤੀਆਂ ਦੇ ਸਤਰ 'ਤੇ ਜਿਹੜੀ ਸੱਚਾਈ ਆਉਣੀ ਹੈ ਉਹਨੂੰ ਮਨਜ਼ੂਰ ਕਰਦੇ ਜਾਣਾ ਹੈ, ਅਤੇ ਸੱਤ ਦਾ ਖੁਦ ਸਾਕਸ਼ਾਤਕਾਰ ਕਰਦੇ ਚੱਲਾਂਗੇ। ਕਿਸੇ ਹੋਰ ਦੇ ਸਾਕਸ਼ਾਤਕਾਰ ਨੂੰ ਮਨਜ਼ੂਰ ਕਰਕੇ ਨਹੀਂ ਚੱਲਣਾ। ਜਿਸ ਤਰ੍ਹਾਂ ਸਰੀਰ ਦੇ ਬਾਰੇ 'ਚ ਸੱਤ ਦਾ ਸਾਕਸ਼ਾਤਕਾਰ ਹੋਏਗਾ, ਉਸੇ ਤਰ੍ਹਾਂ ਚਿੱਤ ਦੇ ਬਾਰੇ 'ਚ ਹੋਣਾ ਹੈ। ਕਦੇ ਸਵਾਲ ਉੱਠਦਾ ਹੈ ਕਿ ਇਹ ਸਾਹ ਦਾ ਆਉਣਾ ਜਾਣਾ ਸਰੀਰ ਦੀ ਪ੍ਰਕਿਰਿਆ ਹੈ, ਇਹਦਾ ਚਿੱਤ ਦੇ ਨਾਲ ਕੀ ਰਿਸ਼ਤਾ? ਬਹੁਤ ਗਹਿਰਾ ਰਿਸ਼ਤਾ ਹੈ ਇਹ ਸਾਹ ਦਾ, ਸਾਡੇ ਮਨ ਨਾਲ ਔਰ ਮਨ ਦੇ ਵਿਕਾਰਾਂ ਨਾਲ ਬਹੁਤ ਗਹਿਰਾ ਮੇਲ ਵੇ। ਹਾਲੀ ਤਾਂ ਜ਼ਰਾ ਜਿਹਾ ਕੰਮ ਸ਼ੁਰੂ ਕੀਤਾ ਹੈ, ਇਹ ਰਸਤੇ ਜ਼ਰਾ ਅੱਗੇ ਵਧੋਗੇ, ਇਹ ਰਸਤੇ ਮੈਨੇ ਅੰਤਰਮੁਖੀ ਹੋਣ ਦੇ ਰਸਤੇ, ਸਤਮੁਖੀ ਹੋਣ ਦੇ ਰਸਤੇ, ਆਪਣੇ ਬਾਰੇ 'ਚ ਜਿਹੜੀ ਸੱਚਾਈ ਪਤਾ ਲੱਗਦੀ ਹੈ ਉਹਨੂੰ ਸਾਕਸ਼ੀ ਭਾਵ ਨਾਲ, ਦ੍ਰਿਸ਼ਟਾ ਭਾਵ ਨਾਲ, ਬਗੈਰ ਚਿਪਕਾਵ ਕੀਤੇ ਦੇਖਣ ਦੀ ਜਿਹੜੀ ਵਿੱਦਿਆ ਹੈ, ਇਹਦੇ 'ਚ ਮਜ਼ਬੂਤ ਹੋਣ ਦਾ ਜਿਹੜਾ ਰਸਤਾ ਹੈ, ਉਹਦੇ 'ਚ ਅੱਗੇ ਵਧੋਗੇ ਤਾਂ ਬੜੀ ਛੇਤੀ ਇਹ ਗੱਲ ਸਾਫ਼ ਹੋਣ ਲੱਗੇਗੀ ਕਿ ਜਦ ਜਦ ਚਿੱਤ ਵਿੱਚ ਕੋਈ ਵਿਕਾਰ ਜਾਗਦਾ ਹੈ, ਗੁੱਸਾ ਜਾਗੇ, ਵਾਸਣਾ ਜਾਗੇ, ਡਰ ਜਾਗੇ, ਹਿੰਸਾ ਜਾਗੇ, ਕੋਈ ਵਿਕਾਰ ਜਾਗੇ, ਸਾਹ ਆਪਣੀ ਕੁਦਰਤੀ ਚਾਲ ਛੱਡ ਦਏਗਾ, ਸੁਭਾਵਿਕ ਨਹੀਂ ਰਹੇਗਾ, ਜ਼ਰਾ ਤੇਜ਼ ਹੋ ਜਾਏਗਾ, ਕਦੇ ਥੋੜ੍ਹਾ ਤੇਜ਼ ਹੋ ਜਾਏਗਾ, ਕਦੇ ਜ਼ਿਆਦਾ ਤੇਜ਼ ਹੋ ਜਾਏਗਾ, ਪਰ ਤੇਜ਼ ਹੋ ਜਾਏਗਾ। ਔਰ ਉਹ ਵਿਕਾਰ ਦੂਰ ਹੋਇਆ ਫਿਰ ਕੁਦਰਤੀ ਹੋ ਜਾਣਾ ਹੈ, ਅਤੇ ਦੇਖੋਗੇ ਕਿੰਨਾ ਗਹਿਰਾ ਮੇਲ ਇਹ ਸਾਹ ਦਾ ਸਾਡੇ ਮਨ ਦੇ ਨਾਲ ਵੇ, ਔਰ ਮਨ ਦੇ ਵਿਕਾਰਾਂ ਨਾਲ ਅਤੇ ਹੋਰ ਗਹਿਰਾ ਮੇਲ ਵੇ। ਅਸੀਂ ਤਾਂ ਆਪਣੇ ਮਨ ਦੇ ਵਿਕਾਰ ਦੂਰ ਕਰਨੇ ਨੇ, ਅਤੇ ਸਾਹ ਦੇ ਸਾਰੇ ਸਾਰੇ ਮਨ ਦੇ ਸਾਰੇ ਖੇਲ ਨੂੰ ਅਨੁਭੂਤੀਆਂ ਦੇ ਸਤਰ 'ਤੇ ਜਾਣਨ ਲੱਗਾਂਗੇ, ਔਰ ਵਿਕਾਰਾਂ ਤੋਂ ਦੂਰ ਹੋਣ ਦਾ ਰਸਤਾ ਮਿਲ ਜਾਣਾ ਹੈ। ਅੱਜ ਵੀ ਕਿਸੇ ਨੂੰ ਨਹੀਂ ਕਿਹਾ ਗਿਆ ਕਿ ਆਪਣੇ ਮਨ ਨੂੰ ਦੇਖੋ, ਸਾਹ ਨੂੰ ਦੇਖਣ ਲਈ ਕਿਹਾ ਸੀ, ਪਰ ਸਾਹ ਨੂੰ ਦੇਖਦੇ ਦੇਖਦੇ ਸਾਧਕ ਆਪਣੇ ਮਨ ਨੂੰ ਦੇਖਣ ਲੱਗਾ, ਦੇਖਣ ਹੀ ਲੱਗਾ। ਹਾਲੀ ਤੱਕ ਸੁਣਦੇ ਸੀ ਮਨ ਬੜਾ ਚੰਚਲ ਹੈ, ਬੜਾ ਚਪਲ ਹੈ, ਅੱਜ ਤਾਂ ਇਹ ਦੇਖ ਲਿਆ ਨਾ, ਦਿਹਾੜੀ ਕੰਮ ਕਰਕੇ ਦੇਖ ਲਿਆ ਕਿੰਨਾ ਚੰਚਲ ਹੈ, ਉਹ ਕਿੰਨਾ ਚੰਚਲ ਹੈ। ਕਦੇ ਕਦੇ ਤਾਂ ਇੱਕ ਸਾਹ ਵੀ ਨਹੀਂ ਦੇਖ ਸਕਦਾ ਕਿ ਇਹ ਨੱਠਿਆ, ਇੱਕ ਸਾਹ ਵੀ ਨਹੀਂ ਦੇਖ ਸਕਿਆ ਕਿ ਇਹ ਨੱਠਿਆ, ਬਹੁਤ ਚੰਚਲ ਹੈ। ਹੁਣ ਤਾਂ ਅਨੁਭੂਤੀਆਂ ਦੇ ਸਤਰ 'ਤੇ ਜਾਣ ਲਿਆ ਹੈ, ਦਿਨ ਭਰ ਕੰਮ ਕਰਕੇ ਅਨੁਭੂਤੀਆਂ ਦੇ ਸਤਰ 'ਤੇ ਜਾਣ ਲਿਆ ਹੈ, ਮਨ ਬੜਾ ਚੰਚਲ ਹੈ, ਬੜਾ ਚਪਲ ਹੈ। ਹੋਰ ਇੱਕ ਗੱਲ ਸਾਹਮਣੇ ਆਈ, ਧਿਆਨ ਦਿੱਤਾ ਹੋਏਗਾ, ਨਹੀਂ ਦਿੱਤਾ ਹੋਏਗਾ ਤਾਂ ਹੁਣ ਦਿਓਗੇ, ਨੱਠਦਾ ਤਾਂ ਹੈ, ਪਲ ਪਲ ਵਿੱਚ ਨੱਠਦਾ ਹੈ, ਪਰ ਕਿੱਥੇ ਨੱਠਦਾ ਹੈ ਉਹਦਾ ਕੋਈ ਹਿਸਾਬ ਰੱਖਣਾ ਆਸਾਨ ਗੱਲ ਨਹੀਂ ਹੈ। ਮਨ ਕਿੱਥੇ ਕਿੱਥੇ ਨੱਠਿਆ ਉਹਦਾ ਕੋਈ ਕਿਸ ਤਰ੍ਹਾਂ ਹਿਸਾਬ ਰੱਖੇਗਾ? ਇੱਥੇ ਤਾਂ ਸ਼ਿਵਰ ਵਿੱਚ ਡਾਇਰੀ ਵੀ ਨਹੀਂ ਲਿਖਣ ਦਿੰਦੇ, ਪਰ ਕੋਈ ਲਿਖਣ ਵੀ ਦੇਵੇ ਤਾਂ ਵੀ ਨਹੀਂ ਲਿਖ ਸਕੇਗਾ ਕਿ ਕਿੰਨੀ ਵਾਰ ਕਿੱਥੇ ਕਿੱਥੇ ਨੱਠਿਆ। ਫਿਰ ਵੀ ਧਿਆਨ ਦਿਓਗੇ ਤਾਂ ਸਾਫ਼ ਨਜ਼ਰ ਆਉਣਾ ਹੈ ਕਿ ਦੋ ਹੀ ਇਲਾਕਿਆਂ 'ਚ ਨੱਠਦਾ ਹੈ, ਹੋਰ ਕਿਧਰੇ ਨਹੀਂ, ਦੋ ਇਲਾਕਿਆਂ 'ਚ ਨੱਠਦਾ ਹੈ। ਯਾਦ ਤਾਂ ਭੂਤਕਾਲ ਵਿੱਚ ਨੱਠਦਾ ਹੈ, ਕੁਝ ਯਾਦ ਆਇਆ, ਕਿਸੇ ਨੂੰ ਕੁਝ, ਕਿਸੇ ਨੂੰ ਕੁਝ, ਕਦੇ ਕੁਝ ਕਦੇ ਕੁਝ, ਆਪਣੇ ਅਨੁਭਵ ਦੀ ਯਾਦ ਆਈ ਕਿ ਇੰਝ ਹੋਇਆ ਸੀ, ਇੰਝ ਹੋਇਆ ਸੀ, ਲੱਗਾ ਉਹਦੇ ਲੋਟ ਪਲੋਟ ਲਗਾਉਣ, ਇੰਝ ਹੋਇਆ ਸੀ, ਇੰਝ ਹੋਇਆ ਸੀ, ਉਹਨੇ ਮੈਨੂੰ ਇੰਝ ਕਿਹਾ, ਉਹਨੇ ਮੇਰੀ ਇੰਝ ਬੇਇੱਜ਼ਤੀ ਕੀਤੀ, ਹੁਣ ਬੇਇੱਜ਼ਤੀ ਕਰੇਗਾ ਤਾਂ ਇੰਝ ਕਰਾਂਗਾ, ਇੱਟ ਦਾ ਜਵਾਬ ਪੱਥਰ ਨਾਲ ਦਿਆਂਗਾ, ਇਹੋ ਜਿਹਾ ਜਵਾਬ ਦਿਆਂਗਾ, ਇਹ ਕਰਾਂਗਾ, ਲਗਾਈ ਛਲਾਂਗ ਭੂਤਕਾਲ 'ਚੋਂ, ਲਗਾਈ ਛਲਾਂਗ ਭਵਿੱਖ ਵਿੱਚ, ਇਹ ਕਰਾਂਗਾ, ਇਹ ਕਰਾਂਗਾ। ਫਿਰ ਕੋਈ ਗੱਲ ਭੂਤਕਾਲ ਦੀ ਚੇਤੇ ਆ ਗਈ, ਲੱਗਾ ਉਹਦੇ ਲੋਟ ਪਲੋਟ ਲਗਾਉਣ, ਇੰਝ ਹੋਇਆ ਸੀ, ਇੰਝ ਹੋਇਆ ਸੀ, ਮੁੜ ਕੇ ਛਲਾਂਗ ਲਗਾਉਂਦਾ ਭਵਿੱਖ ਵਿੱਚ, ਇੰਝ ਕਰਾਂਗਾ, ਇੰਝ ਕਰਾਂਗਾ। ਸਭ ਨੇ ਧਿਆਨ ਨਾਲ ਦੇਖਿਆ ਹੋਣਾ ਹੈ, ਔਰ ਨਾ ਦੇਖਿਆ ਹੋਵੇ ਤਾਂ ਧਿਆਨ ਨਾਲ ਦੇਖੋ, ਇਹਨਾਂ ਦੋ ਇਲਾਕਿਆਂ ਦੇ ਇਲਾਵਾ ਤੀਜਾ ਇਲਾਕਾ ਨਹੀਂ ਇਹਦੇ ਕੋਲ। ਜਾਂ ਤਾਂ ਭੂਤਕਾਲ ਵਿੱਚ ਮਸਤੀਆਂ ਮਾਰਦਾ ਹੈ, ਜਾਂ ਭਵਿੱਖ ਕਾਲ ਵਿੱਚ ਮਸਤੀਆਂ ਮਾਰਦਾ ਹੈ, ਭੂਤ ਵਿੱਚ ਮਸਤੀਆਂ ਮਾਰਦਾ ਹੈ, ਭਵਿੱਖ ਵਿੱਚ ਮਸਤੀਆਂ ਮਾਰਦਾ ਹੈ, ਅਤੀਤ ਵਿੱਚ ਮਸਤੀਆਂ ਮਾਰਦਾ ਹੈ, ਅਨਾਗਤ ਵਿੱਚ ਮਸਤੀਆਂ ਮਾਰਦਾ ਹੈ, ਵਰਤਮਾਨ ਵਿੱਚ ਨਹੀਂ ਰਹਿਣਾ ਚਾਹੁੰਦਾ, ਜੀਣਾ ਹੈ ਵਰਤਮਾਨ ਵਿੱਚ। ਅਸੀਂ ਭੂਤਕਾਲ ਵਿੱਚ ਕਿੱਦਾਂ ਜੀਵਾਂਗੇ? ਜਿਹੜੀਆਂ ਘੜੀਆਂ ਟੱਪ ਗਈਆਂ, ਟੱਪ ਗਈਆਂ, ਦੁਨੀਆਂ ਦੀ ਸਾਰੀ ਦੌਲਤ ਦੇ ਕੇ ਵੀ ਟੱਪੀਆਂ ਹੋਈਆਂ ਘੜੀਆਂ ਨੂੰ ਵਾਪਸ ਲਿਆਉਣਾ ਚਾਹੀਏ ਨਾਮੁਮਕਿਨ ਗੱਲ ਹੈ। ਕਿੱਦਾਂ ਜੀਵਾਂਗੇ ਉਹਦੇ ਟੱਪ ਗਿਆ? ਭਵਿੱਖ ਵਿੱਚ ਕਿਵੇਂ ਜੀਵਾਂਗੇ? ਭਵਿੱਖ ਜਦ ਵਰਤਮਾਨ ਬਣੇਗਾ ਤਦੇ ਹੀ ਜੀ ਸਕਾਂਗੇ, ਨਹੀਂ ਜੀ ਸਕਦਾ ਕੋਈ ਬੰਦਾ, ਭੂਤਕਾਲ ਵਿੱਚ ਨਹੀਂ ਜੀ ਸਕਦਾ, ਭਵਿੱਖ ਵਿੱਚ ਨਹੀਂ ਜੀ ਸਕਦਾ, ਉਹਨੂੰ ਵਰਤਮਾਨ ਵਿੱਚ ਜੀਣਾ ਹੋਏਗਾ। ਔਰ ਹਾਲਤ ਕੀ ਬਣਾ ਲਈ ਅਸੀਂ ਆਪਣੇ ਮਨ ਦੀ? ਵਰਤਮਾਨ ਵਿੱਚ ਜੀਣਾ ਚਾਹੁੰਦਾ ਹੀ ਨਹੀਂ, ਜੀਵੇਗਾ ਤਾਂ ਭੂਤਕਾਲ ਵਿੱਚ ਜਾਂ ਭਵਿੱਖ ਕਾਲ ਵਿੱਚ, ਉਹ ਐਸੇ ਲਈ ਤਾਂ ਕਹਿੰਦੇ ਹਾਂ ਇਹਨੂੰ ਜੀਣਾ ਹੀ ਨਹੀਂ ਆਇਆ, ਐਸੇ ਲਈ ਇੰਨਾ ਵਿਆਕੁਲ ਰਹਿੰਦਾ ਹੈ, ਇੰਨਾ ਬੇਚੈਨ ਰਹਿੰਦਾ ਹੈ। ਔਰ ਧਰਮ 'ਤੇ ਜੀਵਨ ਜੀਣ ਦਾ ਹੁਨਰ ਹੈ ਨਾ, ਅਤੇ ਪਹਿਲਾ ਕਦਮ ਇਹ ਹੀ ਕਿ ਜੀਵਨ ਜੀਣ ਦਾ ਹੁਨਰ ਸਿੱਖਣ ਲਈ ਇਹ ਘੜੀ ਵਿੱਚ ਜੀਣਾ ਸਿੱਖੋ। ਇਹ ਘੜੀ 'ਚ ਕੀ ਹੋ ਰਿਹਾ ਹੈ ਇਹ ਸੱਚਾਈ ਦੇ ਨਾਲ ਜੀਓ। ਇਹ ਘੜੀ ਸਾਹ ਅੰਦਰ ਆ ਰਿਹਾ ਹੈ, ਇਹ ਘੜੀ ਸਾਹ ਬਾਹਰ ਜਾ ਰਿਹਾ ਹੈ। ਜਿਹੜੀ ਸੱਚਾਈ ਇਸ ਵੇਲੇ ਸਾਡੇ ਸਾਹਮਣੇ ਆ ਰਹੀ ਹੈ, ਮਨ ਨੂੰ ਉਹਦੇ 'ਚ ਜੀਣ ਦਾ ਅਭਿਆਸ ਕਰਾਉਂਦੇ ਹਾਂ, ਨਹੀਂ ਕਰਨਾ ਚਾਹੁੰਦਾ ਫਿਰ ਰੱਸੀ ਤੁੜਾ ਕੇ ਨੱਠ ਜਾਂਦਾ ਹੈ। ਨਹੀਂ, ਅਸੀਂ ਤਾਂ ਭੂਤਕਾਲ ਵਿੱਚ ਹੀ ਰਵਾਂਗੇ। ਫਿਰ ਲਿਆਉਂਦੇ ਨੇ, ਦੇਖ ਭਾਈ ਸਾਹ ਨੂੰ ਵੇਖ, ਉਹ ਤਾਂ ਬੀਤੀ ਹੋਈ ਗੱਲ ਵੇ, ਫਿਰ ਭਵਿੱਖ ਵਿੱਚ ਚਲਾ ਜਾਏਗਾ। ਫਿਰ ਉਹਨੂੰ ਲਿਆਉਂਦੇ ਹਾਂ, ਇੰਝ ਉਹਨੂੰ ਵਾਰ ਵਾਰ ਲਿਆਉਂਦੇ ਹਾਂ, ਵਾਰ ਵਾਰ ਨੱਠਦਾ ਹੈ। ਇਹਦਾ ਸੁਭਾਅ ਪਲਟਣ ਦਾ ਕੰਮ ਕਰ ਰਿਹਾ ਹਾਂ। ਵਰਤਮਾਨ ਵਿੱਚ ਜੀਣਾ ਆ ਜਾਏਗਾ, ਬਹੁਤ ਵੱਡੀ ਗੱਲ ਹੋ ਜਾਣੀ ਹੈ। ਵਿਕਾਰਾਂ ਤੋਂ ਮੁਕਤੀ ਮਿਲਣ ਲੱਗੇਗੀ, ਦੁੱਖਾਂ ਤੋਂ ਮੁਕਤੀ ਮਿਲਣ ਲੱਗੇਗੀ। ਇੱਕ ਹੋਰ ਗੱਲ ਦੇਖੀ ਹੋਏਗੀ ਮਨ ਦੇ ਬਾਰੇ 'ਚ, ਨਾ ਦੇਖੀ ਹੋਏ ਤਾਂ ਹੁਣ ਦੇਖੋਗੇ, ਜ਼ਰਾ ਧਿਆਨ ਦਿਓਗੇ ਤੋ ਮੇਰਾ ਮਨ ਕਿਹੜੀ ਕੁਆਲਿਟੀ ਦਾ ਵੇ, ਮੈਲਾ ਹੈ ਕਿ ਨਿਰਮਲ ਹੈ। ਉਹਦੇ 'ਚ ਰਾਗ ਨੇ, ਦੁਵੇਸ਼ ਨੇ, ਮੋਹ ਨੇ, ਕਿ ਇਹ ਰਾਗ ਬਗੈਰ ਹੋ ਗਿਆ, ਦੁਵੇਸ਼ ਬਗੈਰ ਹੋ ਗਿਆ, ਮੋਹ ਬਗੈਰ ਹੋ ਗਿਆ, ਕਿਹੋ ਜਿਹਾ ਵੇ। ਐਸਾ ਨੂੰ ਦੇਖਦੇ ਦੇਖਦੇ ਇਹ ਗੱਲ ਸਮਝ ਆਉਣ ਲੱਗੀ ਕਿ ਕਿਹੋ ਜਿਹਾ ਇਹ ਮਨ ਵੇ। ਜਰਾ ਧਿਆਨ ਦਿਓਗੇ ਤਾਂ ਪਤਾ ਲੱਗੇਗਾ ਕਿ ਇਹ ਦੋਈ ਤਰ੍ਹਾਂ ਦਾ ਕੰਮ ਕਰਦਾ ਹੈ, ਭੂਤਕਾਲ ਵਿੱਚ ਘੁੰਮਦਾ ਹੈ, ਭਵਿੱਖ ਕਾਲ ਵਿੱਚ ਘੁੰਮਦਾ ਹੈ। ਅਤੇ ਭੂਤਕਾਲ ਦੀ ਕੋਈ ਗੱਲ ਯਾਦ ਆਈ ਜਾਂ ਭਵਿੱਖ ਦੀ ਕੋਈ ਕਲਪਨਾ ਕਾਮਨਾ ਕੀਤੀ ਤਾਂ ਯਾਦ ਤਾਂ ਉਹ ਸੁਖਦ ਹੋਏਗੀ ਜਾਂ ਦੁਖਦ ਹੋਏਗੀ। ਕੋਈ ਯਾਦ ਇਹੋ ਜਿਹੀ ਹੈ ਜਿਹੜੀ ਸੁਖਦ ਹੋਏਗੀ, ਕੋਈ ਯਾਦ ਇਹੋ ਜਿਹੀ ਹੈ ਜਿਹੜੀ ਦੁਖਦ ਹੋਏਗੀ। ਭਵਿੱਖ ਦੀ ਕੋਈ ਗੱਲ ਉਸੇ ਮਨ 'ਚ ਸੁਖਦ ਹੋ ਸਕਦੀ ਹੈ, ਦੁਖਦ ਹੋ ਸਕਦੀ ਹੈ। ਜਿੱਥੇ ਹੀ ਕੋਈ ਸੁਖਦ ਗੱਲ ਮਨ 'ਚ ਜੱਗੀ, ਭੂਤਕਾਲ ਦੀ ਜੱਗੀ ਜਾਂ ਭਵਿੱਖ ਦੀ ਜੱਗੀ, ਉੱਥੇ ਹੀ ਮਨ ਉਹਨੂੰ ਚਾਹਣ ਲੱਗੇਗਾ। ਉਹ ਪ੍ਰਿਯ ਲੱਗਣ ਲੱਗੀ, ਉਹਨੂੰ ਚਾਹਣ ਲੱਗਾ, ਔਰ ਚਾਹਣ ਲੱਗਾ ਤਾਂ ਮੁੜ ਮੁੜ ਕੇ ਇੰਝ ਹੋਵੇ, ਇੰਝ ਹੋਵੇ, ਇੰਝ ਹੋਵੇ, ਇਹ ਮੁਹਾਰ ਨਹੀਂ ਚੱਲੇਗੀ ਅੰਦਰ ਅੰਦਰ। ਜਦੋਂ ਵੀ ਕੋਈ ਗੱਲ ਦੁਖਦ ਗੱਲ ਭੂਤਕਾਲ ਦੀ ਜਾਂ ਭਵਿੱਖ ਦੀ ਮਨ 'ਚ ਜੱਗੀ ਅਤੇ ਅਪ੍ਰਿਯ ਲੱਗੀ ਤਾਂ ਨਹੀਂ ਚਾਹੀਏ ਇੰਝ ਨਾ ਹੋ ਜਾਏ, ਫਿਰ ਕਦੀ ਇੰਝ ਨਾ ਹੋ ਜਾਏ, ਇਹਦੀ ਮੁਹਾਰ ਨਹੀਂ ਚੱਲੇਗੀ। ਚਾਹੀਏ ਦੀ ਮੁਹਾਰ ਨਹੀਂ, ਨਹੀਂ ਚਾਹੀਏ ਦੀ ਮੁਹਾਰ ਨਹੀਂ, ਇਹ ਜਿਹੜੀ ਚਾਹੀਏ ਚਾਹੀਏ ਦੀ ਮੁਹਾਰ ਨਹੀਂ ਚੱਲਦੀ ਹੈ, ਐਸੇ ਨੂੰ ਰਾਗ ਕਹਿੰਦੇ ਨੇ। ਹੋਰ ਕਿਹਨੂੰ ਰਾਗ ਕਹਿੰਦੇ ਨੇ? ਇਹ ਨਹੀਂ ਚਾਹੀਏ ਨਹੀਂ ਚਾਹੀਏ ਦੀ ਮੁਹਾਰ ਨਹੀਂ ਜਿਹੜੀ ਅੰਦਰ ਚੱਲਦੀ ਹੈ, ਐਸੇ ਨੂੰ ਦਵੇਸ਼ ਕਹਿੰਦੇ ਨੇ। ਅਤੇ ਰਾਗ ਵਿੱਚ ਲੋਟ ਪਲੋਟ ਲਗਾਉਂਦਾ ਹੈ, ਦਵੇਸ਼ ਵਿੱਚ ਲੋਟ ਪਲੋਟ ਲਗਾਉਂਦਾ ਹੈ। ਹੋਰ ਇੱਕ ਅਵਸਥਾ ਵੀ ਆਉਂਦੀ ਹੈ, ਪਾਗਲਪਨ ਦੀ ਅਵਸਥਾ ਇੱਕ ਆਉਂਦੀ ਹੈ। ਕੋਈ ਵਿਚਾਰ ਮਨ 'ਚ ਉੱਠਿਆ, ਭੂਤਕਾਲ ਦਾ ਉੱਠਿਆ ਕਿ ਭਵਿੱਖ ਦਾ ਉੱਠਿਆ, ਉਹਦਾ ਇੱਕ ਵਾਕ ਵੀ ਨਹੀਂ ਪੂਰਾ ਹੋ ਪਾਇਆ ਕਿ ਉਹ ਛੁੱਟਿਆ, ਕਿ ਹੋਰ ਉੱਠ ਗਿਆ ਜਿਹਦਾ ਉਹਦੇ ਨਾਲ ਕੋਈ ਮੇਲ ਨਹੀਂ, ਉਹਦਾ ਵੀ ਇੱਕ ਵਾਕ ਪੂਰਾ ਨਹੀਂ ਹੋ ਪਾਇਆ ਕਿ ਕੋਈ ਹੋਰ ਗੱਲ ਉੱਠ ਗਈ, ਉਹ ਵੀ ਪੂਰੀ ਨਹੀਂ ਹੋ ਪਾਈ ਕਿ ਕੋਈ ਹੋਰ ਉੱਠ ਗਈ ਜਿਹਦਾ ਕੋਈ ਤਾਲਮੇਲ ਨਹੀਂ, ਕੋਈ ਤਾਰਤਮ ਨਹੀਂ, ਕੋਈ ਸਿਲਸਿਲਾ ਨਹੀਂ। ਇਹੋ ਜਿਹੀ ਅਵਸਥਾ ਦੇਖੀ ਵੀ ਹੋਏਗੀ, ਔਰ ਨਹੀਂ ਦੇਖੀ ਹੋਏਗੀ ਤਾਂ ਦੇਖੋਗੇ, ਬੜੇ ਬਾਵਲੇਪਨ ਦੀ ਅਵਸਥਾ, ਜਿਹੜਾ ਪਾਗਲਪਨ। ਹੋਰ ਪਾਗਲਪਨ ਕਿਹਨੂੰ ਕਹਿੰਦੇ ਨੇ? ਜਿਸ ਆਦਮੀ ਦੇ ਵਿਚਾਰਾਂ ਵਿੱਚ ਤਾਰਤਮ ਨਹੀਂ ਹੁੰਦਾ, ਕੋਈ ਸਿਲਸਿਲਾ ਨਹੀਂ ਹੁੰਦਾ, ਉਹਨੂੰ ਹੀ ਪਾਗਲ ਕਹਿੰਦੇ ਹਾਂ। ਇੱਕ ਉਦਾਹਰਣ ਤੋਂ ਸਮਝੋ, ਕੋਈ ਪਾਗਲ ਆਦਮੀ 4 ਦਿਨਾਂ ਦਾ ਭੁੱਖਾ ਹੈ, ਉਹਨੂੰ ਦੇਖ ਕੇ ਸਾਡੇ ਮਨ 'ਚ ਦਇਆ ਜਾਗੀ, ਔਰ ਅਸੀਂ ਥਾਲੀ ਪਰੋਸੀ, ਭੋਜਨ ਦਿੱਤਾ, ਉਹਦੇ ਸਾਹਮਣੇ ਥਾਲੀ ਰੱਖ ਦਿੱਤੀ, ਬੜਾ ਖੁਸ਼ ਹੋਇਆ, ਭੁੱਖਾ ਹੈ, ਬੈਠ ਗਿਆ, ਇੱਕ ਗ੍ਰਾਈਂ ਤੋੜਦਾ ਹੈ। ਇਹਦੇ ਪਹਿਲੇ ਕਿ ਉਹ ਗ੍ਰਾਈਂ ਉਹਦੇ ਮੂੰਹ 'ਤੇ ਜਾਏ, ਵਿਚਾਰਾਂ ਦਾ ਤਾਂਤਾ ਬਦਲ ਗਿਆ, ਹੁਣ ਦੂਜਾ ਵਿਚਾਰ ਚੱਲਣ ਲੱਗਾ। ਇੱਕ ਉਦਾਹਰਣ ਤੋਂ ਸਮਝੋ, ਕੋਈ ਪਾਗਲ ਆਦਮੀ 4 ਦਿਨਾਂ ਦਾ ਭੁੱਖਾ ਹੈ, ਉਹਨੂੰ ਦੇਖ ਕੇ ਸਾਡੇ ਮਨ 'ਚ ਦਇਆ ਜਾਗੀ, ਔਰ ਅਸੀਂ ਥਾਲੀ ਪਰੋਸੀ, ਭੋਜਨ ਦੀ ਉਹਦੇ ਸਾਹਮਣੇ ਰੱਖ ਦਿੱਤੀ, ਬੜਾ ਖੁਸ਼ ਹੋਇਆ, ਭੁੱਖਾ ਹੈ, ਬੈਠ ਗਿਆ, ਇੱਕ ਗ੍ਰਾਈਂ ਤੋੜਦਾ ਹੈ। ਇਹਦੇ ਪਹਿਲੇ ਕਿ ਉਹ ਗ੍ਰਾਈਂ ਉਹਦੇ ਮੂੰਹ 'ਤੇ ਆ ਜਾਏ, ਵਿਚਾਰਾਂ ਦਾ ਤਾਂਤਾ ਬਦਲ ਗਿਆ, ਹੁਣ ਦੂਜਾ ਵਿਚਾਰ ਚੱਲਣ ਲੱਗਾ। ਮੈਂ ਤਾਂ ਗੁਸਲਖਾਨੇ 'ਚ ਹਾਂ, ਨਹਾਉਣ ਲਈ ਆਇਆ ਹਾਂ, ਲੱਗਾ ਆਪਣੇ ਕੱਪੜੇ ਉਤਾਰਨ, ਔਰ ਜਿਹੜੀ ਰੋਟੀ ਦੀ ਗ੍ਰਾਈਂ ਤੋੜੀ ਹੈ ਸਾਬਣ ਦੀ ਟਿੱਕੀ ਆਵੇ, ਲੱਗਾ ਉਹਨੂੰ ਜਿਸਮ 'ਤੇ ਮਲਣ, ਤਾਰ ਤੰਮ ਟੁੱਟਿਆ, ਕੋਈ ਦੂਜੀ ਗੱਲ ਆ ਗਈ ਉਹ ਵੀ ਟੁੱਟੀ, ਕੋਈ ਤੀਜੀ ਗੱਲ ਆ ਗਈ ਮਨ ਵਿੱਚ, ਇਹ ਜਿਹੜਾ ਆਇਆ ਹੈ ਇਹ ਮੇਰਾ ਦੁਸ਼ਮਣ ਵੇ, ਇਹ ਮੈਨੂੰ ਮਾਰਨ ਆਇਆ ਹੈ, ਔਰ ਇਹਦੇ ਪਹਿਲੇ ਕਿ ਇਹ ਮੈਨੂੰ ਮਾਰ ਦੇ, ਇੰਝ ਹੋਣਾ ਚਾਹੀਦਾ ਕਿ ਮੈਂ ਇਹਨੂੰ ਮਾਰ ਦਿਆਂ, ਅਤੇ ਕਿੱਦਾਂ ਮਾਰਾਂ, ਇਹ ਹਥਗੋਲੇ ਪਏ ਨੇ, ਚੁੱਕ ਚੁੱਕ ਕੇ ਮਾਰਾਂਗਾ, ਸਾਰੇ ਦਾ ਸਾਰਾ ਭੋਜਨ ਸੁੱਟ ਦਿੱਤਾ, ਰਹਿ ਗਿਆ ਭੁੱਖੇ ਦਾ ਭੁੱਖਾ, ਇਹੋ ਜਿਹੇ ਆਦਮੀ ਨੂੰ ਪਾਗਲ ਕਹਾਂਗੇ, ਹੋਰ ਕੀ ਕਹਾਂਗੇ, ਅਤੇ ਸਭ ਨੇ ਦੇਖਿਆ ਹੁਣ ਆਪਣੇ ਮਨ ਨੂੰ ਕਿੰਨਾ ਸਮਾਂ ਇਹੋ ਜਿਹੇ ਪਾਗਲਪਨ 'ਚ ਬੀਤਦਾ ਵੇ, ਜਿੱਥੇ ਕੋਈ ਤਾਰਤੰਮ ਨਹੀਂ, ਜਿੱਥੇ ਕੋਈ ਸਿਲਸਿਲਾ ਨਹੀਂ, ਨਿਕੰਮੀ ਗੱਲਾਂ, ਊਲ ਜਲੂਲ ਗੱਲਾਂ, ਜਿਨ੍ਹਾਂ ਦਾ ਕੋਈ ਸਿਰ ਪੈਰ ਦਾ ਵੀ ਮੇਲ ਨਹੀਂ, ਜਾਂ ਤਾਂ ਉਸ ਪਾਗਲਪਨ ਵਿੱਚ ਮੋਹ ਮੂੜਤਾ ਵਿੱਚ ਚਿੱਤ ਘੁੰਮਦਾ ਹੈ, ਜਾਂ ਫਿਰ ਕੋਈ ਪਿਆਰੀ ਗੱਲ ਜਾਗੀ ਅਤੇ ਉਹਦੇ ਰਾਗ ਵਿੱਚ ਘੁੰਮਦਾ ਹੈ, ਕੋਈ ਬੁਰੀ ਗੱਲ ਜਾਗੀ ਅਤੇ ਉਹਦੇ ਦਵੇਸ਼ ਵਿੱਚ ਘੁੰਮਦਾ ਹੈ, ਹਰ ਘੜੀ ਜਾਂ ਤਾਂ ਰਾਗ ਵਿੱਚ ਘੁੰਮੇ, ਜਾਂ ਦਵੇਸ਼ ਵਿੱਚ ਘੁੰਮੇ, ਜਾਂ ਮੋਹ ਮੂੜਤਾ ਵਿੱਚ ਘੁੰਮੇ, ਇਹਦੇ ਇਲਾਵਾ ਕੁਝ ਨਾ ਕਰੇ, ਆਪਣੇ ਮਨ ਦੀ ਕੁਆਲਿਟੀ ਦੇਖੀ ਹੋਏਗੀ, ਨਹੀਂ ਤਾਂ ਦੇਖੋਗੇ ਇਹੋ ਜਿਹਾ ਮੈਲਾ ਚਿੱਤ ਲੈ ਕੇ ਚੱਲ ਰਹੇ ਹਾਂ, ਕਿੱਥੋਂ ਸ਼ਾਂਤੀ ਆਵੇ, ਕਿੱਥੋਂ ਸੁੱਖ ਆਵੇ। ਹੁਣ ਜਿਹੜਾ ਕੰਮ ਕਰਨਾ ਸ਼ੁਰੂ ਕੀਤਾ, ਸਾਹ ਨੂੰ ਦੇਖਣ ਦਾ ਕੰਮ, ਇੱਕ ਪਾਸੇ ਚਿੱਤ ਨੂੰ ਟਿਕਾਉਣ ਦਾ ਕੰਮ ਹੈ, ਲੇਕਿਨ ਸਿਰਫ ਟਿਕਾ ਲੈਣਾ ਸਾਡਾ ਲਕਸ਼ ਨਹੀਂ ਹੈ, ਬਿਲਕੁਲ ਨਹੀਂ, ਸਾਡਾ ਲਕਸ਼ ਚਿੱਤ ਨੂੰ ਨਿਰਵਿਕਾਰ ਕਰ ਲੈਣਾ ਹੈ, ਵਿਕਾਰਾਂ ਦਾ ਨਾਮੋ ਨਿਸ਼ਾਨ ਨਾ ਰਹਿ ਜਾਏ, ਅਤੇ ਅਗਰ ਟਿਕਦਾ ਹੈ, ਘੜੀ ਵਾਰ ਵੀ ਟਿਕਦਾ ਹੈ, ਤਾਂ ਵੀ ਨਿਰਮਲ ਕਰਦਾ ਹੋਇਆ ਟਿਕ ਜਾਏ, ਉਹ ਪਲ ਸਾਡੇ ਵਾਸਤੇ ਨਿਰਮਲ ਕਰਨ ਵਾਲਾ ਹੈ, ਤਦ ਤਾਂ ਠੀਕ, ਵਰਨਾ ਮਨ ਦਾ ਟਿਕਾਓ ਸਾਡੇ ਲਈ ਕੰਮ ਦੀ ਗੱਲ ਨਹੀਂ ਹੋਈ। ਅਤੇ ਇਹ ਜੋ ਸਾਹ ਨੂੰ ਦੇਖ ਰਹੇ ਹਾਂ, ਇਸ ਨਾਲ ਚਿੱਤ ਨੂੰ ਟਿਕਾਉਣ ਦਾ ਕੰਮ ਤਾਂ ਜਰਾ ਜਰਾ ਜਿਹਾ ਸ਼ੁਰੂ ਹੋਇਆ, ਪਰ ਕਿਆ ਇਹਦੇ ਨਾਲ ਚਿੱਤ ਨਿਰਮਲ ਵੀ ਹੋਣ ਲੱਗਾ? ਹੋਣ ਲੱਗਾ ਤਾਂ ਹੀ ਕੰਮ ਦੀ ਗੱਲ ਹੈ, ਸੱਚਮੁੱਚ ਹੋਣ ਲੱਗਾ, ਇਹ ਕਿਸੇ ਨੇ ਕਹਿ ਦਿੱਤਾ, ਇਸ ਲਈ ਨਹੀਂ ਮੰਨ ਲੈਣਾ ਹੈ ਕਿ ਕਿਸੇ ਬੁੱਧ ਨੇ ਕਹਿ ਦਿੱਤਾ, ਜਾਂ ਕਿਸੇ ਮਹਾਵੀਰ ਨੇ ਕਹਿ ਦਿੱਤਾ, ਕਿਸੇ ਧਰਮ ਸ਼ਾਸਤਰ ਨੇ ਕਹਿ ਦਿੱਤਾ, ਗੁਰੂ ਮਹਾਰਾਜ ਨੇ ਕਹਿ ਦਿੱਤਾ, ਨਿਕੰਮੀ ਗੱਲ ਹੋ ਜਾਏਗੀ। ਆਪਣੀ ਅਨੁਭੂਤੀਆਂ ਨਾਲ ਜਾਣੋਗੇ ਔਰ ਤਦ ਮੰਨੋਗੇ ਕਿੱਦਾਂ ਮਨ ਨਿਰਮਲ ਹੋ ਰਿਹਾ ਹੈ। ਸਮਝੋ, ਉਹ ਪਲ, ਚਿੱਤ ਦਾ ਉਹ ਪਲ, ਜਦਕਿ ਉਹ ਸਿਰਫ ਸਾਹ ਨੂੰ ਜਾਣ ਰਿਹਾ ਹੈ, ਸਾਹ ਆ ਰਿਹਾ ਹੈ ਜਾਂ ਸਾਹ ਜਾ ਰਿਹਾ ਹੈ, ਸਾਹ ਛੂ ਰਿਹਾ ਹੈ, ਉਹਨੇ ਆਪਣੇ ਆਪ ਨੂੰ ਸਾਰੇ ਭੂਤਕਾਲ ਦੀ ਯਾਦਾਂ ਤੋਂ ਕੱਟ ਲਿਆ, ਸਾਰੇ ਭਵਿੱਖ ਦੀ ਕਾਮਨਾਵਾਂ ਤੋਂ, ਆਸ਼ੰਕਾਵਾਂ ਤੋਂ ਕੱਟ ਲਿਆ, ਇਸ ਪਲ ਦੀ ਜਿਹੜੀ ਸੱਚਾਈ ਹੈ ਬਸ ਸਿਰਫ ਉਹਨੂੰ ਜਾਣਦਾ ਹੈ, ਅਤੇ ਰਾਗ ਨਹੀਂ ਹੈ, ਸਾਹ ਆ ਰਿਹਾ ਹੈ ਇਹਨੂੰ ਜਾਣਦਾ ਹੈ, ਅਤੇ ਸਾਹ ਤੋਂ ਰਾਗ ਕਿੱਥੇ ਪੈਦਾ ਕਰਦਾ ਹੈ, ਦ੍ਰਿਸ਼ਟਾ ਭਾਵ ਨਾਲ ਜਾਣਦਾ ਹੈ, ਸਾਹ ਨੂੰ ਜਾਣਨ ਵਾਲਾ, ਆਉਂਦੇ ਹੋਏ ਸਾਹ ਨੂੰ ਜਾਣਨ ਵਾਲਾ ਕਿੱਥੇ ਮਨ 'ਚ ਇਹ ਭਾਵ ਲਿਆਉਂਦਾ ਹੈ ਕਿ ਮੈਨੂੰ ਬਹੁਤ ਸਾਹ ਚਾਹੀਦਾ ਹੈ, ਵਾਰ ਵਾਰ ਸਾਹ ਚਾਹੀਦਾ ਹੈ, ਆ ਰਿਹਾ ਹੈ ਅਸੀਂ ਜਾਣ ਰਹੇ ਹਾਂ, ਰਾਗ ਕਿੱਥੇ, ਇਸੇ ਤਰ੍ਹਾਂ ਸਾਹ ਜਾ ਰਿਹਾ ਹੈ ਅਸੀਂ ਜਾਣ ਰਹੇ ਹਾਂ, ਉਹਦੇ ਲਈ ਦਵੇਸ਼ ਕਿੱਥੇ, ਕੌਣ ਚਾਹੁੰਦਾ ਹੈ ਸਾਹ ਚਲਾ ਜਾਏ, ਨਾ ਆਵੇ, ਦੁਬਾਰਾ ਨਾ ਆਵੇ, ਚਲਾ ਜਾਏ, ਨਾ ਰਾਗ ਹੈ, ਨਾ ਦਵੇਸ਼ ਹੈ, ਔਰ ਨਾ ਕੋਈ ਕਲਪਨਾ ਹੈ, ਅਸਲੀਅਤ ਹੈ, ਚਾਹੇ ਸਥੂਲ ਅਸਲੀਅਤ ਹੈ, ਲੇਕਿਨ ਅਸਲੀਅਤ ਹੈ, ਸਾਹ ਆ ਰਿਹਾ ਹੈ ਜਾ ਰਿਹਾ ਹੈ, ਅਤੇ ਕੋਈ ਮੋਹ ਮੂੜਤਾ ਨਹੀਂ, ਨਾ ਰਾਗ ਹੈ, ਨਾ ਦਵੇਸ਼ ਹੈ, ਨਾ ਮੋਹ ਹੈ। ਉਹ ਨੰਨਾ ਜਿਹਾ ਪਲ ਦਿਨ ਭਰ ਕੰਮ ਕਰਦੇ ਰਹੇ, ਇੰਝ ਲੱਗਿਆ ਹੋਏਗਾ ਕਿ ਕਿੰਨੀ ਦੇਰ ਤੱਕ ਤਾਂ ਅਸੀਂ ਸਾਹ ਨੂੰ ਦੇਖਿਆ, ਨਹੀਂ ਦੇਖ ਪਾਏ। ਕੋਈ ਕੋਈ ਪਲ ਇਹੋ ਜਿਹੇ ਆਏ ਹੋਣਗੇ ਜਦ ਸੱਚਮੁੱਚ ਸਿਰਫ ਸਾਹ ਨੂੰ ਦੇਖਿਆ ਹੋਏਗਾ, ਪਰ ਉਹ ਥੋੜ੍ਹੇ ਪਲ ਜਿਹੜੇ ਆਏ ਹੋਣਗੇ ਬੜੇ ਕਲਿਆਣ ਕਰਨ ਵਾਲੇ ਪਲ ਨੇ, ਜਿਸ ਪਲ ਚਿੱਤ ਸਿਰਫ ਯਥਾ ਭੂਤ ਇਹ ਪਲ ਦੀ ਸਥਿਤੀ ਨੂੰ ਦੇਖ ਰਿਹਾ ਹੈ। ਭੂਤਕਾਲ ਦੀ ਸਾਰੀ ਗੱਲਾਂ ਉਹਨੇ ਕੱਟ ਦਿੱਤੀਆਂ, ਭਵਿੱਖਕਾਲ ਦੀ ਸਾਰੀ ਗੱਲਾਂ ਕੱਟ ਦਿੱਤੀਆਂ, ਵਰਤਮਾਨ ਦੀ ਸੱਚਾਈ ਦੇ ਨਾਲ ਜੀ ਰਿਹਾ ਹੈ। ਨਿਰਮਲ ਅਵਸਥਾ ਦਾ ਪਲ ਵੇ ਚਿੱਤ ਦੀ, ਉਹ ਨਿਰਮਲ ਅਵਸਥਾ, ਇਸ ਪਲ ਦੀ ਨਿਰਮਲਤਾ, ਔਰ ਅਸੀਂ ਜੋ ਕੂੜਾ ਕਰਕਟ ਅੰਦਰ ਇਕੱਠਾ ਕਰ ਰੱਖਿਆ ਹੈ, ਅਨੇਕ ਜਨਮਾਂ ਤੋਂ ਇਕੱਠਾ ਕਰ ਰੱਖਿਆ ਹੈ। ਕੋਈ ਕੋਈ ਭਾਈ ਆਉਂਦੇ ਨੇ ਸ਼ਿਵਰ ਵਿੱਚ ਜਿਹੜੇ ਨਹੀਂ ਮੰਨਦੇ, ਅਨੇਕ ਜਨਮਾਂ ਨੂੰ ਨਾ ਮੰਨਣ, ਅਸੀਂ ਹੱਠ ਨਹੀਂ ਕਰਦੇ ਕਿ ਭਲੇ ਮੰਨਣਾ ਚਾਹੀਦਾ ਹੈ, ਮੰਨਣ ਜਾਂ ਨਾ ਮੰਨਣ, ਅਨੇਕ ਜਨਮਾਂ ਨੂੰ ਨਹੀਂ ਮੰਨਦੇ ਅਤੇ ਇਸ ਜਨਮ ਵਿੱਚ ਵੀ ਘੱਟ ਦੇ ਵਿਕਾਰ ਨਹੀਂ ਇਕੱਠੇ ਕੀਤੇ, ਕਿੰਨਾ ਕੂੜਾ ਕਰਕਟ ਇਸ ਜੀਵਨ ਵਿੱਚ ਵੀ ਇਕੱਠਾ ਕੀਤਾ ਹੈ। ਇਹ ਜਿਹੜਾ ਅੰਦਰ ਜ਼ਖੀਰਾ ਜਮ੍ਹਾਂ ਕਰ ਰੱਖਿਆ ਹੈ ਵਿਕਾਰਾਂ ਦਾ, ਔਰ ਇਹ ਜਿਹੜਾ ਇੱਕ ਪਲ ਨਿਰਮਲਤਾ ਦਾ ਆਇਆ, ਜਿਵੇਂ ਹੀ ਇਸ ਨਿਰਮਲ ਪਲ ਦਾ ਸਾਡੇ ਜ਼ਖੀਰੇ ਦੇ ਨਾਲ ਟਾਕਰਾ ਹੋਇਆ, ਉਵੇਂ ਹੀ ਬਹੁਤ ਬੜਾ ਵਿਸਫੋਟ ਹੁੰਦਾ ਹੈ। ਘਨ ਔਰ ਰਿਣ ਮਿਲੇ ਨਾ, ਨੈਗੇਟਿਵ ਅਤੇ ਪੋਜ਼ੀਟਿਵ ਮਿਲੇ, ਉਸ ਵੇਲੇ ਬੜੇ ਜ਼ੋਰ ਦਾ ਧਮਾਕਾ ਹੁੰਦਾ ਹੈ, ਜਿਵੇਂ ਜਵਾਲਾਫੁਟੀ ਫਟ ਗਿਆ, ਅਤੇ ਅੰਦਰ ਦੇ ਜਿਹੜੇ ਵਿਕਾਰ ਹੈ ਫੁੱਟ ਕੇ ਬਾਹਰ ਆਉਣਗੇ। ਜਦ ਮਨ ਦਾ ਵਿਕਾਰ ਫੁੱਟ ਕੇ ਚਿੱਤ ਧਾਰਾ 'ਤੇ ਆਇਆ, ਅਤੇ ਮਨ ਔਰ ਸਰੀਰ ਦਾ ਇੰਨਾ ਗਹਿਰਾ ਮੇਲ ਵੇ, ਉਹ ਸਰੀਰ 'ਤੇ ਪ੍ਰਗਟ ਹੋਏਗਾ ਹੀ ਕਿਧਰੇ ਨਾ ਕਿਧਰੇ। ਕਿਧਰੇ ਪੀੜ ਹੋਏਗੀ, ਕਿਧਰੇ ਦੁਖਾ ਹੋਏਗਾ, ਕਿਧਰੇ ਤਣਾਅ ਹੋਏਗਾ, ਕਿਧਰੇ ਗਰਮੀ ਲੱਗੇਗੀ, ਕਿਧਰੇ ਭਾਰੀਪਣ ਲੱਗੇਗਾ, ਕਦੀ ਜੀ ਘਬਰਾਏਗਾ। ਇਹ ਜਿਹੜੀ ਦਿੱਕਤਾਂ ਆਈਆਂ, ਅਸੀਂ ਕਿਹਾ ਨਾ ਇਸ ਸਾਧਨਾ ਵਿਧੀ ਦੀ ਵਜ੍ਹਾ ਤੋਂ ਆਈਆਂ। ਅਨੇਕ ਤਰ੍ਹਾਂ ਦੀਆਂ ਸਾਧਨਾਵਾਂ ਹੁੰਦੀਆਂ ਨੇ ਜਿਨ੍ਹਾਂ 'ਚ ਚਿੱਤ ਨੂੰ ਟਿਕਾ ਕੇ ਉਹਦੇ 'ਤੇ ਇੱਕ ਬਹੁਤ ਚੰਗਾ ਮੁਲੰਮਾ ਲਗਾ ਦਿੱਤਾ ਜਾਂਦਾ ਹੈ ਸ਼ਾਂਤੀ ਦਾ, ਸੁੱਖ ਦਾ, ਅਤੇ ਚਿੱਤ ਦਾ ਉੱਪਰਲਾ ਉੱਪਰਲਾ ਹਿੱਸਾ ਨਿਰਮਲ ਹੋ ਜਾਂਦਾ ਹੈ। ਉਹਦਾ ਆਪਣਾ ਫਾਇਦਾ ਹੈ, ਪਰ ਅੰਤਰ ਮਨ ਦੀ ਗਹਿਰਾਈਆਂ ਵਿੱਚ, ਡੂੰਘੀਆਂ ਗਹਿਰਾਈਆਂ ਵਿੱਚ ਜਿਹੜੀਆਂ ਗੰਢਾਂ ਬੰਨ ਰੱਖੀਆਂ ਨੇ, ਉਸੇ ਤਰ੍ਹਾਂ ਦੱਬੀਆਂ ਰਹਿ ਜਾਂਦੀਆਂ ਨੇ, ਬਲਕਿ ਅੰਦਰ ਹੀ ਅੰਦਰ ਉਹਨਾਂ ਦਾ ਵਾਧਾ ਹੁੰਦਾ ਰਹਿੰਦਾ ਹੈ। ਔਰ ਉੱਪਰ ਉੱਪਰ ਤੋਂ ਅਸੀਂ ਆਪਣੇ ਆਪ ਨੂੰ ਬਹੁਤ ਸ਼ਾਂਤ ਚਿੱਤ ਸਮਝਦੇ ਹਾਂ, ਧੋਖੇ ਦੀ ਗੱਲ ਹੋ ਜਾਂਦੀ ਹੈ। ਇਸ ਵਿਧੀ 'ਚ ਇੱਦਾਂ ਹੋਣ ਨਹੀਂ ਦਿੰਦੇ, ਉੱਪਰ ਉੱਪਰ ਤੋਂ ਕੋਈ ਮੁਲੰਮਾ ਲੱਗਣ ਨਹੀਂ ਦਿੰਦੇ, ਕੋਈ ਪਰਤ ਲੱਗਣ ਨਹੀਂ ਦਿੰਦੇ। ਇੱਥੇ ਜਿਵੇਂ ਹੀ ਕੰਮ ਕਰਨਾ ਸ਼ੁਰੂ ਕਰੇਗਾ ਸਾਧਕ, ਤਿਵੇਂ ਹੀ ਓਪਰੇਸ਼ਨ ਹੋਣਾ ਸ਼ੁਰੂ ਹੋ ਜਾਏਗਾ। ਅੰਤਰ ਮਨ ਦੀ ਗਹਿਰਾਈਆਂ ਤੋਂ ਫੁੱਟ ਕੇ, ਅਗਰ ਮਵਾਦ ਅੰਦਰ ਹੈ ਫੋੜੇ ਦੇ, ਤਾਂ ਫੁੱਟ ਕੇ ਬਾਹਰ ਆਏਗਾ, ਆਏਗਾ ਹੀ। ਔਰ ਅਗਰ ਆਏਗਾ ਤਾਂ ਸਾਡੇ ਕਲਿਆਣ ਲਈ ਆਏਗਾ। ਇਹ ਜਿਹੜੀ ਪੀੜਾਂ ਆਉਂਦੀਆਂ ਨੇ, ਇਹ ਜਿਹੜੇ ਕਸ਼ਟ ਆਉਂਦੇ ਨੇ, ਕਲਿਆਣ ਲਈ ਆਉਂਦੇ ਨੇ। ਘਬਰਾਉਣਾ ਨਹੀਂ ਚਾਹੀਦਾ, ਆਉਣਾ ਕੁਦਰਤੀ ਹੈ। ਇੱਕ ਉਦਾਹਰਣ ਤੋਂ ਸਮਝੋ, ਕਿਸੇ ਭੈਣ ਨੇ ਖਾਣਾ ਪਕਾਇਆ, ਖਾਣਾ ਪਕਾਉਣ ਦੇ ਬਾਅਦ ਚੁੱਲ੍ਹੇ ਦੀ ਅੱਗ ਦੀ ਜ਼ਰੂਰਤ ਨਹੀਂ, ਗਰਮ ਚੁੱਲ੍ਹਾ ਹੈ, ਚੁੱਲ੍ਹੇ ਦੀ ਅੱਗ ਹੈ, ਉਹਨੂੰ ਠੰਡਾ ਕਰਨਾ ਹੈ, ਅਤੇ ਚੁੱਲ੍ਹੂ ਪਰ ਠੰਡਾ ਪਾਣੀ ਲੈ ਕੇ ਉਹਦੇ 'ਤੇ ਸੁੱਟਦੀ ਹੈ। ਇਹ ਠੰਡਾ ਪਾਣੀ ਜਿਵੇਂ ਹੀ ਗਰਮ ਚੁੱਲ੍ਹੇ ਨੂੰ ਲੱਗਦਾ ਹੈ, ਕਿੰਨੀ ਜ਼ੋਰ ਦੀ ਪ੍ਰਤੀਕਿਰਿਆ ਹੁੰਦੀ ਹੈ, ਛੂਹ ਕਰਦਾ ਹੈ, ਉਹਨੂੰ ਨਹੀਂ ਚੰਗਾ ਲੱਗਾ, ਛੂਹ ਕਰਦਾ ਹੈ, ਉਹ ਫਿਰ ਚੁੱਲ੍ਹੂ ਪਰ ਠੰਡਾ ਪਾਣੀ ਲੈ ਕੇ ਉਹਦੇ 'ਤੇ ਸੁੱਟਦੀ ਹੈ, ਉਹ ਛੂਹ ਕਰਦਾ ਹੈ, ਅਤੇ ਗਰਮ ਚੁੱਲ੍ਹਾ ਤਦ ਤੱਕ ਛੂਹ ਛੂਹ ਕਰਦਾ ਹੀ ਚਲਾ ਜਾਂਦਾ ਹੈ ਜਦ ਤੱਕ ਉਸ ਚੁੱਲ੍ਹੇ ਦੀ ਗਰਮੀ ਇਹ ਪਾਣੀ ਦੇ ਤਾਪਮਾਨ ਦੇ ਬਰਾਬਰ ਨਹੀਂ ਆ ਜਾਏਗੀ। ਦੋਵਾਂ ਦਾ ਤਾਪਮਾਨ ਇੱਕੋ ਜਿਹਾ ਹੋ ਗਿਆ, ਇਹ ਚੁੱਲ੍ਹਾ ਵੀ ਠੰਡਾ ਹੋ ਗਿਆ। ਹੁਣ ਚਾਹੇ ਬਾਲਟੀ ਪਰ ਪਾਣੀ ਪਾਓ, ਉਸ 'ਤੇ ਜ਼ਰਾ ਵੀ ਛੂਹ ਛਾਂ ਨਹੀਂ ਕਰੇਗਾ। ਇਸ ਤਰ੍ਹਾਂ ਇਹ ਜਿਹੜਾ ਇੱਕ ਪਲ ਵੀ ਆਇਆ ਸ਼ੀਤਲਤਾ ਦਾ, ਔਰ ਸਾਡੇ ਅੰਦਰ ਜਿਹੜੀ ਅੱਗ ਜਲ ਰਹੀ ਹੈ ਰਾਗ ਦੀ, ਅੱਗ ਜਲ ਰਹੀ ਹੈ ਦਵੇਸ਼ ਦੀ, ਉਹਦੇ ਨਾਲ ਟਾਕਰਾ ਹੁੰਦੇ ਹੀ ਇੰਨੇ ਜ਼ੋਰ ਦੀ ਪ੍ਰਤੀਕਿਰਿਆ ਹੋਈ, ਇੰਨਾ ਬੜਾ ਧਮਾਕਾ ਹੋਇਆ, ਸਮਝਦਾਰੀ ਦੇ ਨਾਲ ਉਸ 'ਤੇ ਇਹ ਠੰਡਾ ਪਾਣੀ ਪਾਉਂਦੇ ਹੀ ਜਾਵਾਂਗੇ, ਪਾਉਂਦੇ ਹੀ ਜਾਵਾਂਗੇ, ਇਹ ਸਾਰੀ ਅੱਗ ਬੁੱਝਣ ਵਾਲੀ ਹੈ, ਘਬਰਾਉਣ ਦੀ ਕੋਈ ਗੱਲ ਨਹੀਂ। ਅੱਜ ਜੋ ਦਿੱਕਤਾਂ ਮਹਿਸੂਸ ਹੋ ਰਹੀਆਂ ਨੇ, ਕੱਲ੍ਹ ਉਸ ਤੋਂ ਘੱਟ ਹੋਣਗੀਆਂ, ਪਰਸੋਂ ਉਸ ਤੋਂ ਘੱਟ ਹੋਣਗੀਆਂ। ਕਿੰਨਾ ਸੰਗ੍ਰਹਿ ਕਰ ਰੱਖਿਆ ਹੈ ਇਸ 'ਤੇ ਨਿਰਭਰ ਕਰਦਾ ਹੈ। ਕੀ ਇੰਜ ਹੋਵੇਗਾ ਹੀ, ਕਦੇ ਕਦੇ ਕੋਈ ਸਾਧਕ ਆਉਂਦਾ ਹੈ ਔਰ ਬਹਿਸ ਕਰਦਾ ਹੈ, ਵਿਚਾਰਾ ਆਪਣੀ ਸਮਝ ਨਾਲ ਕਰਦਾ ਹੈ, ਠੀਕ ਹੀ ਕਰਦਾ ਹੈ ਕਿ ਤੁਸੀਂ ਸਾਨੂੰ ਬਿਠਾ ਦਿੰਦੇ ਹੋ ਤੜਕੇ 4 ਵਜੇ ਤੋਂ ਰਾਤ ਦੇ 9 ਵਜੇ ਤੱਕ, 9:30 ਵਜੇ ਤੱਕ, ਅਤੇ ਪੈਰ ਟੁੱਟਣਗੇ ਹੀ, ਕਮਰ ਟੁੱਟੇਗੀ, ਇਹ ਸਾਰੀ ਮੁਸੀਬਤਾਂ ਤਾਂ ਆਉਣਗੀਆਂ ਹੀ। ਠੀਕ ਹੈ ਭਾਈ, ਠੀਕ ਹੀ ਕਹਿੰਦੇ ਹੋ, ਪਰ ਸੱਚ ਕੇਵਲ ਇਹੀ ਗੱਲ ਨਹੀਂ ਹੈ। ਅਗਰ ਇੰਝ ਹੁੰਦਾ ਤਾਂ ਆਰਾਮ ਕਰਕੇ ਜਦ ਆਏ ਤਦ ਤਾਂ ਫਰੈਸ਼ ਹੋ ਕੇ ਆਏ, ਔਰ 10 ਮਿੰਟ ਬੈਠੇ, 10 ਹੀ ਮਿੰਟ 'ਚ ਪੀੜ ਉੱਠਣ ਲੱਗੀ, ਹੋਰ ਕੁਝ ਨਹੀਂ, ਤਾਂ 10 ਹੀ ਮਿੰਟ 'ਚ ਊਂਘ ਆਉਣ ਲੱਗੀ। ਰਾਤੀ ਆਰਾਮ ਨਾਲ ਸੋਏ ਹਾਂ, ਫਿਰ ਵੀ ਜਿੱਥੇ ਸਾਧਨਾ ਕਰਨ ਲੱਗੇ ਉੱਥੇ ਹੀ ਊਂਘ ਆਉਣ ਲੱਗੀ। ਸਾਧਨਾ ਛੱਡ ਦਿੱਤੀ, ਧਿਆਨ ਛੱਡ ਦਿੱਤਾ, ਊਂਘ ਨੱਠ ਗਈ, ਨੀਂਦ ਨੱਠ ਗਈ, ਫਿਰ ਧਿਆਨ ਕਰਨ ਬੈਠੇ, ਫਿਰ ਊਂਘ ਆਉਣ ਲੱਗੀ। ਨਹੀਂ ਤਾਂ ਕਿਧਰੇ ਸਿਨੇਮਾ 'ਚ ਜਾਂਦੇ ਹੋ, ਥੀਏਟਰ 'ਚ ਜਾਂਦੇ ਹੋ, ਨੱਚ ਤਮਾਸ਼ਾ ਖੇਡ ਤਮਾਸ਼ੇ 'ਚ ਜਾਂਦੇ ਹੋ, ਘੰਟੋਂ ਬੈਠੇ ਰਹਿ ਜਾਂਦੇ ਹੋ। ਨਾ ਪੈਰ ਦੁਖਦਾ ਹੈ, ਨਾ ਕਮਰ ਫਟਦੀ ਹੈ, ਨਾ ਸਿਰ ਦੁਖਦਾ ਹੈ, ਨਾ ਜੀ ਘਬਰਾਉਂਦਾ ਹੈ, ਨਾ ਨੱਠਣ ਨੂੰ ਜੀ ਕਰਦਾ ਹੈ, ਊਂਘ ਵੀ ਨਹੀਂ ਆਉਂਦੀ। ਕਿਉਂ ਭਾਈ, ਉੱਥੇ ਨਹੀਂ ਆਉਂਦੀ ਔਰ ਇੱਥੇ 3 ਘੰਟੇ ਨਹੀਂ ਬੈਠ ਸਕਦੇ? ਕੀ ਹੋਇਆ? ਬਹੁਤ ਸਾਫ਼ ਗੱਲ ਹੈ, ਕੀ ਹੋਇਆ? ਉਸ ਗਰਮ ਜਲਦੇ ਹੋਏ ਚੁੱਲ੍ਹੇ 'ਚ ਹੁਣ ਹੋਰ ਅੰਗਾਰੇ ਪਾ ਕੇ ਦੇਖੋ, ਜ਼ਰਾ ਵੀ ਪ੍ਰਤੀਕਿਰਿਆ ਨਹੀਂ ਕਰੇਗਾ, ਜ਼ਰਾ ਵੀ ਛੂ ਛਾਂ ਨਹੀਂ ਕਰੇਗਾ, ਬੜੇ ਪਿਆਰ ਨਾਲ ਉਹਨੂੰ ਸਵੀਕਾਰ ਕਰ ਲਏਗਾ। ਉਸ ਸਿਨੇਮਾ ਘਰ 'ਚ, ਨਾਚ ਘਰ 'ਚ, ਥੀਏਟਰ 'ਚ ਕੀ ਹੁੰਦਾ ਹੈ? ਅੰਦਰ ਅੱਗ ਜਲ ਰਹੀ ਹੈ, ਰਾਗ ਜਲ ਰਿਹਾ ਹੈ, ਦੁਵੇਸ਼ ਜਲ ਰਿਹਾ ਹੈ, ਦੁਵੇਸ਼ ਜਲ ਰਿਹਾ ਹੈ, ਮੋਹ ਜਲ ਰਿਹਾ ਹੈ, ਐਸੇ ਦਾ ਚੁੱਲ੍ਹਾ ਅੰਦਰ ਜਲ ਰਿਹਾ ਹੈ। ਹੋਰ ਕੀ ਇਨਪੁੱਟ ਦੇ ਰਹੇ ਹਾਂ, ਕੀ ਖੁਰਾਕ ਦੇ ਰਹੇ ਹਾਂ? ਹੋਰ ਰਾਗ ਦੇ ਹੀ ਛੋਲੇ ਅੰਦਰ ਆ ਰਹੇ ਨੇ, ਰਾਗ ਦੇ ਹੀ ਜਲਦੇ ਹੋਏ ਅੰਗਾਰੇ, ਦੁਵੇਸ਼ ਦੇ ਹੀ ਜਲਦੇ ਹੋਏ ਅੰਗਾਰੇ, ਬੜੇ ਪਿਆਰ ਨਾਲ ਉਹਨਾਂ ਨੂੰ ਸਵੀਕਾਰ ਕਰਦਾ ਹੈ, ਜ਼ਰਾ ਵੀ ਦਿੱਕਤਾਂ ਨਹੀਂ ਆਉਂਦੀਆਂ। ਔਰ ਇੱਥੇ ਧਿਆਨ ਕਰੀਏ ਅਤੇ ਪਲ ਭਰ ਵੀ ਚਿੱਤ ਅਗਰ ਅਸਲੀਪਨ ਨੂੰ ਦੇਖਣ ਲੱਗਾ, ਬਿਨਾਂ ਰਾਗ ਦੇ, ਬਿਨਾਂ ਦੁਵੇਸ਼ ਦੇ, ਬਿਨਾਂ ਮੋਹ ਦੇ, ਤਾਂ ਨਹੀਂ ਸਹਿਣ ਹੁੰਦਾ ਉਹਨੂੰ, ਨਹੀਂ ਚੰਗਾ ਲੱਗਦਾ, ਪ੍ਰਤੀਕਿਰਿਆ ਕਰਦਾ ਹੈ, ਚੰਗ ਲਈ ਪ੍ਰਤੀਕਿਰਿਆ ਕਰਦਾ ਹੈ, ਚੰਗ ਲਈ ਪ੍ਰਤੀਕਿਰਿਆ ਹੁੰਦੀ ਹੈ। ਘਬਰਾਓ ਨਹੀਂ, ਹੋਣ ਦਿਓ, ਵਾਰ ਵਾਰ ਪ੍ਰਤੀਕਿਰਿਆ ਹੋਏਗੀ, ਵਿਕਾਰ ਫੁੱਟ ਫੁੱਟ ਕੇ ਬਾਹਰ ਆਉਣਗੇ, ਸਰੀਰ 'ਤੇ ਹੋਣ ਵਾਲੀ ਸੰਵੇਦਨਾਵਾਂ ਦੇ ਰੂਪ ਵਿੱਚ ਹੀ ਆਉਣਗੇ। ਅਸੀਂ ਜਿੰਨੇ ਘੱਟ ਬੇਚੈਨ ਹੋਵਾਂਗੇ, ਓਨੀ ਛੇਤੀ ਛੁਟਕਾਰਾ ਹੋ ਜਾਣਾ ਹੈ। ਜਿੰਨੇ ਜ਼ਿਆਦਾ ਬੇਚੈਨ ਹੋਵਾਂਗੇ, ਹਾਏ ਰੇ ਮਰਾ ਰੇ ਇੰਝ ਕਹਿੰਦੇ ਜਾਵਾਂਗੇ, ਓਨਾ ਵਾਧਾ ਹੁੰਦਾ ਜਾਏਗਾ, ਛੁਟਕਾਰਾ ਦੇਰ ਨਾਲ ਹੋਏਗਾ। ਸਮਤਾ ਦੇ ਨਾਲ, ਬੜੇ ਧੀਰਜ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਦੇ ਜਾਓ। ਇਹ ਸਾਰੀ ਦੀ ਸਾਰੀ ਅੱਗ ਫੁੱਟ ਕੇ ਬਾਹਰ ਆਉਣ ਵਾਲੀ ਹੈ, ਸਭ ਖਤਮ ਹੋ ਜਾਣ ਵਾਲੀ ਹੈ। ਇਹ ਸਾਰਾ ਕੰਮ ਆਪੋ ਆਪ ਕਰਨਾ ਪਏਗਾ, ਕੋਈ ਦੂਜਾ ਕਰ ਹੀ ਨਹੀਂ ਸਕਦਾ। ਇਸ ਧੋਖੇ 'ਚ ਨਹੀਂ ਰਹਿਣਾ ਚਾਹੀਦਾ। ਇਹ ਅੰਦਰ ਜਿਹੜੀ ਰਾਗ ਦੀ ਅੱਗ ਲਗਾਈ, ਦੁਵੇਸ਼ ਦੀ ਅੱਗ ਲਗਾਈ, ਮੋਹ ਦੀ ਅੱਗ ਲਗਾਈ, ਇਹ ਕਿਸੇ ਬਾਹਰ ਦੀ ਸੱਤਾ ਨੇ ਨਹੀਂ ਲਗਾਈ, ਕਿਸੇ ਬਾਹਰ ਦੀ ਸ਼ਕਤੀ ਨੇ ਨਹੀਂ ਲਗਾਈ, ਖੁਦ ਨੇ ਹੀ ਅਣਜਾਣੇ ਵਿੱਚ ਅਸੀਂ ਇਹ ਆਪਣੇ ਅੰਦਰ ਅੱਗ ਲਗਾਈ, ਰਾਗ ਵਧਾਏ ਜਾ ਰਹੇ ਹਾਂ। ਸਾਡੀ ਜ਼ਿੰਮੇਦਾਰੀ ਹੈ, ਇਹਨੂੰ ਬੁਝਾਉਣ ਦਾ ਕੰਮ ਅਸੀਂ ਕਰਨਾ ਹੈ, ਇਹ ਮਹਿਲ ਅਸੀਂ ਚੜ੍ਹਾਇਆ ਅੰਦਰ, ਉਹਨੂੰ ਸਾਫ਼ ਕਰਨ ਦਾ ਕੰਮ ਅਸੀਂ ਕਰਨਾ ਹੈ, ਕੋਈ ਦੂਜਾ ਨਹੀਂ ਕਰ ਸਕਦਾ। ਇਸ ਲਈ ਇੱਥੇ ਆਏ ਹਾਂ, 10 ਦਿਨਾਂ 'ਚ ਜਿੰਨਾ ਕਰ ਸਕਾਂਗੇ ਕਰ ਲਵਾਂਗੇ। ਬਹੁਤ ਵੱਡੀ ਗੱਲ ਹੋ ਜਾਣੀ ਹੈ, ਇੱਕ ਵਿੱਦਿਆ ਮਿਲ ਜਾਏਗੀ, ਇੱਕ ਸਾਬਣ ਹੱਥ ਲੱਗ ਜਾਣਾ ਹੈ, ਮੈਲਾ ਆਂਚਲ ਹੈ ਹੀ, ਧੋਣਾ ਆ ਜਾਏਗਾ। ਜੀਵਨ ਭਰ ਦਾ ਕੰਮ ਹੈ, ਕੀ ਪਤਾ ਥੋੜ੍ਹੇ ਜਿਹੇ ਜੀਵਨ ਹੋਰ ਵੀ ਲੱਗ ਜਾਣ, ਕੰਮ ਹੀ ਕਰਨਾ ਹੈ। ਪਰ ਇਹ ਵਿੱਦਿਆ ਨੂੰ ਚੰਗੀ ਤਰ੍ਹਾਂ ਸਮਝਣ ਲਈ, ਇਸ ਸਾਬਣ ਦਾ ਠੀਕ ਠਾਕ ਇਸਤੇਮਾਲ ਸਿੱਖਣ ਲਈ ਬਾਕੀ ਜਿਹੜੇ 9 ਦਿਨ ਬਚੇ ਨੇ, ਖੂਬ ਸਮਝਦਾਰੀ ਨਾਲ ਕੰਮ ਕਰੋਗੇ। ਜਿਸ ਤਰ੍ਹਾਂ ਕਿ ਸ਼ੁਰੂ 'ਚ ਦੱਸਿਆ ਕਿ ਅਨੇਕ ਤਰ੍ਹਾਂ ਦੀਆਂ ਸਾਧਨਾ ਵਿਧੀਆਂ ਚੱਲਦੀਆਂ ਨੇ, ਅੱਜ ਵੀ ਚੱਲਦੀਆਂ ਨੇ, ਭਾਰਤ ਵਿੱਚ ਕਈ ਤਰ੍ਹਾਂ ਦੀਆਂ ਸਾਧਨਾਵਾਂ ਚੱਲੀਆਂ, ਖਤਮ ਹੋਈਆਂ, ਸਭ ਦਾ ਆਪਣਾ ਆਪਣਾ ਅਨੋਖਾਪਨ ਹੁੰਦਾ ਹੈ, ਸਭ ਦੀ ਖਾਸੀਅਤ ਹੁੰਦੀ ਹੈ, ਇਹਦੀ ਆਪਣੀ ਖਾਸੀਅਤ ਵੇ। ਇਹਦੀ ਖਾਸੀਅਤ ਨੂੰ ਚੰਗੀ ਤਰ੍ਹਾਂ ਨਹੀਂ ਸਮਝੋਗੇ ਔਰ ਇਹਦੇ ਵਾਕਣ ਕੰਮ ਨਹੀਂ ਕਰੋਗੇ ਤਾਂ ਕੁਝ ਪੱਲੇ ਨਹੀਂ ਪੈਣਾ। 10 ਦਿਨ ਬਾਅਦ ਘਰ ਚਲੇ ਜਾਓਗੇ, 10 ਦਿਨ ਦਾ ਲਾਭ ਲੈਣਾ ਹੈ ਅਤੇ ਥੋੜ੍ਹੀਆਂ ਜਿਹੀਆਂ ਗੱਲਾਂ ਜਿਹੜੀਆਂ ਸਾਧਕ ਲਈ ਬਹੁਤ ਜ਼ਰੂਰੀ ਨੇ ਉਹ ਕਹਿਣਾ ਚਾਹਾਂਗੇ। ਇੱਕ ਗੱਲ ਤਾਂ ਇਹ ਕਿ ਇਹ ਜਿਹੜਾ ਧਿਆਨ ਦਾ ਵੇਲਾ ਹੈ, ਜਿੰਨੀ ਜਿੰਨੀ ਦੇਰ ਧਿਆਨ ਦਾ ਵੇਲਾ ਹੈ ਸਮਾਂ ਸਾਰਣੀ ਦੇ ਮੁਤਾਬਕ, ਓਨੀ ਦੇਰ ਕਿਸੇ ਬੰਦ ਅਸਥਾਨ ਵਿੱਚ ਹੀ ਧਿਆਨ ਕਰੋਗੇ, ਖੁੱਲ੍ਹੇ 'ਚ ਧਿਆਨ ਬਿਲਕੁਲ ਨਹੀਂ ਕਰੋਗੇ। ਜਾਂ ਤਾਂ ਹਾਲ ਵਿੱਚ ਕਰੋਗੇ, ਜਾਂ ਆਪਣੇ ਡੇਰੇ 'ਤੇ ਕਰੋ, ਜਾਂ ਜਿਹੜੇ ਪੁਰਾਣੇ ਸਾਧਕਾਂ ਨੂੰ ਸ਼ੂਨਿਆਗਾਰ ਮਿਲੇ ਨੇ ਉਹ ਸ਼ੂਨਿਆਗਾਰ 'ਚ ਬੈਠ ਕੇ ਕਰਨ, ਕਿਧਰੇ ਵੀ ਕਰੋ, ਲੇਕਿਨ ਬੰਦ ਵਿੱਚ ਕਰੋ। ਸਿੱਧੀ ਆਵਾਜ਼ ਸਾਡੇ ਸਰੀਰ ਨੂੰ ਨਹੀਂ ਲੱਗਣੀ ਚਾਹੀਦੀ, ਸਿੱਧੀ ਰੋਸ਼ਨੀ ਬੰਦ ਅੱਖਾਂ 'ਤੇ ਵੀ ਨਹੀਂ ਪੈਣੀ ਚਾਹੀਦੀ, ਨਹੀਂ ਤਾਂ ਨਵੇਂ ਨਵੇਂ ਸਾਧਕਾਂ ਲਈ ਮੁਸ਼ਕਿਲ ਹੈ। ਅੱਗੇ ਜਾ ਕੇ ਵੱਧ ਜਾਓਗੇ, ਖੁੱਲ੍ਹੇ 'ਚ ਖੂਬ ਧਿਆਨ ਕਰੋਗੇ, ਕੋਈ ਮੁਸ਼ਕਿਲ ਨਹੀਂ ਹੋਏਗੀ। ਇਹ ਸ਼ੁਰੂ ਸ਼ੁਰੂ ਦੀ ਗੱਲ ਹੈ, ਮਨ ਦਾ ਓਪਰੇਸ਼ਨ ਕਰਨਾ ਹੈ ਨਾ, ਅਤੇ ਗਹਿਰਾ ਓਪਰੇਸ਼ਨ ਨਹੀਂ ਕਰ ਸਕੋਗੇ, ਉੱਪਰ ਹੀ ਉੱਪਰ ਰਹਿ ਜਾਓਗੇ, ਬਾਹਰ ਦੀ ਹਵਾ ਲੱਗਦੀ ਜਾਏਗੀ ਅਤੇ ਆਪਣੇ ਸਾਹ ਦੀ ਹਵਾ ਦਾ ਛੂਹਣਾ ਕਿੱਦਾਂ ਜਾਣੋਗੇ? ਬਾਹਰ ਦੀ ਰੋਸ਼ਨੀ ਦੀ ਵਜ੍ਹਾ ਨਾਲ ਕੁਝ ਅਨੁਭੂਤੀ ਉੱਪਰ ਉੱਪਰ ਹੋਏਗੀ ਅਤੇ ਅੰਦਰ ਦੀ ਅਨੁਭੂਤੀ ਕਿੱਦਾਂ ਕਰ ਸਕੋਗੇ? ਇਸ ਲਈ ਇਹਨਾਂ ਦੋਨਾਂ ਤੋਂ ਬਚਣ ਲਈ ਖੁੱਲ੍ਹੇ 'ਚ ਬਿਲਕੁਲ ਧਿਆਨ ਨਹੀਂ ਕਰੋਗੇ, ਧਿਆਨ ਹਮੇਸ਼ਾ ਬੰਦ ਜਗ੍ਹਾ 'ਤੇ ਹੀ ਕਰੋਗੇ, ਸਿੱਧੀ ਰੋਸ਼ਨੀ ਨਾ ਆਵੇ, ਸਿੱਧੀ ਹਵਾ ਨਾ ਲੱਗੇ। ਹੋਰ ਇੱਕ ਗੱਲ ਦਾ ਖਿਆਲ ਰੱਖੋਗੇ ਕਿ ਇੱਕ ਹੱਦ ਬੰਨ੍ਹੀ ਗਈ ਹੈ ਧਰਮ ਦੀ ਜਗ੍ਹਾ ਦੀ, ਤੀਰਥ ਦੀ ਜਗ੍ਹਾ ਦੀ, ਸਾਧਨਾ ਦੀ ਜਗ੍ਹਾ ਦੀ ਇੱਕ ਹੱਦ ਸੀਮਾ ਹੁੰਦੀ ਹੈ, ਉਹ ਸੀਮਾ ਦੇ ਅੰਦਰ ਹੀ ਰਹਿਣਾ ਹੈ। ਛੁੱਟੀ ਦੇ ਵੇਲੇ ਵੀ ਸੀਮਾ ਤੋਂ ਬਾਹਰ ਨਾ ਚਲੇ ਜਾਓ ਕਿਧਰੇ। ਹਰ ਸਿਖਾਉਣ ਵਾਲੇ ਦੀ ਆਪਣੀ ਸ਼ਕਤੀ ਦੀ ਇੱਕ ਸੀਮਾ ਹੁੰਦੀ ਹੈ ਅਤੇ ਜਿੰਨੀ ਦੂਰ ਤੱਕ ਸਾਧਕ ਦੀ ਹਿਫਾਜ਼ਤ ਹੈ ਓਨੀ ਦੂਰ 'ਚ ਹੀ ਕੰਮ ਕਰੇ। ਇਹਦੀ ਆਪਣੀ ਵਜ੍ਹਾ ਹੈ, ਜਿੱਦਾਂ ਕੋਈ ਸਰਜਨ ਓਪਰੇਸ਼ਨ ਥੀਏਟਰ ਵਿੱਚ ਹੀ ਕੰਮ ਕਰਦਾ ਹੈ, ਓਪਰੇਸ਼ਨ ਥੀਏਟਰ ਦੇ ਬਾਹਰ ਨਹੀਂ ਜਾਣ ਦਿੰਦਾ ਬਿਮਾਰ ਨੂੰ, ਠੀਕ ਇਸੇ ਤਰ੍ਹਾਂ ਇਹ ਸੀਮਾ ਦੇ ਅੰਦਰ ਹੀ ਕੰਮ ਕਰੋਗੇ। ਮਨ ਦਾ ਓਪਰੇਸ਼ਨ ਕਰਨਾ ਹੈ, ਖਤਰਨਾਕ ਗੱਲ ਹੈ, ਨਾ ਸਮਝੀ ਨਾਲ ਕਰੋਗੇ ਤਾਂ ਨੁਕਸਾਨ ਹੋ ਸਕਦਾ ਹੈ। ਇਹ ਸੀਮਾ ਦੇ ਅੰਦਰ ਰਹੋਗੇ, ਬਿਲਕੁਲ ਨਿਡਰ ਹੋ ਕੇ ਕੰਮ ਕਰੋਗੇ, ਕੋਈ ਨੁਕਸਾਨ ਨਹੀਂ ਹੋ ਸਕਦਾ, ਮਹਿਫੂਜ਼ ਰਹੋਗੇ, ਇਸ ਸੀਮਾ ਦੇ ਬਾਹਰ ਨਹੀਂ ਜਾਓਗੇ। ਹੋਰ ਇੱਕ ਗੱਲ ਦਾ ਖਿਆਲ ਰੱਖੋਗੇ ਕਿ ਇੱਕ ਇੱਕ ਘੰਟੇ 3 ਵਾਰ ਦਿਹਾੜੀ 'ਚ ਬਿਲਕੁਲ ਟਾਈਮ ਨਾਲ ਹਾਲ ਵਿੱਚ ਆ ਹੀ ਜਾਓਗੇ, ਸਵੇਰੇ 8 ਤੋਂ 9, ਚਾਹੇ ਜੋ ਕੁਝ ਹੋ ਜਾਏ 8 ਵਜੇ ਦੇ ਹੀ ਹਾਲ 'ਚ ਪਹੁੰਚੋਗੇ, 9 ਵੱਜਣ ਤੋਂ ਪਹਿਲੇ ਹਾਲ ਦੇ ਬਾਹਰ ਨਹੀਂ ਜਾਓਗੇ, ਕਿੰਨੀ ਜ਼ਰੂਰੀ ਗੱਲ ਕਿਉਂ ਨਾ ਹੋਵੇ। ਇਹ ਆਪਣੇ ਮਨ ਦੀ ਤਾਕਤ ਨੂੰ ਵਧਾਉਣ ਲਈ ਬਹੁਤ ਜ਼ਰੂਰੀ ਹੈ। ਅੱਗੇ ਜਾ ਕੇ ਤਾਂ ਇਹ ਘੰਟੇ ਭਰ ਬਗੈਰ ਹਿਲੇ ਡੁਲੇ ਬੈਠ ਸਕੋਗੇ, ਲੇਕਿਨ ਹਾਲੀ ਤਾਂ ਇਹੋ ਜਿਹੀ ਗੱਲ ਨਹੀਂ, ਹਾਲੀ ਤਾਂ ਸਿਰਫ ਘੰਟੇ ਭਰ ਇਹ ਹਾਲ 'ਚ ਰਹਿਣਾ ਹੈ 8 ਤੋਂ 9, 8 ਵਜਦੇ ਹੀ ਪਹੁੰਚੇ ਔਰ 9 ਵਜੇ ਤੋਂ ਪਹਿਲੇ ਕਿਸੇ ਵੀ ਹਾਲਤ 'ਚ ਬਾਹਰ ਨਹੀਂ ਜਾਓਗੇ। ਠੀਕ ਇਸੇ ਤਰ੍ਹਾਂ ਦੁਪਹਿਰ ਨੂੰ 2:30 ਵਜੇ ਇਹ ਹਾਲ 'ਚ ਆ ਗਏ, 3:30 ਵਜੇ ਤੱਕ ਚਾਹੇ ਜੋ ਕੁਝ ਹੋ ਜਾਏ ਬਾਹਰ ਨਹੀਂ ਜਾਓਗੇ। ਇੱਦਾਂ ਹੀ ਸ਼ਾਮ ਨੂੰ 6 ਵਜੇ ਹਾਲ 'ਚ ਆ ਗਏ, 7 ਦੇ ਪਹਿਲੇ ਬਾਹਰ ਨਹੀਂ ਜਾਓਗੇ। ਇਹ ਇੱਕ ਇੱਕ ਘੰਟੇ 3 ਵਾਰ ਇਹ ਹਾਲ ਵਿੱਚ ਰਹਿਣ ਦਾ ਪੱਕਾ ਇਰਾਦਾ ਕਰੋਗੇ ਤਾਂ ਮਨ ਦੀ ਤਾਕਤ ਵਧੇਗੀ, ਬੜੇ ਕੰਮ ਦੀ ਗੱਲ ਹੋਣੀ ਹੈ। ਅੱਗੇ ਜਾ ਕੇ ਇਹਦਾ ਹੋਰ ਇਸਤੇਮਾਲ ਕਰੋਗੇ। ਹਾਲੀ ਤਾਂ ਇੰਨੀ ਗੱਲ ਕਿ ਘੰਟੇ ਪਰ ਅਸੀਂ ਹਾਲ 'ਚ ਹੀ ਰਹਿਣਾ ਹੈ ਔਰ ਜਿੰਨਾ ਹੋ ਸਕੇ ਆਪਣਾ ਮਨ ਲਗਾਉਣਾ ਹੈ, ਕੰਮ ਕਰਨਾ ਹੈ। ਹੋਰ ਕੁਝ ਗੱਲਾਂ ਨੇ ਇਹ ਰਸਤੇ 'ਚ, ਕੁਝ ਦੁਸ਼ਮਣ ਨੇ ਜਿਹੜੇ ਸਿਰ 'ਤੇ ਸਵਾਰ ਹੋ ਜਾਂਦੇ ਨੇ, ਉਹਨਾਂ ਤੋਂ ਬਚਣਾ ਹੈ। ਇੱਕ ਬੜਾ ਦੁਸ਼ਮਣ ਹੁਣ ਤਾਂ ਇੱਥੇ 24 ਘੰਟੇ ਰਹਿ ਕੇ ਵੇਖ ਲਿਆ, ਇੱਥੇ ਸ਼ਾਮ ਦਾ ਭੋਜਨ ਨਹੀਂ ਮਿਲਦਾ, ਨਹੀਂ ਮਿਲਦਾ। ਹੁਣ ਕੱਲ੍ਹ 11 ਵਜੇ ਜਦ ਭੋਜਨ ਲਈ ਜਾਓਗੇ ਭੋਜਨਸ਼ਾਲਾ 'ਚ, ਤਦ ਯਾਦ ਆਏਗਾ ਕਿ ਸ਼ਾਮ ਦਾ ਭੋਜਨ ਤਾਂ ਇੱਥੇ ਨਹੀਂ ਮਿਲਦਾ, ਅਤੇ ਮੈਂ 4 ਰੋਟੀਆਂ ਦੁਪਹਿਰ ਨੂੰ ਖਾਣ ਵਾਲਾ ਔਰ 4 ਰੋਟੀਆਂ ਸ਼ਾਮ ਨੂੰ ਖਾਣ ਵਾਲਾ, ਸ਼ਾਮ ਨੂੰ ਭੋਜਨ ਇੱਥੇ ਮਿਲਦਾ ਨਹੀਂ ਅਤੇ ਸ਼ਾਮ ਵਾਲਾ ਭੋਜਨ ਹੁਣੇ ਕਿਉਂ ਨਾ ਖਾ ਲਵਾਂ, 8 ਰੋਟੀਆਂ ਕਿਉਂ ਨਾ ਖਾ ਲਵਾਂ। ਔਰ ਸਾਡੇ ਮਾਰਗਦਰਸ਼ਕ ਕਹਿੰਦੇ ਨੇ ਵਾਰ ਵਾਰ ਆਪਣੀ ਲੜਾਈ ਖੁਦ ਲੜਨੀ ਹੈ, ਆਪਣਾ ਯੁੱਧ ਆਪ ਲੜਨਾ ਹੈ, ਅਤੇ ਯੁੱਧ ਲੜਨਾ ਹੈ ਤਾਂ ਮਜ਼ਬੂਤ ਹੋਣਾ ਚਾਹੀਦਾ ਹੈ, ਸਰੀਰ ਵੀ ਮਜ਼ਬੂਤ ਹੋਣਾ ਚਾਹੀਦਾ ਹੈ, 8 ਦੀ ਜਗ੍ਹਾ 10 ਕਿਉਂ ਨਾ ਖਾ ਲਵਾਂ। ਬਸ ਜਿੱਥੇ ਇੰਜ ਖਾਣ ਲੱਗੇ ਕਿ ਦੁਸ਼ਮਣ ਸਿਰ 'ਤੇ ਸਵਾਰ ਹੋ ਜਾਏਗਾ, ਸਾਧਨਾ ਵਾਧਨਾ ਨਹੀਂ ਕਰ ਸਕੋਗੇ, ਬਿਲਕੁਲ ਨਹੀਂ ਕਰ ਸਕੋਗੇ। ਇੱਕ ਵਾਰ 'ਚ ਅਗਰ ਕਿਸੇ ਨੂੰ 4 ਰੋਟੀਆਂ ਖਾਣ ਦੀ ਆਦਤ ਹੋਵੇ ਅਤੇ 3 ਹੀ ਰੋਟੀਆਂ ਖਾ ਕੇ ਹੱਥ ਖਿੱਚ ਲਵੇ, ਪੇਟ ਦਾ 1/4 ਹਿੱਸਾ ਹਮੇਸ਼ਾ ਭੁੱਖਾ ਰਹੇ, ਹਮੇਸ਼ਾ ਖਾਲੀ ਰਹੇ, ਪੂਰਾ ਪੇਟ ਭਰਨਾ ਹੀ ਨਹੀਂ, ਠੂਸ ਠੂਸ ਕੇ ਭਰਨਾ ਤਾਂ ਬਹੁਤ ਭੈੜੀ ਗੱਲ ਹੋਈ, ਪੂਰਾ ਪੇਟ ਨਹੀਂ ਭਰਨਾ ਕਦੀ ਵੀ, 1/4 ਹਿੱਸਾ ਹਮੇਸ਼ਾ ਖਾਲੀ ਰਹੇ ਅਤੇ ਸਾਧਨਾ ਚੰਗੀ ਹੋਣੀ ਹੈ, ਵਰਨਾ ਸਾਧਨਾ ਨਹੀਂ ਕਰ ਸਕੋਗੇ। ਇੱਕ ਹੋਰ ਬੜਾ ਦੁਸ਼ਮਣ ਹੈ ਇਹ, ਜੋ ਕਿਹਾ ਹੈ ਕਿ ਜਦ ਸਰੀਰ ਬਹੁਤ ਬੇਚੈਨ ਹੋ ਜਾਏ ਤਾਂ ਉਹਨੂੰ ਥੋੜ੍ਹੀ ਦੇਰ ਆਰਾਮ ਦੇ ਸਕਦੇ ਹੋ, ਲੇਟ ਵੀ ਸਕਦੇ ਹੋ ਅਤੇ ਲੇਟਣਾ ਬਹੁਤ ਚੰਗਾ ਲੱਗੇਗਾ, ਪਰ ਇਹ ਬੰਦਿਸ਼ ਲਗਾ ਦਿੱਤੀ ਕਿ 5 ਮਿੰਟ ਤੋਂ ਜ਼ਿਆਦਾ ਲੇਟ ਨਹੀਂ ਸਕਦੇ, ਨਹੀਂ ਤਾਂ ਆਲਸ ਆਏਗਾ। ਬਸ 5 ਮਿੰਟ ਲੇਟੇ ਔਰ ਬੈਠ ਗਏ ਅਤੇ ਜੀ ਚਾਹੇਗਾ 5 ਮਿੰਟ ਤੋਂ ਜ਼ਿਆਦਾ ਲੇਟਾਂ। ਇਹ ਜਿਹੜੀ ਬੰਦਿਸ਼ ਹੈ ਮੂਰਖਾਂ ਵਾਸਤੇ ਹੈ, ਹਰ ਆਦਮੀ ਸੋਚਦਾ ਕਿ ਬਾਕੀ ਲੋਕ ਮੂਰਖ ਹੋਣਗੇ, ਮੇਰੇ ਜਿਹਾ ਸਮਝਦਾਰ ਹੋਰ ਕੌਣ ਹੋਏਗਾ। ਇਹ ਬੰਦਿਸ਼ ਮੂਰਖਾਂ ਲਈ ਲਗਾਈ ਗਈ ਹੈ, ਮੇਰੇ ਲਈ ਥੋੜ੍ਹੀ ਹੀ ਹੈ। ਦੇਖ ਮੈਂ 10 ਮਿੰਟ ਲੇਟਿਆ ਵਾਂ, ਫਿਰ ਵੀ ਜਾਗਰੂਕ ਹਾਂ, ਮੈਨੂੰ ਕੋਈ ਫਰਕ ਨਹੀਂ ਪੈਂਦਾ। 15 ਮਿੰਟ ਲੇਟਿਆ, ਫਿਰ ਵੀ ਦੇਖੋ ਜਾਗਰੂਕ ਹਾਂ, ਸਾਹ ਨੂੰ ਜਾਣ ਰਿਹਾ ਵਾਂ। 20 ਮਿੰਟ ਲੇਟਿਆ ਵਾਂ, ਅੱਧਾ ਘੰਟਾ ਲੇਟਿਆ ਵਾਂ, ਲਗਾ ਖੁਰਾਟੇ ਭਰਨ, ਭਰਨ ਹੀ ਲੱਗੇਗਾ। ਇਹ ਜਿਹੜਾ ਆਦਮੀ ਸਮਝਦਾ ਕਿ ਮੈਂ ਲੇਟੇ ਲੇਟੇ ਜਾਣ ਰਿਹਾ ਵਾਂ ਔਰ ਸਜਗ ਵਾਂ, ਮਨ ਦਾ ਬਹੁਤ ਬੜਾ ਹਿੱਸਾ ਸੌਣ ਲੱਗਾ, ਥੋੜ੍ਹਾ ਜਿਹਾ ਹਿੱਸਾ ਜਾਗ ਰਿਹਾ ਹੈ ਔਰ ਸੌਣ ਲੱਗਾ, ਥੋੜ੍ਹਾ ਜਿਹਾ ਹਿੱਸਾ ਬਚਿਆ ਜਾਗ ਰਿਹਾ ਹੈ, ਇੰਜ ਕਰਦੇ ਕਰਦੇ ਸਾਰਾ ਸੌ ਜਾਣਾ ਹੈ। ਅਸੀਂ ਤਾਂ ਸਾਰੇ ਦੇ ਸਾਰੇ ਮਾਨਸ ਨੂੰ ਜਗਾਉਣਾ ਹੈ, ਇੱਕ ਜ਼ਰਾ ਜਿਹਾ ਹਿੱਸਾ ਵੀ ਬੇਹੋਸ਼ ਨਾ ਰਹਿ ਜਾਏ, ਇਹਦੇ ਲਈ ਸਾਰੀ ਸਾਧਨਾ ਹੈ। ਔਰ ਦਿੱਕਤ ਹੈ ਕਿ ਜਿੱਥੇ ਇੱਕ ਜਣਾ ਵੀ ਖੁਰਾਂਟੇ ਭਰਨ ਲੱਗਾ, ਹਾਲੀ ਤਾਂ ਇਸ ਧਿਆਨ ਕੇਂਦਰ ਨੂੰ ਇੱਕ ਆਦਰਸ਼ ਕੇਂਦਰ ਬਣਾਉਣ 'ਚ ਵਕਤ ਲੱਗੇਗਾ। ਆਦਰਸ਼ ਧਿਆਨ ਕੇਂਦਰ ਹੁੰਦਾ ਹੈ ਤਾਂ ਕੀ ਹੁੰਦਾ ਹੈ, ਹਰ ਬੰਦਾ ਉਹਦਾ ਡੇਰਾ ਵੀ ਅਕੇਲਾ ਇੱਕ ਹੀ ਕਮਰੇ 'ਚ ਰਹੇ ਔਰ ਉਹਦੇ ਧਿਆਨ ਦੀ ਗੁਫਾ ਵੀ ਇਕੱਲੀ, ਇੱਥੇ ਸ਼ੂਨਿਆਗਾਰ ਬਣੇ ਹੈ। ਇਸ ਚੈਤ ਵਿੱਚ ਵੀ ਇਕੱਲਾ ਇੱਕ ਬੰਦਾ ਕਿਧਰੇ ਦੋ ਨਾਲ ਨਾ ਹੋਣ ਤਾਂ ਸਹੀ ਮਾਇਨੇ 'ਚ ਡੂੰਘਾ ਓਪਰੇਸ਼ਨ ਕਰ ਆਪਣੇ ਵਿਕਾਰ ਕੱਢ ਸਕਦਾ ਹੈ। ਇੱਥੇ ਤਾਂ ਕਿਸੇ ਇੱਕ ਇੱਕ ਕਮਰੇ 2 ਨੇ, ਕਿਸੇ 4, ਕਿਸੇ ਉਸ ਤੋਂ ਵੀ ਜ਼ਿਆਦਾ ਹੋਣਗੇ। ਅਤੇ ਜਿੱਥੇ ਇੱਕ ਨੇ ਖੁਰਾਟਾ ਭਰਨਾ ਸ਼ੁਰੂ ਕੀਤਾ ਅਤੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਪਕੜਨ ਲੱਗਾ, ਉਹ ਇੰਜ ਮੈਂ ਵੀ ਥੋੜ੍ਹੀ ਦੇਰ ਸੋ ਜਾਵਾਂ, ਦੂਜੇ ਨੇ ਖੁਰਾਟਾ ਭਰਿਆ, ਸਾਰੇ ਦਾ ਸਾਰਾ ਕਮਰਾ ਖੁਰਾਟੇ ਨਾਲ ਭਰ ਗਿਆ। ਔਰ ਹੌਲੇ ਹੌਲੇ ਇਹ ਹੋਇਆ ਕਿ ਸਾਰੇ ਦਾ ਸਾਰਾ ਧਿਆਨ ਕੇਂਦਰ ਖੁਰਾਟਿਆਂ ਨਾਲ ਭਰ ਜਾਏਗਾ। ਆਏ ਸੀ ਇੱਥੇ ਜਾਗਰੂਕ ਰਹਿਣ ਲਈ, ਹਰ ਘੜੀ ਜਾਗਰੂਕ, ਹਰ ਘੜੀ ਜਾਗਰੂਕ। ਔਰ ਕੀ ਕਰਨ ਲੱਗੇ, ਬਹੁਤ ਬੜਾ ਦੁਸ਼ਮਣ ਹੈ ਅਤੇ ਜਦ ਜਦ ਦੇਖੋਗੇ ਇਹ ਦੁਸ਼ਮਣ ਸਿਰ 'ਤੇ ਸਵਾਰ ਹੋਣ ਲੱਗਾ, ਆਲਸ ਸਿਰ 'ਤੇ ਸਵਾਰ ਹੋਣ ਲੱਗਾ, ਪਰਮਾਦ ਸਿਰ 'ਤੇ ਸਵਾਰ ਹੋਣ ਲੱਗਾ, ਤੰਦਰਾ ਸਿਰ 'ਤੇ ਸਵਾਰ ਹੋਣ ਲੱਗੀ, ਤਦ ਤੱਕ ਇਹਦਾ ਮੁਕਾਬਲਾ ਕਰੋ, ਜ਼ੋਰ ਨਾਲ ਸਾਹ ਲੈ ਕੇ ਇਹਨੂੰ ਦੂਰ ਕਰੋ, ਨਹੀਂ ਦੂਰ ਹੁੰਦਾ ਤਾਂ ਉੱਠ ਕੇ ਠੰਡੇ ਪਾਣੀ ਦੇ ਛਿੱਟੇ ਮਾਰੋ, ਨਹੀਂ ਦੂਰ ਹੁੰਦਾ ਤਾਂ ਚੱਲੋ, 5 ਮਿੰਟ ਚੱਲੋ, ਚੱਲਦੇ ਚੱਲਦੇ ਵੀ ਸਾਹ ਨੂੰ ਜਾਣ ਰਹੇ ਹਾਂ, ਫਿਰ ਆ ਕੇ ਬੈਠ ਗਏ। ਇਹ 1 ਘੰਟੇ ਦਾ ਸਮਾਂ ਬਾਹਰ ਨਹੀਂ ਜਾ ਸਕਦੇ ਅਤੇ 5 ਮਿੰਟ ਖੜ੍ਹੇ ਹੋ ਜਾਓ, ਬਾਹਰ ਜਾਣ ਦਾ ਸਮਾਂ ਹੋਵੇ ਤਾਂ ਬਾਹਰ ਜਾ ਸਕਦੇ ਹੋ, 5 ਮਿੰਟ ਚੱਲਦੇ ਚੱਲਦੇ ਵੀ, ਖੜ੍ਹੇ ਖੜ੍ਹੇ ਵੀ ਸਾਹ ਨੂੰ ਜਾਣਦੇ ਰਹੋ, ਆਲਸ ਨੂੰ ਸਿਰ 'ਤੇ ਨਾ ਚੜ੍ਹਨ ਦਿਓ, ਨਹੀਂ ਤਾਂ ਬਹੁਤ ਬੜਾ ਦੁਸ਼ਮਣ ਹੈ, ਬਹੁਤ ਵੱਡਾ ਦੁਸ਼ਮਣ ਹੈ। ਇੱਕ ਹੋਰ ਦੁਸ਼ਮਣ, ਔਰ ਇਹ ਖਾਸ ਕਰ ਅਸੀਂ ਭਾਰਤੀਆਂ ਦਾ ਜ਼ਿਆਦਾ ਵੱਡਾ ਦੁਸ਼ਮਣ, ਸਾਨੂੰ ਭਾਰਤੀਆਂ ਨੂੰ ਇੱਕ ਰਾਸ਼ਟਰੀ ਰੋਗ ਲੱਗਿਆ ਹੋਇਆ ਹੈ, ਬਤਰਸ ਦੇ ਬਹੁਤ ਲੋਭੀ ਨੇ, ਬਹੁਤ ਬਾਤ ਬਹੁਤ ਬਾਤ, ਇੱਥੇ ਤਾਂ 9 ਦਿਨਾਂ ਤੱਕ ਚੁੱਪ ਰਹਿਣਾ ਹੈ ਅਤੇ ਚੁੱਪ ਰਹਿਣ ਦਾ ਵਰਤ ਦਿੱਤਾ, ਅਤੇ ਜਿੱਥੇ ਕੋਈ ਵਿਵਸਥਾ ਵਾਲੇ ਲੋਕਾਂ ਨੂੰ ਦੇਖਿਆ ਉੱਥੇ ਚੁੱਪ ਹੋ ਗਏ, ਔਰ ਹੁਣ ਕੋਈ ਪੁਲਿਸਮੈਨ ਨਹੀਂ ਹੈ ਅਤੇ ਚੁਰਪੁਰ ਚੁਰਪੁਰ ਕਰਨ ਲੱਗੇ। ਆਦਤ ਹੈ ਨਾ ਗੱਲ ਕਰਨ ਦੀ, ਨਹੀਂ ਰਿਹਾ ਜਾਂਦਾ, ਕਦੇ ਕਦੇ ਕੋਈ ਸਾਧਕ ਆਉਂਦਾ ਹੈ ਨੱਠਾ ਨੱਠਾ ਕਿ ਤੁਸੀਂ ਇਹ ਕੀ ਕਰ ਦਿੱਤਾ, ਸਾਡਾ ਤਾਂ ਪੇਟ ਦੁੱਖਣ ਲੱਗਾ, ਜਰਾ ਬੋਲਣ ਦਿਓ, ਥੋੜ੍ਹੀ ਦੇਰ ਬੋਲ ਲਈਏ ਤਾਂ ਪੇਟ ਦਾ ਦੁੱਖਣਾ ਖਤਮ ਹੋ ਜਾਏ, ਉਹ ਇਹ ਬੋਲੇ ਬਗੈਰ ਨਹੀਂ ਰਿਹਾ ਜਾਂਦਾ। ਮਨ ਨੂੰ ਚੁੱਪ ਕਰਾਉਣਾ ਹੈ, ਕਿੱਦਾਂ ਚੁੱਪ ਕਰਾਓਗੇ, ਦੇਖ ਲਿਆ ਨਾ ਆਪਣਾ ਮਨ ਕਿੰਨਾ ਗਲਾਕੜ ਹੈ, ਕਿੰਨਾ ਗੱਪੀ ਹੈ, ਕਿੱਦਾਂ ਚੁੱਪ ਕਰਾਓਗੇ। ਬਾਹਰ ਗੱਲ ਕੀਤੀ ਕਿਸੇ ਦੇ ਨਾਲ ਔਰ ਹੁਣ ਧਿਆਨ 'ਚ ਬੈਠੇ ਅਤੇ ਜਿਹੜੀ ਗੱਲਬਾਤ ਕਰ ਲਈ, ਹੁਣ ਜਿਵੇਂ ਇਸ ਮਨ ਨੂੰ ਕੁਝ ਹੋਰ ਚਾਰਾ ਸੁੱਟ ਦਿੱਤਾ, ਜਿਹੜੀ ਗੱਲ ਕਰ ਲਈ ਹੁਣ ਕਈ ਦਿਹਾੜੇ ਜੁਗਾਲੀ ਕਰੇਗਾ, ਉਹਦੇ ਨਾਲ ਕਿੰਨੀ ਦੇਰ ਉਹਦੀ ਜੁਗਾਲੀ ਚੱਲੇਗੀ, ਔਰ ਉਹਦੇ ਨਾਲ ਮੇਲ ਰੱਖਣ ਵਾਲੀ ਗੱਲਾਂ ਆਈਆਂ ਔਰ ਉਸ ਨਾਲ ਮੇਲ ਨਾ ਰੱਖਣ ਵਾਲੀਆਂ ਗੱਲਾਂ ਆਉਣੀਆਂ ਸ਼ੁਰੂ ਹੋ ਗਈਆਂ। ਅਰੇ ਇਹਨੂੰ ਸ਼ਾਂਤ ਰੱਖਣਾ ਸੀ ਔਰ ਗਲਾਕੜ ਬਣਾ ਦਿੱਤਾ, ਕਿੰਨਾ ਬੜਾ ਨੁਕਸਾਨ ਕਰ ਦਿੱਤਾ, ਔਰ ਆਪਣਾ ਹੀ ਨੁਕਸਾਨ ਨਹੀਂ ਕਰ ਲਿਆ, ਜਿਹਦੇ ਨਾਲ ਗੱਲ ਕੀਤੀ ਉਹਦਾ ਵੀ ਨੁਕਸਾਨ ਕਰ ਦਿੱਤਾ। ਕਿਹਦੇ ਨਾਲ ਗੱਲ ਕਰੇਗਾ, ਹਵਾ ਨਾਲ ਨਹੀਂ ਕਰ ਸਕਦਾ, ਦੀਵਾਰਾਂ ਨਾਲ ਨਹੀਂ ਕਰ ਸਕਦਾ, ਜਿਹਦੇ ਨਾਲ ਗੱਲ ਕਰੇਗਾ ਉਹ ਵੀ ਸਾਧਕ ਹੈ, ਉਹ ਵੀ ਵਿਚਾਰਾ ਧਿਆਨ ਕਰ ਰਿਹਾ ਸੀ, ਉਹਦੇ ਨਾਲ ਗੱਲ ਕਰ ਲਈ, ਉਹਦੇ ਅੱਗੇ ਵਿਚਾਰਾ ਪਾ ਦਿੱਤਾ, ਲੈ ਤੂੰ ਵੀ ਜੁਗਾਲੀ ਕਰ ਘੰਟਾ ਭਰ, ਉਹਦਾ ਵੀ ਨੁਕਸਾਨ ਕਰ ਲਿਆ। ਔਰ ਜਿਧਰੇ ਵੀ ਦੋ ਜਣੇ ਚੁਰਪੁਰ ਚੁਰਪੁਰ ਕਿਸੇ ਤੰਬੂ 'ਚ ਕਿਸੇ ਕਮਰੇ 'ਚ ਕਰਦੇ ਨੇ, ਕਿਧਰੇ ਦੂਜਾ ਕੋਈ ਧਿਆਨ ਕਰ ਰਿਹਾ ਹੋਵੇ ਉਹਦੇ ਧਿਆਨ 'ਚ ਵੀ ਅੜੀਕਾ ਪਾ ਦਿੱਤਾ, ਬਹੁਤ ਬੜੇ ਦੋਸ਼ ਦੀ ਗੱਲ ਹੈ, ਛੋਟੀ ਗੱਲ ਨਹੀਂ। ਸਾਡੇ ਇੱਥੇ ਕਿਤਾਬਾਂ 'ਚ, ਧਰਮ ਦੀ ਕਿਤਾਬਾਂ 'ਚ ਬਹੁਤ ਸਾਰੀ ਗੱਲਾਂ ਰੂਪਕ ਦੇ ਤੌਰ 'ਤੇ ਕਹੀਆਂ ਗਈਆਂ ਨੇ ਕਿ ਜਿਹੜੇ ਰਿਸ਼ੀ ਮੁਨੀਆਂ ਦੀ ਸਾਧਨਾ ਭੰਗ ਕਰਦੇ ਸੀ, ਉਹਨਾਂ ਦਾ ਧਿਆਨ ਭੰਗ ਕਰਦੇ ਸੀ, ਉਹਨਾਂ ਨੂੰ ਰਾਕਸ਼ਸ ਕਹਿੰਦੇ ਸੀ, ਇਹ ਰਾਕਸ਼ਸ ਨੇ, ਦੈਤ ਨੇ, ਅਤੇ ਇੱਥੇ ਕੋਈ ਦੈਵੀ ਗੁਣ ਲੈਣ ਲਈ ਆਵੇ, ਕੋਈ ਬ੍ਰਾਹਮਣੀ ਗੁਣ ਲੈਣ ਲਈ ਆਵੇ, ਕੋਈ ਦਾਨਵੀ ਗੁਣ ਲੈਣ ਲਈ ਨਹੀਂ ਆਵੇ, ਰਾਕਸ਼ਸੀ ਗੁਣ ਲੈਣ ਲਈ ਨਹੀਂ ਆਵੇ, ਕਿਸੇ ਦਾ ਤਪ ਭੁੱਲ ਕੇ ਵੀ ਭੰਗ ਨਹੀਂ ਕਰਨਾ। ਗੱਲ ਕਰੋਗੇ ਤਾਂ ਕਿਸੇ ਨਾ ਕਿਸੇ ਦਾ ਤਪ ਕਿਧਰੇ ਨਾ ਕਿਧਰੇ ਭੰਗ ਹੋ ਜਾਣਾ ਹੈ, ਆਪਣਾ ਵੀ ਨੁਕਸਾਨ ਕਰੋਗੇ, ਹੋਰਾਂ ਦਾ ਵੀ ਨੁਕਸਾਨ ਕਰੋਗੇ। ਇੱਕ ਹੋਰ ਵੀ ਬੜਾ ਕਾਰਨ ਹੈ ਜਿਹਦੀ ਵਜ੍ਹਾ ਨਾਲ ਇਹ 9 ਦਿਨਾਂ ਦਾ ਮੌਨ ਦਿਲਾਇਆ ਜਾਂਦਾ ਹੈ। ਇਹ ਜਿਹੜੇ 5 ਸ਼ੀਲ ਲਏ ਨੇ, ਕੋਈ ਕਰਮ ਕਾਂਡ ਨਹੀਂ ਪੂਰਾ ਕੀਤਾ, ਇਹ 5 ਦੇ 5 ਸ਼ੀਲ ਇਹ ਸਾਧਨਾ ਦੀ ਆਧਾਰਸ਼ਿਲਾਵਾਂ ਨੇ। ਇਹਦੇ ਬਗੈਰ ਸਾਧਨਾ ਅੱਗੇ ਚੱਲ ਨਹੀਂ ਸਕੇਗੀ, ਚਿੱਤ ਲੱਗ ਵੀ ਜਾਏਗਾ ਤਾਂ ਸਹੀ ਢੰਗ ਨਾਲ ਨਹੀਂ ਲੱਗੇਗਾ, ਔਰ ਨਿਰਮਲਤਾ ਦਾ ਤਾਂ ਕੰਮ ਹੀ ਬੰਦ ਹੋ ਜਾਣਾ ਹੈ। 5 ਸ਼ੀਲਾਂ ਨੂੰ ਬਹੁਤ ਮਜ਼ਬੂਤ ਰੱਖਣਾ ਹੈ। ਇਹ ਜਿਹੜਾ ਇੱਥੇ ਤੜਕੇ 4:30 ਵਜੇ ਤੋਂ ਰਾਤ ਦੇ 9:30-9 ਵਜੇ ਤੱਕ ਕੰਮ 'ਚ ਲੱਗੇ ਰਹਿੰਦੇ ਨੇ, ਬਾਹਰ ਦੀ ਦੁਨੀਆ ਤੋਂ ਆਪਣੇ ਆਪ ਨੂੰ ਕੱਟ ਲਿਆ, ਇਸ ਕਦਰ ਰੁੱਝ ਗਏ ਤਾਂ ਹੋਰ ਸ਼ੀਲ ਭੰਗ ਕਰਨ ਦਾ ਮੌਕਾ ਹੀ ਕਿੱਥੇ। ਲੇਕਿਨ ਗੱਲ ਜਦ ਕਰਨਗੇ ਕਿਹਦੇ ਨਾਲ, ਪੁਰਾਣੀ ਆਦਤ ਹੈ ਨਾ, ਕਿਸੇ ਗੱਲ ਨੂੰ ਵਧਾ ਚਧਾ ਕੇ ਬੋਲ ਦਿਓਗੇ, ਕਿਸੇ ਗੱਲ ਨੂੰ ਜ਼ਰਾ ਛੁਪਾ ਕੇ ਬੋਲ ਦਿਓਗੇ, ਸ਼ੀਲ ਭੰਗ ਹੋ ਗਿਆ। ਔਰ ਇੱਕ ਵੀ ਨੀਂਹ ਦਾ ਪੱਥਰ ਹਿੱਲਿਆ ਕਿ ਸਾਧਨਾ ਖਰਾਬ ਹੋਈ, ਕਿਸੇ ਵੀ ਪੱਥਰ ਨੂੰ ਹਿੱਲਣ ਨਹੀਂ ਦੇਣਾ ਹੈ। 5 ਨੀਂਹ ਦੇ ਪੱਥਰ ਬਹੁਤ ਮਜ਼ਬੂਤ ਹੋਣੇ ਚਾਹੀਦੇ ਨੇ। ਇਸ ਲਈ ਵੀ ਮੌਨ ਬਹੁਤ ਜ਼ਰੂਰੀ ਹੈ, ਔਰ ਮੌਨ ਇਹੋ ਜਿਹਾ ਜਿਹਨੂੰ ਆਰੀ ਮੌਨ ਕਿਹਾ, ਸਿਰਫ ਬਾਣੀ ਤੋਂ ਹੀ ਮੌਨ ਨਹੀਂ ਹੈ। ਆਪਣੇ ਇੱਥੇ ਇੱਕ ਹੋਰ ਪਰੰਪਰਾ ਚੱਲ ਪਈ ਕਿ ਅੱਜ ਸਾਡਾ ਮੌਨ ਵਰਤ ਹੈ ਅਤੇ ਅੱਜ ਅਸੀਂ ਮੂੰਹ ਨਾਲ ਕੁਝ ਨਹੀਂ ਬੋਲਾਂਗੇ, ਪਰ ਜਿਹੜੀ ਗੱਲ ਕਰਨੀ ਹੋਏਗੀ ਉਹ ਲਿਖ ਪੜ੍ਹ ਕਰਾਂਗੇ, ਚਿੱਠੀਆਂ 'ਤੇ ਲਿਖ ਲਿਖ ਕੇ ਬਾਤਚੀਤ ਕਰਾਂਗੇ, ਇਸ਼ਾਰਿਆਂ ਨਾਲ ਬਾਤਚੀਤ ਕਰਾਂਗੇ, ਸੰਕੇਤਾਂ ਨਾਲ ਬਾਤਚੀਤ ਕਰਾਂਗੇ। ਅਰੇ ਉਹਦੇ ਨਾਲੋਂ ਚੰਗਾ ਛਟਾਕੀ ਦੀ ਜ਼ੁਬਾਨ ਹਿਲਾ ਲਈ ਹੁੰਦੀ, ਉਹਦੇ ਨਾਲ ਗੱਲ ਕਰ ਲੈਂਦੇ। ਜਦ ਵੀ ਗੱਲ ਕਰਦੇ ਹਾਂ, ਚਾਹੇ ਸੰਕੇਤਾਂ ਨਾਲ ਕਰੀਏ, ਚਾਹੇ ਲਿਖ ਕੇ ਕਰੀਏ, ਚਾਹੇ ਬਾਣੀ ਨਾਲ ਕਰੀਏ, ਤਦੋਂ ਮਨ ਵਿੱਚ ਹਲਚਲ ਪੈਦਾ ਹੋ ਗਈ, ਮਨ ਨੂੰ ਬਹੁਤ ਗਲਾਕੜ ਬਣਾ ਲਿਆ। ਸੰਕੇਤਾਂ ਨਾਲ ਵੀ ਗੱਲ ਨਾ ਕਰੋ, ਲਿਖ ਕੇ ਵੀ ਗੱਲ ਨਾ ਕਰੋ, ਇਸ਼ਾਰਿਆਂ ਨਾਲ ਵੀ ਗੱਲ ਨਾ ਕਰੋ, ਬਾਣੀ ਦਾ ਵੀ ਮੌਨ, ਸਰੀਰ ਦਾ ਵੀ ਮੌਨ, ਤਦ ਦੇਖੋਗੇ ਚਿੱਤ ਦਾ ਵੀ ਮੌਨ ਹੋਣ ਦਾ ਕੰਮ ਸ਼ੁਰੂ ਹੋਏਗਾ। ਬਾਣੀ ਦਾ ਮੌਨ ਰੱਖਣਾ ਬਹੁਤ ਜ਼ਰੂਰੀ ਹੈ ਇਹਦੇ ਲਈ। ਹੋਰ ਇੱਕ ਬਹੁਤ ਜ਼ਰੂਰੀ ਗੱਲ ਵੇ, ਇਹ ਜਿਹੜਾ ਕੱਲ੍ਹ ਆਤਮ ਸਮਰਪਣ ਕਰਾਇਆ, ਆਤਮ ਸਮਰਪਣ ਸਿਰਫ 10 ਦਿਨਾਂ ਲਈ ਕਰਵਾਇਆ, ਔਰ ਉਹ ਇਸ ਵਿਧੀ ਨੂੰ ਕਰਵਾਇਆ। ਬਥੇਰੇ ਲੋਕ ਅਨੇਕ ਪਰੰਪਰਾਵਾਂ ਤੋਂ ਆਉਂਦੇ ਨੇ, ਅਨੇਕ ਮਾਨਤਾਵਾਂ ਤੋਂ ਆਉਂਦੇ ਨੇ, ਕਈ ਤਰ੍ਹਾਂ ਦੇ ਪੂਜਾ ਪਾਠ ਕਰਨ ਵਾਲੇ ਆਉਂਦੇ ਨੇ, ਕਈ ਤਰ੍ਹਾਂ ਦੀ ਆਪਣੀ ਸਾਧਨਾ ਕਰਨ ਵਾਲੇ ਵੀ ਆਉਂਦੇ ਨੇ, ਕੋਈ ਨਿੰਦਾ ਨਹੀਂ। ਲੇਕਿਨ ਇੱਥੇ ਜਦ ਆਏ ਨੇ 10 ਦਿਨਾਂ ਤੱਕ, ਤਾਂ ਇਹਨੂੰ ਅਜਮਾ ਕੇ ਦੇਖਣਾ ਹੈ, ਇਹਨੂੰ ਪੂਰਾ ਪੂਰਾ ਨਿਆਂ ਦੇ ਕੇ ਦੇਖਣਾ ਹੈ, ਇਹਦੇ ਨਾਲ ਪੂਰਾ ਪੂਰਾ ਇਨਸਾਫ ਕਰਕੇ ਦੇਖਣਾ ਹੈ, ਤਦ ਤਾਂ ਜਾਣ ਸਕਾਂਗੇ ਕਿ ਇਹ ਕਲਿਆਣ ਕਰਨ ਵਾਲੀ ਹੈ ਜਾਂ ਨਹੀਂ ਹੈ, ਇਹਨੂੰ ਅਸੀਂ ਭਵਿੱਖ ਵਿੱਚ ਅਪਣਾਈਏ ਕਿ ਨਾ ਅਪਣਾਈਏ। ਅਤੇ ਇੱਥੇ ਰਹਿੰਦੇ ਹੋਏ ਹੋਰ ਕੋਈ ਬਿਲਕੁਲ ਦੂਜੀ ਤਰ੍ਹਾਂ ਦੀ ਸਾਧਨਾ ਜ਼ਰਾ ਜਿਹੀ ਵੀ ਨਹੀਂ ਕਰੋਗੇ, ਔਰ ਕੋਈ ਦੂਜੀ ਤਰ੍ਹਾਂ ਦੀ ਦਾ ਕਰਮ ਕਾਂਡ ਜ਼ਰਾ ਜਿਹਾ ਵੀ ਨਹੀਂ ਕਰੋਗੇ। ਇਹ ਤਾਂ ਸਾਡਾ ਫਲਾਣਾ ਵਰਤ ਲਿਆ ਹੋਇਆ ਹੈ, ਇਹ ਤਾਂ ਸਾਡੀ ਫਲਾਣੀ ਮਾਨਤਾ ਵੇ, ਇੰਝ ਤਾਂ ਕਰਨਾ ਹੀ ਪਏਗਾ, ਬਿਲਕੁਲ ਨਹੀਂ। ਇੱਥੇ 10 ਦਿਨਾਂ ਲਈ ਇਹਨੂੰ ਪੂਰੀ ਪੂਰੀ ਤਰ੍ਹਾਂ ਅਜਮਾ ਕੇ ਦੇਖਣਾ ਹੈ ਕਿ ਠੀਕ ਜੈਸਾ ਕਿਹਾ ਜਾਵੇ ਵੈਸਾ ਹੀ ਕਰੋ, ਜਿੰਨਾ ਕਿਹਾ ਜਾਏ ਓਨਾ ਕਰੋ, ਇਹਦੇ 'ਚ ਆਪਣੇ ਵੱਲੋਂ ਬਿਲਕੁਲ ਕੁਝ ਨਾ ਜੋੜੋ, ਕੁਝ ਨਾ ਤੋੜੋ। 10 ਦਿਨਾਂ ਦੇ ਬਾਅਦ ਹਰ ਆਦਮੀ ਆਪਣਾ ਮਾਲਿਕ ਹੈ, ਠੀਕ ਲੱਗੇ ਮਨਜ਼ੂਰ ਕਰੋ, ਨਹੀਂ ਠੀਕ ਲੱਗੇ ਮਨਜ਼ੂਰ ਨਾ ਕਰੋ। ਲੇਕਿਨ ਇਸ ਵੇਲੇ ਨਹੀਂ, ਬਿਲਕੁਲ ਨਹੀਂ, ਇਹ ਕੋਈ ਹਠਧਰਮੀ ਦੀ ਗੱਲ ਨਹੀਂ ਹੈ, ਇਹਦੇ 'ਚ ਸਾਧਕ ਦਾ ਆਪਣਾ ਕਲਿਆਣ ਸਮਾਇਆ ਹੋਇਆ ਹੈ, ਕਿਉਂਕਿ ਕੰਮ ਮਨ ਦੇ ਆਪਰੇਸ਼ਨ ਦਾ ਹੈ, ਜਿਵੇਂ ਪਹਿਲੇ ਕਿਹਾ, ਬੜਾ ਖਤਰਨਾਕ ਕੰਮ ਹੈ ਅਤੇ ਬੜੀ ਸਮਝਦਾਰੀ ਦੇ ਨਾਲ ਕਰਨਾ ਹੈ। ਕਦੇ ਕਦੇ ਵਾਰ ਵਾਰ ਦੀ ਚੇਤਾਵਨੀ ਦੇ ਬਾਵਜੂਦ ਵੀ ਕੋਈ ਕੋਈ ਸਾਧਕ ਇਹੋ ਜਿਹਾ ਬਾਵਲਾਪਨ ਕਰ ਬੈਠਦਾ ਹੈ ਕਿ 10 ਦਿਨਾਂ ਦਾ ਸਮਾਂ ਨਿਕਾਲਣਾ ਮੁਸ਼ਕਲ, ਨਿਕਾਲ ਲਿਆ ਤਾਂ ਇਹੋ ਜਿਹੀ ਸਹੂਲੀਅਤ ਮਿਲਣੀ ਮੁਸ਼ਕਲ, ਇਹੋ ਜਿਹੀ ਸ਼ਾਂਤ ਜਗ੍ਹਾ ਮਿਲਣੀ ਮੁਸ਼ਕਲ, ਮਿਲ ਗਈ ਅਤੇ ਇਹ ਜਿਹੜੇ ਕਹਿੰਦੇ ਨੇ ਉਹ ਵੀ ਕਰ ਲਈਏ, ਔਰ ਸਾਡੇ ਅੰਬ ਗੁਰੂ ਮਹਾਰਾਜ ਨੇ ਕਿਹਾ ਸੀ ਉਂਝ ਵੀ ਕਰ ਲਈਏ, ਔਰ ਫਲਾਣੀ ਕਿਤਾਬ 'ਚ ਪੜ੍ਹਿਆ ਸੀ ਉਹ ਵੀ ਕਰ ਲਈਏ, ਔਰ ਜਿਹੜੀ ਇਹ ਖਿਚੜੀ ਪਕਾਉਂਦਾ ਹੈ ਆਪਣੇ ਲਈ ਬਹੁਤ ਬੜਾ ਖਤਰਾ ਪੈਦਾ ਕਰ ਲੈਂਦਾ ਹੈ। ਕਦੇ ਕਦੇ ਤਾਂ ਇਹੋ ਜਿਹੇ ਖਤਰੇ 'ਚ ਉਲਝ ਜਾਂਦਾ ਹੈ ਕਿ ਮਾਰਗਦਰਸ਼ਕ ਲਈ ਵੀ ਦਿੱਕਤ ਹੋ ਜਾਂਦੀ ਹੈ ਕਿ ਕਿਵੇਂ ਬਾਹਰ ਕੱਢੇ। ਇਸ ਲਈ ਇਹ ਚੇਤਾਵਨੀ ਹੈ, ਬੜੀ ਗੰਭੀਰ ਚੇਤਾਵਨੀ ਹੈ। ਇੱਕ ਉਦਾਹਰਣ ਤੋਂ ਸਮਝੋ ਕਿ ਕੋਈ ਆਦਮੀ ਹਮੇਸ਼ਾ ਆਪਣੇ ਕਾਲੇ ਘੋੜੇ ਦੀ ਸਵਾਰੀ ਕਰਨ ਵਾਲਾ, ਕੋਈ ਆਦਮੀ ਇੱਕ ਸਫੇਦ ਘੋੜਾ ਹੋਰ ਲਿਆਵੇ ਔਰ ਕਵੇ ਕਿ ਸਵਾਰੀ ਕਰਕੇ ਦੇਖ, ਤੇ ਬਾਵਲਾ ਆਦਮੀ ਹੋਵੇ ਤੇ ਕੀ ਜਵਾਬ ਦੇਵੇ? ਕਹੇ ਕਿ ਜ਼ਰੂਰ ਇਹਨੂੰ ਵੀ ਅਜਮਾ ਕੇ ਦੇਖਾਂਗਾ, ਪਰ ਮੈਂ ਆਪਣਾ ਕਾਲਾ ਘੋੜਾ ਨਹੀਂ ਛੱਡਾਂਗਾ। ਇੱਕ ਲੱਤ ਮੇਰੇ ਘੋੜੇ 'ਤੇ ਔਰ ਇੱਕ ਲੱਤ ਤੇਰੇ ਘੋੜੇ 'ਤੇ, ਹੁਣ ਸਵਾਰੀ ਕਰਕੇ ਦੇਖਾਂਗਾ। ਖਤਰਨਾਕ ਗੱਲ ਹੋ ਗਈ ਨਾ। ਇੱਕ ਆਦਮੀ ਆਪਣੀ ਕਸ਼ਤੀ 'ਚ ਸਫ਼ਰ ਕਰਨ ਵਾਲਾ ਕੋਈ ਦੂਜੀ ਕਸ਼ਤੀ ਲੈ ਆਇਆ, ਕਹਿੰਦਾ ਹੈ ਇਹਦੇ 'ਤੇ ਚੜ੍ਹ ਕੇ ਦੇਖਾਂ, ਜ਼ਿਆਦਾ ਆਰਾਮਦਾਇਕ ਹੈ, ਜ਼ਿਆਦਾ ਤੇਜ਼ ਚੱਲਣ ਵਾਲੀ ਹੈ। ਅਤੇ ਕਹੇ ਜ਼ਰੂਰ, ਪਰ ਆਪਣੀ ਇੱਕ ਲੱਤ ਆਪਣੀ ਕਸ਼ਤੀ 'ਚ ਔਰ ਇੱਕ ਲੱਤ ਦੂਜੀ ਕਸ਼ਤੀ 'ਚ ਰੱਖਾਂਗਾ। ਹੋਰ ਜ਼ਿਆਦਾ ਖਤਰੇ ਦੀ ਗੱਲ ਹੋ ਗਈ। ਇਸ ਤੋਂ ਕਿੰਨੀ ਜ਼ਿਆਦਾ ਖਤਰੇ ਦੀ ਗੱਲ 'ਤੇ ਮਨ ਦਾ ਓਪਰੇਸ਼ਨ ਕਰਦੇ ਹੋਏ ਜ਼ਰਾ ਜੀ ਇਹ ਸਾਧਨਾ ਕਰ ਲਵਾਂ, ਥੋੜ੍ਹੀ ਜੀ ਉਹ ਵੀ ਕਰ ਲਵਾਂ, ਜ਼ਰਾ ਜਿਹੀ ਇਹ ਕਰ ਲਵਾਂ, ਥੋੜ੍ਹੀ ਜੀ ਉਹ ਵੀ ਕਰ ਲਵਾਂ, ਆਪਣੇ ਲਈ ਬਹੁਤ ਬੜਾ ਖਤਰਾ ਮੋਲ ਲੈ ਲਓਗੇ। ਕਿਸੇ ਦੀ ਪੁਰਾਣੀ ਆਦਤ ਸਾਹ ਦਾ ਕੰਮ ਸ਼ੁਰੂ ਕਰੇਗਾ, ਕੋਈ ਸ਼ਬਦ ਜਾਗ ਪਏਗਾ ਮਨ ਵਿੱਚ, ਜਿਵੇਂ ਹੀ ਜਾਗ ਗਿਆ, ਹੋਸ਼ ਆਇਆ, ਮੁਸਕਰਾ ਕੇ ਉਹਨੂੰ ਛੱਡਿਆ, ਅਰੇ ਨਹੀਂ ਭਾਈ ਅਸੀਂ ਤਾਂ ਇਹ ਮਾਰਗ ਅਪਣਾ ਕੇ ਦੇਖਣਾ ਵੇ, ਇਹਦੇ 'ਚ ਕੋਈ ਸ਼ਬਦ ਨਹੀਂ, ਕੋਈ ਰੂਪ ਨਹੀਂ, ਕੋਈ ਸ਼ਕਲ ਨਹੀਂ। ਫਿਰ ਜਾਗ ਪਿਆ, ਫਿਰ ਉਹਨੂੰ ਰੋਕਿਆ, ਇੰਝ ਕਰਦੇ ਕਰਦੇ 2-3 ਦਿਨ 'ਚ ਛੁਟਕਾਰਾ ਹੋ ਜਾਏਗਾ ਉਸ ਤੋਂ। ਲੇਕਿਨ ਜਾਣ ਬੁੱਝ ਕੇ ਜਿੱਥੇ ਜੋੜਨਾ ਸ਼ੁਰੂ ਕਰ ਦਿੱਤਾ ਉੱਥੇ ਹੀ ਖਤਰਾ ਹੋ ਜਾਣਾ ਹੈ। ਖੂਬ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ 10 ਦਿਨਾਂ 'ਚ ਆਪਣੇ ਮਨ ਦਾ ਓਪਰੇਸ਼ਨ ਕਰਨ ਆਏ ਹਾਂ। ਕਈ ਤਰ੍ਹਾਂ ਦੀ ਸਾਧਨਾਵਾਂ ਹੁੰਦੀਆਂ ਨੇ ਜਿਨ੍ਹਾਂ 'ਚ ਮਨ ਦੇ ਭੀਤਰ ਦੇ ਵਿਕਾਰ ਉਸੇ ਤਰ੍ਹਾਂ ਦੱਬੇ ਰਹਿਣਗੇ, ਪਰ ਮਨ ਦੇ ਉੱਪਰਲੇ ਉੱਪਰਲੇ ਹਿੱਸੇ 'ਤੇ ਬਹੁਤ ਚੰਗਾ ਲੇਪ ਲੱਗ ਜਾਏਗਾ, ਬੜੇ ਪ੍ਰਸੰਨ ਚਿੱਤ ਹੋ ਕੇ ਘਰ ਜਾਣਗੇ। ਪਰ ਇਹ ਸਾਧਨਾ ਬਿਲਕੁਲ ਵੱਖਰੀ ਹੈ। ਇਹਦੇ 'ਚ ਜਿਹੜੀ ਪ੍ਰਸੰਨਤਾ ਆਏਗੀ ਉਹ ਚਿੱਤ ਦੇ ਵਿਕਾਰਾਂ ਨੂੰ ਦੂਰ ਕਰਕੇ ਆਉਣੀ ਹੈ, ਉਹ ਕਲਿਆਣ ਕਰਨ ਵਾਲੀ ਖੁਸ਼ੀ ਹੋਏਗੀ। ਫੋੜੇ ਨੂੰ ਕੱਟਾਂਗੇ, ਉਹਦੀ ਪੀਪ ਬਾਹਰ ਚਲੀ ਆਏਗੀ, ਉਹ ਕਲਿਆਣ ਕਰਨ ਵਾਲਾ ਸੁੱਖ ਹੋਏਗਾ। ਫੋੜੇ 'ਚ ਜਦ ਤੱਕ ਪੀਪ ਕਾਇਮ ਹੈ ਤਦ ਤੱਕ ਉੱਪਰ ਹੀ ਉੱਪਰ ਤੋਂ 1000 ਨਸ਼ੇ 'ਚ ਆਪਣੇ ਆਪ ਨੂੰ ਲਗਾ ਲਵੇ, ਉਹਨੂੰ ਭੁੱਲਣ ਦੀ ਕੋਸ਼ਿਸ਼ ਕਰੇ, ਛੁਟਕਾਰਾ ਨਹੀਂ ਹੋਣਾ। ਅਤੇ ਇਹ ਕੰਮ ਓਪਰੇਸ਼ਨ ਦਾ ਹੈ। ਐਸੇ ਲਈ ਜਦ ਕੋਈ ਸਾਧਕ ਇਹੋ ਜਿਹੇ ਸ਼ਿਵਰ 'ਚ ਆਉਂਦਾ ਹੈ ਤਾਂ ਆਉਣ ਤੋਂ ਪਹਿਲੇ ਹੀ ਉਹਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਦੇਖ ਭਾਈ 10 ਦਿਨ ਤੱਕ ਰਹਿਣਾ ਪਏਗਾ ਇੱਥੇ, ਔਰ ਇੰਨੇ ਨਿਯਮ ਇੱਥੇ ਦੇ ਸਖਤ ਨੇ, ਇੱਥੇ ਦਾ ਅਨੁਸ਼ਾਸਨ ਇੰਨਾ ਕੜਾ ਵੇ, ਮੁਸ਼ਕਲਾਂ ਆਉਣਗੀਆਂ, ਮੁਕਾਬਲਾ ਕਰ ਪਾਓ ਤਦੇ ਹੀ ਸ਼ਾਮਿਲ ਹੋਣਾ, ਨਹੀਂ ਤਾਂ ਨਾ ਹੋਣਾ। ਹਾਂ ਹਾਂ ਕਰਕੇ ਲੋਕ ਆ ਜਾਂਦੇ ਨੇ, ਫਿਰ ਇੱਥੇ ਆਉਂਦੇ ਨੇ ਅਤੇ ਦਰਵਾਜ਼ੇ ਦੇ ਅੰਦਰ ਆਉਣ ਤੋਂ ਪਹਿਲੇ ਮੁੜ ਕੇ ਕੋਈ ਪੁੱਛਦਾ ਹੈ ਉਹਨਾਂ ਨੂੰ, ਇੱਕ ਇੱਕ ਨੂੰ ਪੁੱਛਦਾ ਹੈ, ਕਿਉਂ ਭਾਈ ਮੰਨੋਗੇ ਨਾ, 10 ਦਿਨ ਰਹੋਗੇ ਨਾ ਇੱਥੇ, ਔਰ ਅੱਜ ਫਿਰ ਅਸੀਂ ਦੁਹਰਾਉਂਦੇ ਹਾਂ, ਰਹੋਗੇ ਨਾ 10 ਦਿਨ? ਇਸ ਲਈ ਕਿ ਅੱਧਾ ਓਪਰੇਸ਼ਨ ਕਰਕੇ ਅਗਰ ਕੋਈ ਨੱਠਣਾ ਚਾਹਣਗੇ ਤਾਂ ਬਹੁਤ ਖਤਰੇ ਦੀ ਗੱਲ ਹੁੰਦੀ ਹੈ। ਕੋਈ ਸਰਜਨ ਆਪਣੇ ਕਿਸੇ ਮਰੀਜ਼ ਦਾ ਓਪਰੇਸ਼ਨ ਕਰ ਰਿਹਾ ਹੋਵੇ, ਅੱਧਾ ਓਪਰੇਸ਼ਨ ਹੋਵੇ ਔਰ ਮਰੀਜ਼ ਕਹੇ ਕਿ ਠੀਕ ਹਾਂ ਮੈਂ, ਮੈਨੂੰ ਜ਼ਰੂਰਤ ਨਹੀਂ ਹੈ, ਕਿੰਨੀ ਖਤਰਨਾਕ ਗੱਲ ਭਾਈ, ਇਹ ਤਾਂ ਮਨ ਦਾ ਓਪਰੇਸ਼ਨ ਹੈ, ਉਸ ਤੋਂ ਵੀ ਜ਼ਿਆਦਾ ਖਤਰਨਾਕ ਗੱਲ ਹੋਏਗੀ। ਭੁੱਲ ਕੇ ਵੀ ਇਹੋ ਜਿਹਾ ਕੋਈ ਫੈਸਲਾ, ਇਹੋ ਜਿਹਾ ਕੋਈ ਕਦਮ ਨਾ ਉਠਾਉਣਾ, ਮੁਸ਼ਕਲਾਂ ਆਉਣਗੀਆਂ, ਉਹਨਾਂ ਦਾ ਮੁਕਾਬਲਾ ਕਰਨਾ। ਕੋਈ ਇਹੋ ਜਿਹੀ ਮੁਸ਼ਕਲ ਆਵੇ ਕਿ ਉਹਦਾ ਮੁਕਾਬਲਾ ਨਹੀਂ ਕਰ ਪਾ ਰਹੇ ਹੋ ਤਾਂ ਮੈਨੂੰ ਮਿਲੋ, ਸਹਿ ਆਚਾਰੀ ਨੂੰ ਮਿਲੋ, ਮਿਲ ਕੇ ਕੋਈ ਨਾ ਕੋਈ ਹੱਲ ਨਿਕਲ ਜਾਣਾ ਹੈ। ਘਬਰਾਓ ਨਹੀਂ, ਨੁਕਸਾਨ ਕਦੀ ਨਹੀਂ ਹੋਏਗਾ। ਧਰਮ ਦੇ ਖੇਤਰ 'ਚ ਆਏ ਹੋ, ਧਰਮ ਦੀ ਸਾਰੀ ਤਾਕਤਾਂ ਹਰ ਤਰ੍ਹਾਂ ਨਾਲ ਸੁਰੱਖਿਆ ਕਰ ਰਹੀਆਂ ਨੇ, ਕਿਧਰੇ ਕੁਝ ਨਹੀਂ ਹੋਣਾ। ਲੇਕਿਨ ਅਗਰ ਇਹਦੇ 'ਚ ਕੁਝ ਜੋੜਨ ਤੋੜਨ ਲੱਗੇ ਤਾਂ ਖਤਰਾ ਹੋ ਸਕਦਾ ਹੈ, ਦਰਮਿਆਨ ਵਿੱਚੋਂ ਇੱਧਰ ਉੱਧਰ ਨੱਠੇ ਤਾਂ ਖਤਰਾ ਹੋ ਸਕਦਾ ਹੈ। ਇਹਨਾਂ 2 ਗੱਲਾਂ ਦੀ ਚੇਤਾਵਨੀ ਦੇਣੀ ਹੁੰਦੀ ਹੈ, ਬੜੀ ਗੰਭੀਰ ਚੇਤਾਵਨੀ ਦੇਣੀ ਹੁੰਦੀ ਹੈ। ਹਾਲੀ 9 ਦਿਨ ਹੋਰ ਨੇ ਕੰਮ ਕਰਨ ਨੂੰ, 9 ਦਿਨ ਵੀ ਬਹੁਤ ਹੁੰਦੇ ਨੇ ਅਗਰ ਚੰਗੀ ਤਰ੍ਹਾਂ ਕੋਈ ਕੰਮ ਕਰੇ ਤਾਂ, ਪਰ ਅਗਰ ਚੰਗੀ ਤਰ੍ਹਾਂ ਕੰਮ ਨਾ ਕਰੇ ਤਾਂ ਜਿਵੇਂ ਅੱਜ ਦਾ ਦਿਨ ਟੱਪ ਗਿਆ ਉਵੇਂ ਹੀ ਕੱਲ੍ਹ ਦਾ ਟੱਪ ਜਾਣਾ ਹੈ, ਪਰਸੋਂ ਦਾ ਟੱਪ ਜਾਣਾ ਹੈ, ਇੱਕ ਇੱਕ ਕਰਕੇ 10 ਦਿਨ ਪੂਰੇ ਹੋ ਜਾਣਗੇ। ਅਸੀਂ ਤਾਂ ਚਾਹੁੰਦੇ ਹਾਂ ਕਿ ਜਿਹੜੇ ਲੋਕ ਆਏ ਨੇ ਇੱਥੇ 10ਵੇਂ ਦਿਨ ਜਾਣ ਅਤੇ ਮੁਸਕਰਾਉਂਦੇ ਹੋਏ ਜਾਣ, ਬੋਝ ਹਲਕਾ ਕਰਕੇ ਜਾਣ। ਕੋਈ 100 ਮਣ ਦਾ ਬੋਝ ਲੈ ਕੇ ਆਇਆ ਹੈ ਅਤੇ ਚਾਹੇ 1 ਹੀ ਮਣ ਉਤਾਰੇ, 99 ਲੈ ਕੇ ਜਾਵੇ, 1 ਮਣ 'ਤੇ ਉਤਰਿਆ, ਅਤੇ ਕੋਈ 10 ਮਣ ਉਤਾਰ ਕੇ ਜਾਵੇ, 90 ਹੀ ਲੈ ਕੇ ਜਾਵੇ, ਕੋਈ ਉਤਾਰ ਦੇ ਉਤਾਰ ਦੇ, 90 ਹੀ ਉਤਾਰ ਦੇ, 10 ਹੀ ਲੈ ਕੇ ਜਾਵੇ, ਕੋਈ 99 ਉਤਾਰ ਦੇ, 1 ਹੀ ਲੈ ਕੇ ਜਾਵੇ ਅਤੇ ਉਤਾਰ ਕੇ ਜਾਵੇ। ਔਰ ਇਹ ਤਦ ਹੋਏਗਾ ਜਦ ਕਿ ਕੰਮ ਕਰੋਗੇ, ਔਰ ਖੁਦ ਕੰਮ ਕਰਨਾ ਪਏਗਾ, ਕੋਈ ਦੂਜਾ ਨਹੀਂ ਕਰ ਸਕਦਾ, ਖੁਦ ਪੁਰਸ਼ਾਰਥ ਕਰਨਾ ਹੋਏਗਾ, ਖੁਦ ਮਿਹਨਤ ਕਰਨੀ ਹੋਏਗੀ। ਕੋਈ ਗੱਲ ਸਮਝ 'ਚ ਨਾ ਆਵੇ ਸਾਧਨਾ ਦੇ ਬਾਰੇ 'ਚ ਤਾਂ ਜ਼ਰੂਰ ਪੁੱਛੋ, 1 ਵਾਰ ਨਹੀਂ ਕਈ ਵਾਰ ਪੁੱਛੋ, ਉਹਦਾ ਖੁਲਾਸਾ ਕਰੋ। ਪਰ ਕੰਮ ਤਾਂ ਕਰਦੇ ਹੀ ਰਹਿਣਾ ਹੋਏਗਾ, ਸਮਝਦਾਰੀ ਨਾਲ ਕੰਮ ਕਰੋ, ਲਗਨ ਨਾਲ ਕੰਮ ਕਰੋ, ਇੱਕਜੁੱਟ ਕੰਮ ਕਰੋ, ਲਗਾਤਾਰ ਕੰਮ ਕਰੋ, ਕਾਮਯਾਬੀ ਮਿਲੇਗੀ ਹੀ, ਕਾਮਯਾਬੀ ਮਿਲਣ ਹੀ ਵਾਲੀ ਹੈ। ਧਰਮ ਧਾਰਨ ਕਰਨ 'ਚ ਸਭ ਦਾ ਮੰਗਲ ਸਮਾਇਆ ਹੋਇਆ ਹੈ, ਸਭ ਦਾ ਕਲਿਆਣ ਸਮਾਇਆ ਹੋਇਆ, ਸਭ ਦੀ ਸਵਸਤੀ ਮੁਕਤੀ ਸਮਾਈ ਹੋਈ, ਸਭ ਦੀ ਸਵਸਤੀ ਮੁਕਤੀ ਸਮਾਈ ਹੋਈ। ਸਮਾਂ ਦਾ ਖੂਬ ਚੰਗਾ ਉਪਯੋਗ ਕਰੋ, ਧਰਮ ਧਾਰਨ ਕਰੋ, ਔਰ ਆਪਣੇ ਵਿਕਾਰਾਂ ਤੋਂ ਛੁਟਕਾਰਾ ਲਓ, ਆਪਣੇ ਦੁੱਖਾਂ ਤੋਂ ਛੁਟਕਾਰਾ ਲਓ।
ਭਵਤ ਸਰਵ ਮੰਗਲੰ ਭਵਤ ਸਰਵ
ਨਵੇਂ ਸਾਧਕਾਂ ਲਈ ਖੁਲਾਸੇ ਦੇ 2 ਸ਼ਬਦ ਕਿ ਇਹ ਜੋ ਹੁਣੇ ਪ੍ਰਵਚਨ ਸਮਾਪਤ ਕਰਕੇ ਮੈਂ 3 ਵਾਰ ਭਵਤੂ ਸਭ ਮੰਗਲਮ ਕਿਹਾ, ਔਰ ਪੁਰਾਣੇ ਸਾਧਕਾਂ ਨੇ ਜਵਾਬ ਵਿੱਚ ਸਾਧੂਕਾਰ ਦਿੱਤਾ ਔਰ ਸਾਧੂ 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 ਕਿਹਾ, ਇਹ ਕੋਈ ਕਰਮਕਾਂਡ ਨਹੀਂ ਹੈ। ਸਮਝਣਾ ਚਾਹੀਦਾ ਹੈ ਕਿ ਆਪਣੇ ਦੇਸ਼ ਦੀ ਬਹੁਤ ਪੁਰਾਣੀ ਪਰੰਪਰਾ ਹੈ, ਬੜੀ ਆਦਰਸ਼ ਪਰੰਪਰਾ ਹੈ, ਜਿਹੜੀ ਆਪਣੇ ਦੇਸ਼ 'ਚੋਂ ਕਿਸੇ ਵਜ੍ਹਾ ਨਾਲ ਗਾਇਬ ਹੋ ਗਈ, ਪੜੋਸੀ ਦੇਸ਼ਾਂ 'ਚ ਪਹੁੰਚੀ ਅਤੇ ਉਹਨਾਂ ਨੇ ਸੰਭਾਲ ਕੇ ਰੱਖੀ। ਕੀ ਪਰੰਪਰਾ ਸੀ ਆਪਣੇ ਇੱਥੇ? ਕੋਈ ਆਦਮੀ ਆਪਣੇ ਸਰੀਰ ਤੋਂ, ਆਪਣੀ ਬਾਣੀ ਤੋਂ, ਆਪਣੇ ਚਿੱਤ ਤੋਂ ਕੋਈ ਵੀ ਇਹੋ ਜਿਹਾ ਕੁਸ਼ਲ ਕੰਮ ਕਰੇ, ਚੰਗਾ ਕੰਮ ਕਰੇ, ਮੰਗਲ ਦਾ ਕੰਮ ਕਰੇ, ਜਿਹਦੇ ਨਾਲ ਆਪਣਾ ਹੀ ਭਲਾ ਨਹੀਂ ਹੋਰਾਂ ਦਾ ਵੀ ਭਲਾ ਹੋਵੇ, ਅਤੇ ਇਹੋ ਜਿਹਾ ਕੁਸ਼ਲ ਕੰਮ ਕਰਨ ਦੇ ਬਾਅਦ ਆਪਣੇ ਮਨ ਨੂੰ ਮੋਦ ਨਾਲ ਭਰ ਕੇ, ਪ੍ਰਸੰਨਤਾ ਨਾਲ ਭਰ ਕੇ, ਉਹ ਇੱਕ ਮੰਗਲ ਕਾਮਨਾ ਕਰਦਾ ਸੀ ਕਿ ਮੇਰੇ ਇਸ ਕਾਰਜ ਤੋਂ ਸਭ ਦਾ ਮੰਗਲ ਹੋਵੇ, ਸਭ ਦਾ ਭਲਾ ਹੋਵੇ, ਸਭ ਦਾ ਕਲਿਆਣ ਹੋਵੇ। ਐਸੇ ਨੂੰ ਭਵਤੂ ਸਭ ਮੰਗਲਮ, ਭਵਤੂ ਸਭ ਮੰਗਲਮ ਬੜੇ ਮੋਦ ਨਾਲ ਕਹਿੰਦਾ ਹੈ। ਸੁਣਨ ਵਾਲੇ ਵੀ ਉਸੇ ਮੋਦ ਵਿੱਚ, ਉਹਨਾਂ ਦੇ ਮਨ ਵਿੱਚ ਵੀ ਇੱਕ ਖੁਸ਼ੀ ਜਾਗਦੀ ਹੈ, ਮੋਦ ਜਾਗਦਾ ਹੈ। ਐਸੇ ਲਈ ਇਹਨੂੰ ਅਨੁਮੋਦਨ ਕਿਹਾ। ਉਹ ਵੀ ਮੋਦ ਨਾਲ ਭਰਦੇ ਨੇ, ਮੋਦ ਦੇ ਨਾਲ ਕਹਿੰਦੇ ਨੇ ਕਿ ਭਾਈ ਸੱਚਮੁੱਚ ਸੱਚ ਦਾ ਭਲਾ ਹੋਣਾ ਚਾਹੀਦਾ ਹੈ, ਸਭ ਦਾ ਮੰਗਲ ਹੋਣਾ ਚਾਹੀਦਾ ਹੈ, ਅਤੇ ਐਸੇ ਵਾਸਤੇ ਉਹ ਕਹਿੰਦੇ ਨੇ ਸਾਧੂ ਸਾਧੂ ਸਾਧੂ, ਬਹੁਤ ਚੰਗਾ ਕਿਹਾ, ਬਹੁਤ ਚੰਗਾ ਕਿਹਾ, ਸਭ ਦਾ ਮੰਗਲ ਹੋਣਾ ਹੀ ਚਾਹੀਦਾ ਹੈ। ਇਸ ਭਾਵ ਨਾਲ ਅਗਰ ਕਹਿ ਸਕੋ ਅਤੇ ਸਾਧੂ 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 3 ਵਾਰ ਕਹਿਣਾ ਚਾਹੀਦਾ ਹੈ। ਮੋਦ ਨਾਲ ਭਰ ਕੇ ਸਾਧੂ 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 ਕਹਿਣਾ ਚਾਹੀਦਾ ਹੈ। ਇਹਨੂੰ ਕੋਈ ਕਰਮ ਕਾਂਡ ਨਹੀਂ ਬਣਾ ਦੇਣਾ ਚਾਹੀਦਾ। ਹੁਣ 5 ਮਿੰਟ ਲਈ ਆਰਾਮ ਕਰ ਲਓ ਔਰ ਉਹਦੇ ਬਾਅਦ ਫਿਰ ਕੰਮ ਸ਼ੁਰੂ ਕਰੋਗੇ। ਔਰ ਕੰਮ ਸ਼ੁਰੂ ਕਰੋਗੇ ਤਾਂ ਅੱਜ ਰਾਤ ਔਰ ਕੱਲ੍ਹ ਕੀ ਕਰਨਾ ਹੈ ਉਹਦੇ ਆਦੇਸ਼ ਦੇਵਾਂਗੇ। ਇਸ ਲਈ 5 ਮਿੰਟ ਆਰਾਮ ਕਰ ਲਓ ਔਰ ਉਹਦੇ ਬਾਅਦ ਫਿਰ ਕੰਮ ਸ਼ੁਰੂ ਕਰੋਗੇ।